ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸੁਣਾਏ ਨਾਨਕ ਕੀ ਪਵ ਬੇਨਤੀ ਆਪਣੀ ਬਾਤੀ ਲਾਏ
Yeah.
ਦਰਸ਼ਨ ਦਿੱਤੇ ਨੇ ਮਹਾਰਾਜ ਦੀ ਕਿਰਪਾ ਰਲ ਮਿਲ ਕੇ ਇਸ ਦਿਨ ਦੇ ਬਾਰੇ ਵਿਚਾਰ ਕਰਾਂਗੇ ਕਿਉਂਕਿ ਜਿੰਨੀ ਮਹੱਤਵਤਾ ਇਸ ਦਿਨ ਨੂੰ ਹੈ ਸਾਡੇ ਸਿੱਖ ਪੰਥ ਦੇ ਅੰਦਰ ਉਹਨਾਂ ਸ਼ਾਇਦ ਕੋਈ ਹੋਰ ਦਿਨ ਹੋਵੇ। ਬਾਕੀ ਦਿਨ ਨੇ ਪੂਰਨਮਾਸ਼ੀ ਅਸੀਂ ਮਨਾਉਂਦੇ ਹਾਂ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉਸ ਦੀ ਸੱਤਵੀਂ ਮਨਾਉਂਦੇ ਹਾਂ, ਗੁਰੂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਪਰ ਇਹ ਜੋ ਦਿਨ ਹੈ ਇਹਦੇ ਉੱਤੇ ਤੁਹਾਡਾ ਪ੍ਰਕਾਸ਼ ਹੋਇਆ ਜਿੰਨੇ ਬੈਠੇ, ਇਸ ਕਰਕੇ ਆਪਣਾ ਜਨਮ ਦਿਨ ਮਨਾਉਣ ਵਾਸਤੇ ਅਮਰੀਕਾ 'ਚ ਇੰਗਲੈਂਡ 'ਚ ਬੱਚੇ ਦੇਖੇ ਨੇ ਮਾਂ ਬਾਪ ਨਾਲ ਝਗੜੇ ਕਰਦੇ ਨੇ, ਰੌਲਾ ਪਾਉਂਦੇ ਨੇ ਵੀ ਮੇਰਾ ਜਨਮ ਦਿਨ ਆ ਗਿਆ, ਇਹ ਇਸ ਤਰੀਕੇ ਨਾਲ ਮਨਾਉਣਾ। ਪੈਸਿਆਂ ਵਾਲੇ ਦਸ ਦਸ ਹਜ਼ਾਰ ਡਾਲਰ ਖਰਚ ਕਰ ਦਿੰਦੇ ਨੇ, 3.5 ਲੱਖ ਰੁਪਈਆ ਨਾਚ ਕਰ ਲਏ, ਗਾਉਣੇ ਕਰ ਲਏ, ਰੋਟੀ ਖਾ ਲਈ, ਉਹ ਦਿਨ ਲੰਘ ਜਾਂਦਾ। ਪਰ ਇਹ ਜੋ ਦਿਨ ਹੈ ਇਹਦੇ ਵਿੱਚ ਇੱਕ ਕੌਮ ਦੀ ਸਿਰਜਣਾ ਹੋਈ ਹੈ, ਜਿਹੜੇ ਤੁਸੀਂ ਵੀ ਮੈਂ ਵੀ ਬੈਠੇ ਹਾਂ, ਇਹ ਸਮੁੱਚੇ ਤੌਰ 'ਤੇ ਹੋਈ ਹੈ। ਔਰ ਜਿਹਦੇ ਰਾਹੀਂ ਹੋਈ ਹੈ ਉਹ ਜੇ ਇਸ ਤਰ੍ਹਾਂ ਮੈਂ ਕਹਿੰਦਾ ਵੀ ਉਹ ਗੁਰੂ ਨਾਨਕ ਪਾਤਸ਼ਾਹ ਹੀ ਸੀਗਾ, ਉਹਦੇ 10 ਜਾਮਿਆਂ ਦੇ ਅੰਦਰ ਵੱਖਰੇ ਵੱਖਰੇ ਕੰਮ ਸੀਗੇ, ਵੱਖਰੇ ਵੱਖਰੇ ਨਾਂ ਸੀ, ਵੱਖਰਾ ਸਰੀਰ ਸੀ, ਲੇਕਿਨ ਅੰਦਰਲੀ ਜੋਤ ਇੱਕੋ ਹੀ ਸੀ, ਉਹ ਨਹੀਂ ਬਦਲੀ, ਸਰੀਰ ਬਦਲਦੇ ਗਏ। ਉਹ ਜੋਤ ਨੂੰ ਦੂਸਰੇ ਸਰੀਰ ਦੇ ਵਿੱਚ ਧਰਦੇ ਚਲੇ ਗਏ। 4 ਸਾਲ ਗੁਰੂ ਅੰਗਦ ਸਾਹਿਬ ਦੇ ਸਰੀਰ ਨੂੰ ਸਾਧਨ ਉੱਤੇ ਲੱਗੇ, ਜਦੋਂ ਪੂਰੀ ਤਰ੍ਹਾਂ ਸਾਧ ਲਿਆ ਉਸ ਵੇਲੇ ਗੁਰੂ ਨਾਨਕ ਨੇ ਆਪਣਾ ਸਰੀਰ ਛੱਡ ਦਿੱਤਾ, ਅਤੇ ਉਹ ਜਿਹੜੀ ਗੁਰੂ ਜੋਤ ਸੀ ਉਹਦੇ ਵਿੱਚ ਪ੍ਰਵੇਸ਼ ਕਰ ਗਈ। ਪੁਰਾਣੇ ਜ਼ਮਾਨਿਆਂ ਦੇ ਅੰਦਰ ਆਮ ਤੌਰ 'ਤੇ ਯੋਗੀ ਲੋਕ ਸਾਧੂ ਲੋਕ ਕਰ ਲਿਆ ਕਰਦੇ ਸੀ। ਅਲਾਮੇ ਨੇ ਜਿਹੜੇ ਇਹ ਸੁਣਿਆ ਕਿ ਹੁਣ ਥਾਈ ਵੀ ਕਰਦੇ ਆਉਂਦੇ ਨੇ, ਉਹ ਚੜ੍ਹਾਈ ਕਰ ਜਾਂਦਾ, ਦੱਸ ਜਾਂਦਾ ਵੀ ਮੈਂ ਫਲਾਣੇ ਥਾਂ ਆਉਣਾ ਜਾਂ ਆਹ ਜਿਹੜਾ ਸਰੀਰ ਹੈ ਮੈਂ ਇਹਦੇ 'ਚ ਐਂਟਰ ਕਰ ਜਾਣਾ। ਇਹ ਤਾਂ ਆਪਾਂ ਗੱਲ ਸਮਝਦੇ ਹਾਂ, ਭੂਤ ਆ ਵੜਦੇ ਨੇ, ਕਹਿੰਦੇ ਜੀ ਫਲਾਣਾ ਭੂਤ ਰਹਿਣ ਲੱਗ ਗਿਆ, ਇਹਦੇ ਛਾਇਆ ਹੋ ਗਈ ਜੀ, ਪਾਰਾ ਹੋ ਗਿਆ, ਮੇਰੇ ਤੇ ਬੋਝ ਪੈ ਗਿਆ ਜੀ। ਉਹ ਜਿਹੜਾ ਹੈ ਇਹਦੇ ਵਿੱਚ ਦੋ ਜੇ ਆਉਂਦੇ ਨੇ ਭੂਤ ਵਾਲੇ ਸਰੀਰ 'ਚ, ਇੱਕ ਤਾਂ ਜਿਹਦਾ ਸਰੀਰ ਆ ਉਹ ਵੀ ਜਿਉਂਦਾ, ਜਿਹੜਾ ਦੂਸਰਾ ਹੈ ਉਹਦੇ 'ਚ ਆ ਕੇ ਦਾਖਲ ਹੋਇਆ ਉਹ ਵੀ ਜਿਉਂਦਾ। ਪਰ ਗੁਰੂ ਜੋਤ ਜਿਹੜੀ ਹੈ ਇਹਦੇ ਵਿੱਚ ਜਿਹੜਾ ਪਹਿਲਾ ਹੁੰਦਾ ਉਹ ਲੀਨ ਹੋ ਜਾਂਦਾ, ਗੁਰੂ ਦਾ ਰੂਪ ਬਣ ਜਾਂਦਾ। ਉਹ ਗੁਰੂ ਜੋਤ ਜਿਹੜੀ ਹੈ ਉਹ ਹੀ ਹੁੰਦੀ ਹੈ, ਯਾਨੀ ਉਹਨੇ ਦੂਜਾ ਸਰੀਰ ਬਣਾ ਲਿਆ ਆਪਣਾ। ਇਸ ਤਰ੍ਹਾਂ ਕਰਦੇ ਕਰਦੇ ਗੁਰੂ ਦਸਵੇਂ ਪਾਤਸ਼ਾਹ ਦਾ ਸਮਾਂ ਆ ਗਿਆ ਤੇ ਅੱਜ ਦਾ ਦਿਨ ਚੁਣਿਆ ਗਿਆ। ਅੱਜ ਦੇ ਦਿਨ ਵਿੱਚ ਸਰਦੀਆਂ ਲੰਘ ਚੁੱਕਦੀਆਂ ਪੂਰੀ ਤਰ੍ਹਾਂ ਨਾਲ, ਗਰਮੀ ਅਜੇ ਪੂਰੀ ਤਰ੍ਹਾਂ ਆਈ ਨਹੀਂ ਹੁੰਦੀ, ਉਹਦੇ ਵਾਸਤੇ ਤਿਆਰੀ ਹੁੰਦੀ ਹੈ, ਫਸਲਾਂ ਬੀਜੀਆਂ ਹੁੰਦੀਆਂ, ਵਿਆਹ ਸ਼ਾਦੀਆਂ ਇਹਨਾਂ ਦਿਨਾਂ 'ਚ ਰੱਖ ਲੈਂਦੇ ਨੇ। ਛੇ ਮਹੀਨੇ ਦੀ ਕੀਤੀ ਹੋਈ ਕਮਾਈ ਘਰ ਵਿੱਚ ਆਉਣ ਦੀ ਤਿਆਰੀ ਕਰਦੀ ਹੈ, ਖੁਸ਼ੀਆਂ ਹੁੰਦੀਆਂ ਨੇ। ਦੂਸਰਾ ਜੇ ਸਾਡੇ ਨਾਲ ਜੋ ਸੰਬੰਧ ਰੱਖਦਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਜਦ ਸਾਰੀ ਸ੍ਰਿਸ਼ਟੀ ਜਲਦੀ ਦੇਖੀ, ਬਾਬਾ ਦੇਖੇ ਧਿਆਨ ਧਰ, ਕੀ ਦੇਖਦੇ ਨੇ, ਪ੍ਰਿਥਵੀ ਸਾਰੀ ਜਲ ਰਹੀ ਹੈ, ਲੋਕ ਖਹਿ ਰਹੇ ਨੇ ਉਸ ਵਿੱਚ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸੁੱਖ ਆਰਾਮ ਘਰ ਬੱਚੇ ਸਭ ਛੱਡ ਦਿੱਤੇ। ਜੇ ਥੋੜ੍ਹੇ ਜਿਹੇ ਹਿਸਾਬ ਕਿਤਾਬ ਨਾਲ ਦੇਖੋ ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਕੰਮ ਛੱਡਿਆ ਹੈ, 790 ਰੁਪਈਏ ਗੁਰੂ ਨਾਨਕ ਦੇਵ ਦੇ ਦੌਲਤ ਖਾਨ ਨਵਾਬ ਦੇ ਖਾਤੇ 'ਚ ਨਿਕਲੇ, ਸਰਕਾਰ ਵੱਲ ਨਿਕਲੇ। ਉਸ ਵੇਲੇ 1 ਰੁਪਈਏ ਦੇ 4 ਕੁਇੰਟਲ ਛੋਲੇ ਆਉਂਦੇ ਸੀ। ਹੁਣ ਕਿੰਨੇ ਆਉਂਦੇ ਨੇ ਆਪੇ ਹੀ ਅੰਦਾਜ਼ਾ ਲਾ ਦਿਓ, ਜੋੜ ਲਿਓ, 760 ਨਾਲ ਜਦੋਂ ਦੇ ਦਿਓ ਲੱਖਾਂ ਰੁਪਈਏ ਬਣ ਜਾਂਦੇ, ਕੱਢ ਕੇ ਦੇਖ ਲਓ ਭਾਈ। 790 ਦਾ ਕਾਫੀ ਮਹਿੰਗੇ ਹੁਣ ਤਾਂ 2,500 ਤੇ ਵੀ ਵਿਕਦੇ ਨੇ ਛੋਲੇ, ਉਹ ਲੱਖਾਂ ਰੁਪਈਆ ਹੋ ਜਾਂਦਾ। ਗੁਰੂ ਨਾਨਕ ਨੇ ਲੱਖਾਂ ਰੁਪਈਏ ਨੂੰ ਪਿੱਠ ਦੇ ਕੇ ਸੰਸਾਰ ਦੇ ਸੋਧਣ ਵਾਸਤੇ ਚੜ੍ਹਾਈ ਕਰੀ, ਵੀ ਸੰਸਾਰ ਬੜਾ ਦੁਖੀ ਹੋ ਗਿਆ। ਇੱਕ ਤਾਂ ਇਹਦੇ ਵਿੱਚ ਜਾਬਰ ਹੋ ਗਏ ਬਹੁਤ ਜ਼ਿਆਦਾ, ਇੱਕ ਜੋਨ ਸੈਨ ਦੇ ਆਦੀ ਹੋ ਗਏ, ਇੱਕ ਮਨੁੱਖਤਾ ਤੋਂ ਬਿਲਕੁਲ ਥੱਲੇ ਗਿਰ ਗਏ, ਇੱਕ ਮਨੁੱਖਤਾ ਨੂੰ ਛੱਡ ਕੇ ਦੈਂਤ ਬਣ ਗਏ। ਵੀ ਇਹਨਾਂ ਦਾ ਮੇਲ ਕਿਵੇਂ ਹੋਵੇ, ਸੁਮੇਲ ਕਿਵੇਂ ਹੋਵੇ, ਕਿਵੇਂ ਸੁਖੀ ਹੋਣ। ਉਹ ਦਿਨ ਐਸੇ ਸੀ ਕਿ ਗੁਰੂ ਨਾਨਕ ਦੇਵ ਨੂੰ ਮਹਾਰਾਜ ਜੀ ਨੂੰ ਫਰਮਾਉਣਾ ਪਿਆ ਕਿ ਰਾਜਿਆਂ ਨੂੰ ਜੇ ਕਸਾਈ ਕਹਿ ਦੋ ਠੀਕ ਹੈ, ਕਸਾਈ ਬੱਕਰੇ ਮਾਰਦਾ, ਗਊਆਂ ਮਾਰਦਾ, ਗੁੱਚੜ ਹੈ, ਉਹਦੇ ਮਨ 'ਚ ਤਰਸ ਨਹੀਂ ਹੁੰਦਾ ਕੋਈ ਵੀ। ਕਲਯੁੱਗ ਦੇ ਰਾਜੇ ਕਸਾਈ ਬਣ ਗਏ ਉਸ ਵੇਲੇ, ਹੁਣ ਤਾਂ ਸਮਾਂ ਲੰਘ ਗਿਆ, ਉਦੋਂ ਵੀ ਥੱਲੇ ਗਿਰਾਵਟ ਆ ਗਈ। ਮਹਾਰਾਜ ਕਹਿੰਦੇ ਕਲ ਕਾਤੀ ਰਾਜੇ ਕਸਾਈ। ਉਹ ਜਦੋਂ ਰਾਜੇ ਦਾ ਕੰਮ ਹੁੰਦਾ ਧਰਮ ਪਾਲਣਾ, ਜੇ ਰਾਜਾ ਹੀ ਕੰਮ ਕਸਾਈ ਬਣ ਗਿਆ ਫਿਰ ਧਰਮ ਆਪਣੀ ਜਾਨ ਬਚਾਉਂਦਾ, ਧਰਮ ਕਰ ਭੰਗ ਕਰ ਲਿਆ, ਫੰਗਾਂ ਦੇ ਬਲ ਦੇ ਉੱਤੇ ਧਰਮ ਉੱਡ ਗਿਆ, ਬਾਕੀ ਉਹ ਧਰਮ ਰਹਿ ਗਿਆ ਸੰਸਾਰ ਦੇ ਅੰਦਰ। ਤੇ ਹੋਇਆ ਕਿ ਕੂੜ ਦੀ ਮੱਸਿਆ ਛਾ ਗਈ, ਸੱਚ ਦਾ ਜਿਹੜਾ ਪ੍ਰਕਾਸ਼ ਸੀ ਚੰਦਰਮਾ ਦਾ ਲੋਪ ਹੋ ਗਿਆ। ਮੱਸਿਆ ਤੋਂ ਬਾਅਦ ਏਕ ਆਉਂਦੀ ਹੈ, ਦੂਜ ਆਉਂਦੀ ਹੈ, ਬੜਾ ਬੜਾ ਚਾਨਣਾ ਹੋਣ ਲੱਗਦਾ, ਲੇਕਿਨ ਉਹ ਚੰਦ ਮੁੜ ਕੇ ਚੜਿਆ ਹੀ ਨਾ, ਅਲੋਪ ਹੋ ਗਿਆ। ਗੁਰੂ ਨਾਨਕ ਕਹਿੰਦੇ ਕਮਾਲ ਦੀ ਗੱਲ ਹੈ, ਉਹ ਪ੍ਰਕਾਸ਼ ਚੜਿਆ ਕਿੱਥੇ ਗਿਆ, ਹਨੇਰਾ ਛਾ ਗਿਆ। ਹਾਂ ਭਾਲ ਵਿਕੁੰਨੀ ਹੋਈ, ਮੈਂ ਥਾਂ ਥਾਂ ਤੇ ਫਿਰ ਕੇ ਤਲਾਸ਼ ਕਰ ਰਿਹਾ, ਪਰ ਮੈਂ ਦੇਖਿਆ ਹਨੇਰਾ ਰਾਹ ਨਾ ਕੋਈ, ਹਰ ਪਾਸੇ ਹਨੇਰਾ ਪੈ ਗਿਆ, ਸਮਾਜ ਦੇ ਜੀਵਨ ਦੇ ਅੰਦਰ, ਰਾਜਸੀ ਜੀਵਨ ਦੇ ਅੰਦਰ, ਧਾਰਮਿਕ ਜੀਵਨ ਦੇ ਅੰਦਰ, ਮਸਜਿਦਾਂ 'ਚ ਹਨੇਰਾ, ਮੰਦਰਾਂ 'ਚ ਹਨੇਰਾ, ਤੀਰਥਾਂ 'ਤੇ ਹਨੇਰਾ, ਧਰਮ ਸਥਾਨਾਂ 'ਤੇ ਹਨੇਰਾ, ਕਿਤੇ ਚਾਨਣੇ ਦੀ ਅੰਸ ਨਾ ਰਹੀ, ਕਿਉਂਕਿ ਸੱਚ ਚੁੱਕ ਗਿਆ। ਮੈਂ ਬੜਾ ਟੋਲਿਆ ਉਸ ਉਹ ਲੱਭਿਆ ਹੀ ਨਹੀਂ। ਅੰਧੇਰਾ ਰਾਹ ਨਾ ਕੋਈ, ਅੰਧੇਰੇ ਚ ਕਿਹਨੂੰ ਰਾਹ ਲੱਭ ਜਾਏਗਾ? ਕਹੋ ਨਾਨਕ ਕਿਨ ਵਿਦਗਤ ਹੋਈ, ਹੁਣ ਕਿਵੇਂ ਸੰਸਾਰ ਤਰੇਗਾ? ਕੋਈ ਤਰੀਕਾ ਹੈ? ਕਰ ਹਉਮੈ ਵਿੱਚ ਦੁੱਖ ਰੋਈ, ਹਉਮੈ ਦੇ ਮਾਰੇ ਹੋਏ ਅਗਿਆਨ ਦੇ ਰੋਂਦੇ ਨੇ। ਸੋ ਇਹ ਅਵਸਥਾ ਗੁਰੂ ਨਾਨਕ ਪਾਤਸ਼ਾਹ ਵੇਲੇ ਸੀ। ਸਮਾਜ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ। ਆਹ ਤੁਸੀਂ ਜਿਹੜਾ ਐਪਰਲ ਦਾ ਮੈਗਜ਼ੀਨ ਹੈ, ਬਹੁਤਾ ਕੋਈ ਸ਼ੌਕ ਰੱਖਦਾ ਉਹ ਲੈ ਕੇ ਪੜ੍ਹ ਲਓ। ਵਿਸਾਖੀ ਪੂਰੀ ਹੋਈ ਕਰਾਮਾਤ, ਉਹਦੇ 'ਚ 5000 ਸਾਲ ਤੋਂ ਸਾਰੇ ਹਾਲ ਖੋਲ੍ਹ ਕੇ ਲਿਖੇ ਹੋਏ ਵੀ ਕੀ ਹਾਲ ਸੀਗਾ, ਤਾਂ ਕਿੰਨੇ ਗਰੀਬ ਕਿੰਨੇ ਮਾਰੇ ਉਹਦੇ। ਇੱਥੇ ਤੱਕ ਸੀ ਜੇ ਇਸਲਾਮ ਦੇ ਹਾਕਮ ਨੂੰ ਕਿਤੇ ਪਾਨ ਖਾ ਕੇ ਥੁੱਕਣ ਦੀ ਜਗ੍ਹਾ ਨਾ ਮਿਲੇ ਤਾਂ ਉਹ ਹਿੰਦੂ ਨੂੰ ਕਹਿੰਦਾ ਸੀ ਮੂੰਹ ਅੱਡ, ਤਾਂ ਕਿ ਮੈਂ ਥੁੱਕ ਲਾ, ਤੂੰ ਕਹਾਂ ਜਾ ਕੇ ਕਿਤੇ ਥੁੱਕੇ। ਦੇਖੋ ਇੰਨੀ ਗਿਰਾਵਟ ਕੋਈ ਸਹਿ ਸਕਦਾ? ਅੱਜ ਜੇ ਅਸੀਂ ਸੋਚੀਏ ਅਸੀਂ ਤਿਆਰ ਹਾਂ ਕਿਸੇ ਦਾ ਥੁੱਕ ਸਾਡੇ ਮੂੰਹ 'ਚ ਆਵੇ ਤਾਂ ਫਿਰ ਅਸੀਂ ਥੁੱਕੀਏ। ਦੂਜਾ ਇਹ ਸੀ ਹਾਕਮ ਦਾ ਕਹਿਣਾ ਵੀ ਤੇਰੀ ਲੜਕੀ ਜਵਾਨ ਹੋ ਗਈ, ਇਹ ਵਿਆਹਣ ਤੋਂ ਪਹਿਲਾਂ ਮੇਰੇ ਕੋਲ ਆਵੇ, ਤੇਰੀ ਨੂੰਹ ਸੁੰਦਰ ਆ ਗਈ ਇਹ ਮੇਰੇ ਕੋਲ ਆਵੇ, ਕਰਨਾ ਪੈਂਦਾ ਸੀ। ਇਸ ਦੁੱਖ ਦੇ ਮਾਰੇ ਹੋਏ, ਇਸਲਾਮ ਬੁਰਾ ਨਹੀਂ ਸੀ ਸਾਧ ਸਿੰਘ ਜੀ, ਇਸਲਾਮ ਦੇ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਇਹ ਇੱਕ ਪਰਮੇਸ਼ਰ ਨੂੰ ਛੱਡ ਕੇ ਦੇਵਤਿਆਂ ਦੀ ਪੂਜਾ ਕਰਨ ਲੱਗ ਗਏ। ਰੱਬ ਤਾਂ ਪਾਸੇ ਹੀ ਰਹਿ ਗਿਆ, ਧਿਆਨ ਚੜਾ ਰਿਹਾ। ਉਹ ਈਸ਼ਵਰ ਨੂੰ ਬਣਾਤਾ ਵੀ ਉਹ ਤਾਂ ਕੇਵਲ ਸੱਤਾ ਦਿੰਦਾ, ਕਰਦਾ ਕਰਾਉਂਦਾ ਕੁਛ ਨਹੀਂ ਹੈ। ਉਹ ਪ੍ਰਕਿਰਤੀ ਨੂੰ ਅਨਾਦੀ ਤੱਤ ਬਣਾਤਾ, ਇਹ ਫਲਸਫੀ ਦੀ ਬਾਤ ਹੈ, ਉਹ ਲੇਖ ਦੇ ਵਿੱਚ ਮੈਂ ਲਿਖੀ ਹੋਈ ਹੈ। ਰੋਜ਼ ਅਸੀਂ ਇਹ ਗੱਲ ਕਰਦੇ ਹਾਂ, ਉਹਦੇ ਵਿੱਚ ਸਮਝ ਲਿਆ ਕਰੋ। ਜਿਹੜੇ ਸਤਸੰਗ ਚਾਹੁੰਦੇ ਆ ਉਹ ਸਾਰੇ ਜਾਣਦੇ ਨੇ ਵੀ ਇਹ ਕੀ ਗੱਲ ਕਹਿ ਰਹੇ ਆ। ਜੇ ਰੱਬ ਦਾ ਹੀ ਵਿਸ਼ਵਾਸ ਉਹਨਾਂ ਦੇ ਆ, ਹੁਣ ਰੱਖੂ ਕਿਹੜਾ? ਉਹ ਤਾਂ ਦੇਵਤਿਆਂ ਨੂੰ ਪੂਜਦੇ ਨੇ। ਆਉਂਦੇ ਸੀ ਦੇਵਤੇ, ਐਸਾ ਨਹੀਂ ਵੀ ਨਹੀਂ ਆਉਂਦੇ ਸੀ, ਉਹ ਵੱਖਰੇ ਕਰੇ ਹੋਏ ਸੀ ਪਰਮੇਸ਼ਰ ਤੋਂ। ਗੁਰੂ ਮਹਾਰਾਜ ਨੇ ਇਕੱਠੇ ਹੀ ਕਰਤੇ ਵੀ ਇਹ ਤਾਂ ਸ਼ਕਤੀਆਂ ਨੇ ਪਰਮੇਸ਼ਰ ਦੀਆਂ, ਇਹਦੇ ਵਿੱਚ ਪਰਮੇਸ਼ਰ ਨੂੰ ਨਾ ਛੱਡੋ, ਉਹਦੀਆਂ ਅਨੇਕਾਂ ਸ਼ਕਤੀਆਂ ਨੇ, ਕਿਸੇ ਸ਼ਕਤੀ ਨਾਲ ਕੰਮ ਲੈ ਲਏ। ਪਰ ਉਹ ਪਰਮੇਸ਼ਰ ਨੂੰ ਭੁੱਲ ਗਏ ਸੀ, ਇੱਥੇ ਤੱਕ ਆ ਗਏ ਸੀ। ਮੈਂ ਤਾਂ ਹੈਰਾਨ ਹਾਂ, ਤੁਸੀਂ ਜਾਣਦੇ ਹੀ ਹੋ ਸਾਰੇ, ਆ ਜਿਹੜੇ ਪਸ਼ੂ ਨੇ ਇਹਨਾਂ 'ਚੋਂ ਗਧਾ ਜਿਹੜਾ ਸਭ ਤੋਂ ਢੋਲਕਾ ਹੁੰਦਾ ਹੈ, ਨੀਜ਼ ਇਹਦੇ, ਇਹ ਤੋਂ ਥੱਲੇ ਕਿਸੇ ਦੀ ਅਕਲ ਨਹੀਂ ਹੈ, ਇਹਦੀ ਸਾਰੇ ਪਸ਼ੂਆਂ ਨਾਲੋਂ ਹੇਠਾਂ ਅਕਲ। ਕਾਰ ਚਲਾਉਂਦੇ ਚਲੇ ਜਾਓ, ਲਾਂਬੇ ਖੜਾ ਹੋ ਕੇ ਕਾਰ ਦੇ ਮੂਹਰੇ ਆ ਕੇ ਖੜ ਜੂਗਾ ਆਰਾਮ ਨਾਲ। ਲੋਕ ਕਹਿੰਦੇ ਠਾਣੇਦਾਰ ਖੜਾ ਜੀ, ਪਾਸੇ ਕਰ ਲਓ ਕਾਰ, ਤੋ ਪਤਾ ਵੀ ਇਹਨੇ ਪਾਸੇ ਠੱਟਣਾ ਨਹੀਂ ਹੈ, ਮਰ ਜੂਗਾ ਹੈ। ਇਹ ਤੋਂ ਵੀ ਭਾਲਦੇ ਨੇ ਵੀ ਕੁਛ ਮਿਲ ਜਾਏ, ਇਹਦੇ ਖੁਰਾਂ ਨੂੰ ਮੱਥੇ ਟੇਕਦੇ, ਗਧੇ ਨੂੰ ਟੇਕਦੇ ਆ ਮੱਥੇ। ਹੁਣ ਦੱਸੋ ਉਹ ਦੇਸ਼ ਕਿੱਥੇ ਰਹਿ ਗਿਆ? ਮਨੁੱਖ ਹੋ ਤੁਸੀਂ ਕੀ ਹੋ? ਫਿਰ ਉਹਨੂੰ ਲਾਲ ਕੱਪੜਾ ਲੈ ਕੇ ਉਹਦੇ ਉੱਤੇ ਪਾਉਂਦੇ ਨੇ, ਗਧੇ 'ਤੇ ਪਾ ਕੇ ਫਿਰ ਆਪਣਾ ਬੱਚਾ ਬਿਮਾਰ ਹੈ ਉਹਦੇ ਉੱਤੇ ਪਾਉਂਦੇ ਨੇ, ਠੀਕ ਕਰ ਗੂੰਜਦੀ ਆ, ਇੱਧਰ ਮੂੰਹ ਹੈ ਜਿਹੜਾ। ਉਹ ਕਹਿੰਦੇ ਬੱਚਾ ਰਾਜੀ ਹੋ ਜੂਗਾ ਗਧੇ ਨਾਲ ਲਾਲ ਕੱਪੜਾ ਛੋਇਆ ਹੋਇਆ। ਉਹ ਕਹਿੰਦੇ ਕਿਉਂ ਨੇ? ਕਹਿੰਦੇ ਮਾਤਾ ਰਾਣੀ ਦਾ ਜਿਹੜਾ ਵਾਹਨ ਆ ਉਹ ਗਧਾ ਹੈ, ਘੋੜੇ ਨੂੰ ਖੁਸ਼ ਕਰ ਲਓ ਮਾਲਕ ਖੁਸ਼ ਹੋ ਜਾਏਗਾ। ਆਹ ਸਾਡੇ ਵਾਹਿਗੁਰੂ ਨੂੰ ਛੱਡ ਕੇ ਮੰਦਾ ਹਾਲ ਹੋਇਆ ਪਿਆ ਸੀ। ਮੈਂ ਇੱਥੋਂ ਦੀ ਲੰਘਦਾ ਹੁੰਦਾ ਰੋਜ਼, ਇੱਕ ਦਿਨ ਬੜਾ ਹੀ ਸਵੇਰੇ ਸਵੇਰੇ ਕਾਠਾ ਇੱਕ ਦਰਖਤ ਖੜਾ ਹੈ ਕਲਨੀ ਦੇ ਕੋਲ, ਮੈਂ ਹੈਰਾਨ ਹੋ ਗਿਆ ਵੀ ਇਹ ਕਮਲੇ ਹੋ ਗਏ ਲੋਕ, ਦੋ ਇੱਟਾਂ ਲਿਆਉਂਦੇ ਨੇ ਸਫੈਦੀ ਕਰੀ ਉਹਨੂੰ ਮੱਥੇ ਟੇਕੀ ਜਾਂਦੇ ਨੇ। ਜਦ ਅਸੀਂ ਪਿੰਡਾਂ 'ਚ ਫਿਰਦੇ ਸੀ ਉੱਥੇ ਅਸੀਂ ਦੇਖਣਾ ਵੀ ਇਹ ਇਹਨਾਂ ਨੂੰ ਕਿਹੜੀ ਗੱਲ, ਕਿੱਥੋਂ ਸ਼ੁਰੂ ਕਰੀਏ ਇਹ ਗੱਲ। ਇਹਦੀ ਆਵਾਜ਼ ਠੀਕ ਕਰੋ ਭਾਈ, ਉਹ ਬਬਲਿੰਗ ਡਬਲਿੰਗ ਕਰਦੀ ਹੈ, ਸੁਣਦੀ ਨਹੀਂ ਆ ਸੰਗਤ ਨੂੰ, ਮੇਰੀ ਗੱਲ ਨਹੀਂ ਸਮਝ ਆ ਰਹੀ। ਉਹ ਇੱਕ ਦੂਜੇ ਦੇ ਲਾਊਡ ਸਪੀਕਰ ਲੱਗਦੇ ਹੁੰਦੇ ਨੇ ਤਾਂ ਆਵਾਜ਼ ਬਣਦੀ ਹੁੰਦੀ ਹੈ ਜੀ, ਹੋਰ ਨਾਲ ਦਾ ਫਰਕ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਾਣਾ, ਦੀਵੇ ਦੀਵੇ ਬਚਣੇ, ਰਾਨ ਆਉਣਾ, ਬੀਬੀ ਨੇ ਉੱਠ ਕੇ ਉਹਨਾਂ ਦੇ ਨਾਲ ਤਕੜੀ ਸੀ, ਮਹਾਰਾਜ ਨੇ ਬਲ ਦਿੱਤਾ ਹੋਇਆ ਸੀ ਇਹਨੂੰ। ਇਹਨੇ ਕਹਿਣਾ, ਬੀਬੀ ਉਹ ਮਨੁੱਖ ਤਾਂ ਕਦੇ ਦੇਖਿਆ ਨਹੀਂ ਹੈ, ਗਧੇ ਨੂੰ ਮੱਥਾ ਟੇਕਦਾ ਅਤੇ ਨਾ ਇੱਟਾਂ ਨੂੰ ਟੇਕਦਾ, ਨਾ ਦੀਵੇ ਜਾਲਦਾ। ਤੁਸੀਂ ਮਾਤਾ ਰਾਣੀ ਨੂੰ ਮੰਨਦੇ ਹੋ, ਉਹ ਮਾਤਾ ਰਾਣੀ ਸਾਰੇ ਸੰਸਾਰ ਨੇ ਇਕੱਠੇ ਹੋ ਕੇ ਕੱਢ ਦਿੱਤੀ। ਔਰ ਇਹ ਦੱਸ ਦਿੱਤਾ ਵੀ ਜਿਹੜਾ ਦੱਸੂਗਾ ਵੀ ਫਲਾਣੇ ਥਾਂ ਹੈ, 1000 ਰੁਪਈਆ ਉਸੇ ਵੇਲੇ ਉਹਨੂੰ ਮਿਲ ਜਾਏਗਾ। ਬਈ ਹੁਣ ਤੁਸੀਂ ਉਹਦਾ ਪਿਆਰ ਕਰਦੀ ਹੋ, ਉਹਨੂੰ ਯਾਦ ਕਰਦੀ ਹੋ, ਮੈਂ ਤੁਹਾਨੂੰ ਮਾਤਾ ਰਾਣੀ ਦੇ ਦਰਸ਼ਨ ਕਰਾ ਦੇਣੀ ਆ, ਦੱਸੋ ਕਿਹੜੇ ਬੱਚੇ ਦੇ ਦਰਸ਼ਨ ਕਰਾਵਾਂ। ਫਿਰ ਕੰਮ ਜਾਂਦੀਆਂ ਸੀ ਵੀ ਹੈ ਕਿਹੜੇ ਬੱਚੇ ਦਾ ਨਾਮ ਲਈਏ, ਵੀ ਇਹਦੇ ਉੱਤੇ ਕਰਾਰੇ ਦਰਸ਼ਨ। ਉਹ ਤਾਂ ਜਾ ਕੇ ਅਸੀਂ ਹਟਾਏ, ਕਿੰਨੀ ਗੱਲ ਦਾ ਕੋਈ ਜਾਣ ਨਾ ਪਛਾਣ, ਇੱਕ ਬਿਮਾਰੀ ਹੈ ਸਮਾਲ ਪਾਊਸ, ਉਹਦੇ ਰੀਜ਼ਨ ਨੇ, ਉਹ ਕਿਉਂ ਹੁੰਦੀ ਹੈ। ਅਸੀਂ ਬਿਮਾਰੀਆਂ ਨੂੰ ਵੀ ਦੇਵਤੇ ਬਣਾ ਲੈਂਦੇ ਹਾਂ, ਕੈਂਸਰ ਨੂੰ ਨਹੀਂ ਹਾਲੇ ਬਣਾਇਆ ਕੁਛ, ਪਤਾ ਨਹੀਂ ਉਹ ਸਮਝ ਨਹੀਂ ਆਇਆ, ਕੋਈ ਲੱਭਿਆ ਨਹੀਂ ਵੀ ਆ ਫਲਾਣਾ ਦੇਵਤਾ ਬਣਾ ਲਈਏ, ਇਹਦਾ ਕੋਈ ਝੋਟਾ ਚਾਟਾ ਬਣਾ ਲੈਣ। ਇਹੋ ਜਿਹਾ ਹਾਲ ਸੀ ਸਾਡਾ, ਲੋਕ ਹੱਸਦੇ ਸੀ ਵੀ ਇਹ ਕੀ ਹੋ ਗਿਆ। ਇਸਲਾਮ ਵਾਲੇ ਹੱਸਦੇ ਸੀ, ਇਸਲਾਮ ਕੇਵਲ ਇੱਕ ਪਰਮੇਸ਼ਰ 'ਚ ਭਰੋਸਾ ਰੱਖਦਾ ਸੀ, ਉਹਨੂੰ ਪਿਆਰ ਕਰਦਾ ਸੀ, ਉਹਦਾ ਨਾਮ ਜਪਦਾ ਸੀ, ਉਹਦੇ ਵਾਸਤੇ ਕੁਰਬਾਨੀਆਂ ਦਿੰਦਾ ਸੀ। ਮੈਂ ਹੈਰਾਨ ਹਾਂ ਅਜੇ ਤੱਕ ਵੀ ਗੱਲਾਂ ਤੁਰੀਆਂ ਆਉਂਦੀਆਂ, ਜਦ ਮੈਂ ਫਾਰਮ 'ਚ ਹੁੰਦਾ ਧਾਨ ਬੀਜ ਲੈਣੇ, ਗੁਡਾਈਆਂ ਆਉਣੀਆਂ, ਉਸ ਵੇਲੇ ਜਾਂ ਸਾਉਣ ਦਾ ਮਹੀਨਾ ਹੁੰਦਾ ਜਾਂ ਭਾਦੋਂ ਦਾ ਹੁੰਦਾ, ਇਹ ਘੁੰਮਦੇ ਨੇ ਮਹੀਨੇ। ਉਹ ਸਾਡੀ ਲੇਬਰ ਨੇ ਮੁਸਲਮਾਨਾਂ ਦੀ ਜ਼ਿਆਦਾ ਹੁੰਦੀ ਸੀ, ਇਹ ਕੁਦਰਤੀ ਬਲ ਬਖਸ਼ਿਆ ਹੋਇਆ, ਸੋਝੀ ਬਖਸ਼ੀ ਹੋਈ ਹੈ। ਤੁਹਾਡੇ ਬੀਜੀ ਨੇ ਆਵਾਜ਼ ਦੇਣੀ ਸਾਰੀ ਲੇਬਰ ਨੂੰ, 100 ਕੁ ਬੰਦਾ ਹੁੰਦਾ ਲੇਬਰ ਦਾ, ਉੱਥੇ ਹੀ ਸਾਡੇ ਕੋਲ ਰਹਿੰਦੇ ਹੁੰਦੇ, ਅਲੱਗਾ ਕਮਰੇ ਪਾਤਾ ਸੀ ਮੈਂ। ਇਹਨੇ ਉੱਚੀ ਆਵਾਜ਼ ਦੇਣੀ ਵੀ ਭਾਈ ਦੱਸੋ ਕਿ ਬੰਦਿਆਂ ਨੇ ਕੱਲ੍ਹ ਨੂੰ ਰੋਜ਼ੇ ਰੱਖਣੇ ਨੇ। ਉਹ ਰੋਜ਼ੇ ਰੱਖਣ ਵਾਲਿਆਂ ਨੂੰ ਕੁਛ ਸਵੇਰੇ ਖਾਣ ਪੀਣ ਨੂੰ ਦੇਣਾ ਪੈਂਦਾ ਸੀ, ਇਹਨਾਂ ਨੇ ਜਿਹੜੇ ਘਰੋਗੀ ਨੌਕਰ ਸੀ ਉਹਨਾਂ ਨੂੰ ਤਾਂ ਕਹਿਣਾ ਕੁਛ ਨਾ, 2 ਵਜੇ ਉੱਠ ਕੇ ਘਰ ਦੇ ਕੇ ਉਹਦੇ ਪਰੌਂਠੇ ਲਾਉਣੇ ਸ਼ੁਰੂ ਕਰ ਦੇਣੇ ਵੀ ਮੈਂ ਇਹਨਾਂ ਦੇ ਰੋਜ਼ੇ ਰਖਾ ਦਾ। ਉਹ ਰੋਜ਼ੇ ਦੇ ਵਕਤ ਤੋਂ ਪਹਿਲਾਂ ਲਾਈਨਾਂ ਲਾ ਕੇ ਪਰੌਂਠੇ ਵੀ ਲੈਣੇ, ਨਾਲ ਘਿਓ ਵੀ ਲੈਣਾ, ਨਾਲ ਦੁੱਧ ਵੀ 1/2 ਕਿਲੋ 1/4 ਕਿਲੋ, ਬਹੁਤ ਦੁੱਧ ਸੀ ਸਾਡੇ ਕੋਲ, 25 ਕਿਲੋ ਦੋਵਾਂ ਜਣਿਆਂ ਦੋਏ ਸੀ ਅਸੀਂ, 25 ਕਿਲੋ ਰੋਜ਼ ਦੁੱਧ ਆਉਂਦਾ, ਤੰਗ ਆ ਗਏ ਸੀ, ਕਹਿੰਦੇ ਦੁੱਧ ਨੇ ਮੈਨੂੰ ਥਕਾ ਤਾ। ਉਹ ਰੋਜ਼ੇ ਦਿਖਾ ਦੇਣੇ ਉਹਨਾਂ ਨੇ ਪਰੌਂਠਿਆਂ ਕਰਕੇ, ਕਈਆਂ ਨੇ ਰੱਖਣੇ ਨਹੀਂ ਹੁੰਦੇ ਉਹ ਵੀ ਰੱਖ ਲੈਣੇ, ਵੀ ਮੌਜ ਹੈ, ਸਵੇਰੇ ਮੱਖਣ ਵੀ ਮਿਲਦਾ, ਪਰੌਂਠੇ ਵੀ ਮਿਲਦੇ ਆ, ਦੁੱਧ ਵੀ ਮਿਲਦਾ। ਉਹ ਦਿਨ 'ਚ ਔਖੇ ਹੁੰਦੇ ਸੀ, ਪਰ ਜਿਹੜੇ ਹਿੰਮਤ ਵਾਲੇ ਸੀ, ਗਰਮੀ ਵੱਟ ਪਿਆ ਹੋਇਆ, ਗੁਡਾਈ ਕਰ ਰਹੇ ਨੇ ਧਾਨਾਂ ਦੀ, ਘਾਹ ਕੱਢ ਰਹੇ ਨੇ, ਉਹ ਪਿਆਸ ਨੇ ਜਾਂ ਤੰਗ ਕਰ ਦੇਣੇ, ਟਿਊਬਵੈੱਲਾਂ ਦਾ ਬੜਾ ਹੀ ਠੰਡਾ ਪਾਣੀ ਚੱਲਦਾ ਹੁੰਦਾ, ਉੱਥੇ ਆ ਕੇ ਬੁੱਲ ਧੋਈ ਜਾਣੇ ਨੇ, ਕੁੰਡਲੀ ਕਰ ਦੇਣੀ, ਅੰਦਰ ਨਹੀਂ ਕਤਰਾ ਲਗਾਉਂਦੇ ਸੀ। ਮੈਂ ਕਹਿੰਦਾ ਪੀ ਲਓ, ਕਹਿੰਦੇ ਨਾ ਜੀ, ਰੋਜ਼ਾ ਟੁੱਟ ਗਈ। ਅਸੀਂ ਸਾਥਾਂ 'ਚ ਸ਼ੁਰੂ ਕਰੇ, ਉੱਥੇ ਜਦੇ ਗਲਾਸ ਲੈ ਕੇ ਆ ਗਏ, ਵਾਹ ਤੁਸੀਂ ਇੱਥੇ ਸ਼ਹੀਦ ਸਿੰਘ ਆਏ ਹੋਏ ਨੇ, ਦੇਵਤੇ ਆਏ ਹੋਏ, ਤੁਸੀਂ ਵਾਤਾਵਰਨ ਝੂਠਾ ਕਰਦੇ ਹੋ, ਇਹ ਮੁਸਲਮਾਨਾਂ ਨਾਲੋਂ ਵੀ ਤੁਸੀਂ ਮਾੜੇ ਹੋ, ਸਾਰਾ ਦਿਨ ਨਹੀਂ ਨਾ ਪਾਣੀ ਪੀਂਦੇ ਹਾਂ ਨਾ ਰੋਟੀ ਖਾਂਦੇ ਹਾਂ, ਤੁਹਾਨੂੰ 2 ਘੰਟਿਆਂ 'ਚ ਕੁਛ ਹੋ ਗਿਆ, ਤਾਂ ਮੈਂ ਹਟਾਏ, ਨਹੀਂ ਰਵਾਜ ਇਹ ਪਿਆ ਹੋਇਆ, ਗਲਾਸ ਜੇ ਚੱਕ ਕੇ ਤੁਰ ਪਿਆ ਕਰ। ਸ਼ਾਮ ਹੋਣੀ ਇਹਨੇ ਆਵਾਜ਼ ਮਾਰਨੀ, ਉਹ ਮੱਝਾਂ ਦਾ ਦੁੱਧ ਚੋ ਲੈਣਾ, ਉਹ ਕਾਫ਼ੀ ਵੱਡਾ ਸੀ ਕੱਪ, ਜਿਹੜੇ ਫੌਜੀ ਕੱਪ ਹੁੰਦੇ ਉਹ ਭਰ ਭਰ ਕੇ ਪਾਈ ਜਾਣੇ। ਕਹਿੰਦੀ ਉਹ ਪਰਮੇਸ਼ੁਰ 'ਤੇ ਭਰੋਸਾ ਰੱਖ ਕੇ, ਪਿਆਰ ਰੱਖ ਕੇ ਤਪ ਕਰਦੇ ਸੀ, ਜਿਹੜੇ ਅਸੀਂ ਸੀ ਰੱਬ ਤਾਂ ਕਿਧਰੇ ਅਸੀਂ ਖੁੱਡੇ ਲਾ ਤਾ, ਅਸੀਂ ਕਿਹਨੂੰ ਮੰਨਣ ਲੱਗ ਗਏ, ਗਧੇ ਨੂੰ। ਜਿਹੜੇ ਹੋਰ ਸੀ ਬਹੁਤੇ ਸਿਆਣੇ, ਉਹ ਸੱਪ ਨੂੰ ਸੇਵੀਆਂ ਪਾਉਂਦੇ ਨੇ ਜਾ ਕੇ, ਉਹ ਕੋਈ ਭੂਤਾਂ ਨੂੰ ਮੰਨ ਰਿਹਾ, ਕੋਈ ਪ੍ਰੇਤਾਂ ਨੂੰ ਮੰਨ ਰਿਹਾ, ਥਾਂ ਬਣਾ ਤੇ ਉੱਥੇ ਮੱਥੇ ਟੇਕੀ ਜਾਂਦੇ ਨੇ। ਇਹ ਸਾਡੀ ਸਮਾਜ ਦਾ ਹਾਲ ਦੇਖ ਕੇ ਇਸਲਾਮ ਵਾਲੇ ਜਿਹੜੇ ਰਾਜੇ ਸੀ, ਉਹਨਾਂ ਨੇ ਕਿਹਾ ਇਹ ਤਾਂ ਹੈ ਹੀ ਨਹੀਂ, ਇਹਨਾਂ ਦਾ ਭਰੋਸਾ ਹੀ ਨਹੀਂ ਰੱਬ 'ਤੇ, ਨਾਸਤਕ ਨੇ, ਇਹ ਕਾਫਰ ਨੇ, ਇਹ ਕਾਫਰਾਂ ਨੂੰ ਸਜ਼ਾ ਦੇਣੀ ਚਾਹੀਦੀ। ਉਧਰੋਂ ਉਹਨਾਂ ਦੇ ਪੀਰ ਫਕੀਰ ਆ ਗਏ, ਉਹ ਬੜੀਆਂ ਸ਼ਕਤੀਆਂ ਵਾਲੇ ਸੀ, ਉਹਨਾਂ ਨੇ ਹਮਲੇ ਕਰਤੇ ਰਾਜਿਆਂ ਨੇ, ਅਤੇ ਇੱਧਰ ਪੀਰ ਫਕੀਰ ਸੀਗੇ ਸਿੱਧੀਆਂ ਅਸਕਰਾਂ ਮਾਤਾ, ਇਹਨਾਂ ਕੋਲ ਸਾਡੇ ਸੰਤਾਂ ਕੋਲ ਨਹੀਂ, ਸਾਡੇ ਤੰਤਰੀ ਸੀਗੇ। ਉਹਨਾਂ ਦਾ ਜਿਹੜਾ ਸ਼ਕਤੀ ਸੀ ਉਹ ਪਰਮੇਸ਼ਰ ਦੇ ਨਾਮ ਦੀ ਸੀ, ਇਹਨਾਂ ਕੋਲ ਮੰਤਰਾਂ ਦੀ ਸੀ, ਇਹ ਸਾਰੇ ਹੀ ਹਾਰ ਜਾਂਦੇ ਸੀ, ਉਹਨਾਂ ਨੂੰ ਇੱਕ ਵੀ ਨਹੀਂ ਬੰਦਾ ਜਿੱਤ ਸਕਿਆ। ਸਾਰਾ ਇਤਿਹਾਸ ਪੜ੍ਹ ਕੇ ਦੇਖ ਲਓ, ਮੈਂ ਸਾਰਾ ਦੇਖਿਆ। ਸਾਰਿਆਂ ਨਾਲੋਂ ਵੱਡਾ ਜਾਦੂਗਰ ਉਸ ਵੇਲੇ ਪ੍ਰਿਥਵੀ ਰਾਜ ਚੌਹਾਨ ਦਾ ਹੁੰਦਾ, ਉਹਦਾ ਰਾਜ ਹੁੰਦਾ ਸੀ ਅਜਮੇਰ, ਉਹਦਾ ਨਾਮ ਰਾਜ ਕਪੂਰ ਸੀ। ਜਦ ਮਯੂਦੀਨ ਆਏ ਬਾਬਾ ਗੁਰੂ ਫਰੀਦ ਜੀ ਦੇ, ਇਹਨੇ ਉਹਦੇ ਉੱਤੇ ਸੱਪ ਸਿੱਟ ਦਿੱਤੇ ਹਜ਼ਾਰਾਂ ਜਾਦੂ ਨਾਲ। ਉਹ ਜਦ ਸੱਪੇ ਸੱਪ ਹੋ ਗਏ, ਉਹਨਾਂ ਨੇ ਕਿਹਾ ਸ਼ਹਿਰ ਵੱਲ ਨੂੰ ਜਾਓ, ਹੱਥ ਕਰਤਾ ਹੈ, ਸਾਰੇ ਸ਼ਹਿਰ ਵੱਲ ਨੂੰ ਘਰਾਂ ਚਲੇ ਗਏ, ਦੁਆਈ ਮੱਚ ਗਈ, ਉਹਦੇ ਕਾਬੂ ਨਾ ਹੋਏ। ਉਹ ਫਿਰ ਆਇਆ ਕਿ ਬੜਾ ਕੁਛ ਉਹਨੇ ਕਰਿਆ, ਖੀਰ ਉਹ ਮੁਰਗਾ ਬਣ ਗਿਆ। ਫਿਰ ਮਯੂਦੀਨ ਨੇ ਆਪਣਾ ਵੱਡੇ ਬਿੱਲੇ ਦਾ ਰੂਪ ਧਾਰ ਲਿਆ, ਉਹ ਉੜ ਚੱਲਿਆ ਅਸਮਾਨ 'ਚ, ਅਸਮਾਨ 'ਚ ਜਾ ਕੇ ਫੜ ਲਿਆ, ਉੱਥੇ ਇਸਲਾਮ ਧਾਰਨ ਕਰਾ ਕੇ ਥੱਲੇ ਲਾ ਕੇ ਲਿਆਂਦਾ ਉਹਨੂੰ। ਉਹਦੀ ਵਜ੍ਹਾ ਕੀ ਸੀ? ਇਹ ਪਰਮੇਸ਼ਰ ਨੂੰ ਮੰਨਦੇ ਸੀ, ਇਹਨਾਂ 'ਚ ਬੇਅੰਤ ਸ਼ਕਤੀਆਂ ਸੀ, ਇਹਨਾਂ ਦੇ ਅਸਰ ਦੇ ਨਾਲ ਇਸਲਾਮ ਫੈਲਣਾ ਸ਼ੁਰੂ ਹੋ ਗਿਆ। ਦੂਸਰੇ ਪਾਸੇ ਉਹ ਰਾਜਿਆਂ ਨੇ, ਸਾਡੇ ਰਾਜੇ ਜਿਹੜੇ ਸੀ ਮਹਾਂਭਾਰਤ ਵੇਲੇ, ਇਹਨਾਂ ਦੇ ਮੁਕਾਬਲੇ ਦਾ ਕੋਈ ਨਹੀਂ ਸੀਗਾ। ਉਹਦੇ ਬਾਅਦ ਇੱਥੇ ਨਾਸਤਕ ਮਤ ਆ ਗਏ, ਚਾਰ ਛੇ ਮਤ ਇੱਥੇ ਚੱਲੇ, ਜਿਹੜੇ ਚਾਰ ਵਾਕੀਏ ਬੰਬ ਮਾਰ ਗਏ ਸ਼ੁਕਰ ਚੱਕ ਇਸ ਤਰ੍ਹਾਂ ਦੇ ਸੀਗੇ, ਉਹ ਰੱਬ ਨੂੰ ਨਹੀਂ ਸੀ ਮੰਨਦੇ, ਕਹਿੰਦੇ ਰੱਬ ਨਹੀਂ ਹੈ ਕੋਈ ਚੀਜ਼ ਵੀ, ਐਵੇਂ ਹੀ ਹੈ, ਈਟ ਡਰਿੰਕ ਐਂਡ ਬੀ ਵੈਰੀ ਫਰਸ਼ ਵੀ ਸ਼ੈਲ ਹੈ ਟੂ ਡਾਈ, ਖਾਓ ਪੀਓ ਐਸ਼ ਕਰੋ, ਕੋਈ ਰੱਬ ਨਹੀਂ। ਉਹਨਾਂ 'ਚ ਵਿਦਵਾਨ ਪੁਰਸ਼ ਸੀਗੇ, ਉਹਨਾਂ ਨੇ ਵੇਦ ਵੀ ਬਦਲਤੇ, ਜਿਹੜੇ ਜੱਗ ਕਰਦੇ ਸੀ ਉਹਨਾਂ ਨੇ ਕਿਹਾ ਵੀ ਇਹ ਮਾਸ ਜੱਗ ਦਾ ਬੜਾ ਪਵਿੱਤਰ ਹੈ, ਬ੍ਰਾਹਮਣਾਂ ਨੂੰ ਵੀ ਖਿਲਾਤਾ ਉਹਨਾਂ ਨੇ, ਉਹ ਸਾਰਾ ਕੁਛ ਵਿਗਾੜਤਾ। ਉਹਦੇ ਨਾਲ ਪਤਨ ਆ ਗਿਆ, ਸ਼ਕਤੀ ਜਾਂਦੀ ਰਹੀ, ਇੱਕ ਰਾਜਾ ਹਾਰਦਾ ਗਿਆ, ਮੰਦਰ ਟਹਿ ਗਏ, ਬੁਰਾ ਹਾਲ। ਇੱਕ ਰਾਜਾ ਸੀ, ਇਹ ਅਲਾਉਦੀਨ ਜਦ ਆਇਆ, ਉਹਦੀਆਂ ਰਾਣੀਆਂ ਨੂੰ ਉਹਦਾ ਮਾਸ ਰਿੰਨ ਕੇ ਖਿਲਾਤਾ ਜ਼ਬਰਦਸਤੀ। ਹੁਣ ਦੱਸੋ ਇਹ ਜਿਹੇ ਟੋਰਚਰ, ਇਹੋ ਜਿਹੇ ਜ਼ੁਲਮ ਹੁੰਦੇ ਸੀ, ਸਾਡੇ ਨਾਲ ਵੀ ਬਥੇਰੇ ਹੋਏ ਨੇ। ਉਸ ਵੇਲੇ ਬਿਲਕੁਲ ਥੱਲੇ ਚਲੇ ਗਏ, ਰਾਜਿਆਂ ਨੇ ਇਸਲਾਮ ਧਾਰਨ ਕਰ ਲਿਆ, ਵੱਡੀ ਵੱਡੀਆਂ ਕੌਮਾਂ ਨੇ, ਜਿਵੇਂ ਭੱਟੀ ਨੇ ਉਸ ਵੇਲੇ ਸਭ ਤੋਂ ਤਗੜੇ ਕੌਮ ਨੇ ਸੀ, ਇਸਲਾਮ ਧਾਰਨ ਕਰ ਲਏ, ਕਰਲਾ ਨੇ, ਚੱਠਿਆਂ ਨੇ, ਚੀਮਿਆਂ ਨੇ, ਬੇਅੰਤ ਰਾਜਿਆਂ ਨੇ ਬਈ ਰਾਮ ਨਾਲ ਤਾਂ ਰਹਾਂਗੇ। ਇਧਰਲੇ ਪਾਸੇ ਕੀ ਚੱਲ ਰਿਹਾ ਸੀ? ਇਹਦਾ ਮੁਕਾਬਲਾ ਤਾਂ ਕਿਸੇ ਨੇ ਕੀ ਕਰਨਾ ਸੀ, ਮਨੁੱਖ ਦੇ ਟੁਕੜੇ ਕਰੇ ਪਏ ਸੀ, ਜਿਹੜਾ ਸਿਰ ਸੀ ਉਹ ਅੱਡ ਕੱਢ ਦਿੱਤਾ ਕੱਟ ਕੇ, ਛਾਤੀ ਅੱਡ ਕੱਢ ਦਿੱਤੀ, ਆ ਪੱਟਾਂ ਥਾਈ ਲੱਤਾਂ ਅੱਡ ਕੱਢ ਦਿੱਤੀਆਂ, ਗੋਡਿਆਂ ਤੋਂ ਥੱਲੇ ਜਿਹੜਾ ਪੈਰਾਂ ਥਾਈ ਉਹ ਅੱਡ ਕੱਢਤਾ, ਹੇਲੇ ਨੂੰ ਤਾਂ ਸ਼ੂਦਰ ਕਹਿਤਾ। ਕਹਿੰਦੇ ਇਹਨੂੰ ਨਾ ਕੋਈ ਧਰਮ ਦਾ ਗਿਆਨ ਦਿਓ, ਨਾ ਇਹ ਮੰਦਰ ਚ ਆਵੇ, ਨਾ ਇਹ ਭਜਨ ਕਰੇ, ਇਹਦਾ ਕੰਮ ਹੈ ਸੇਵਾ ਕਰਨਾ ਉੱਪਰਲਿਆਂ ਦੀ। ਇੱਥੇ ਤੱਕ ਆ ਗਿਆ ਵੀ ਜੇ ਇਹ ਕਿਤੇ ਵੇਦ ਕਥਾ ਸੁਣ ਲਵੇ ਇਹਦੇ ਕੰਨਾਂ 'ਚ ਸਿੱਕਾ ਪਾ ਦਿਓ, ਜੇ ਕਿਤੇ ਓਂਕਾਰ ਰਾਮ ਕਹਿ ਦੇਵੇ ਤਾਂ ਇਹਦੀ ਜਵਾਨ ਕੱਟ ਦਿਓ। ਇਹ ਜਿੱਥੋਂ ਦੀ ਤੁਰ ਕੇ ਜਾਂਦਾ ਆਪਣੀ ਪੈਰ ਮਟਾ ਕੇ ਜਾਵੇ, ਚਾਫੇ ਬੰਨੇ ਹੁੰਦੇ, ਗਰਦ ਉੱਡਦੀ ਜਾਂਦੀ ਸੀ, ਉਹ ਪੈਰ ਮਿਟਦੀ ਜਾਂਦੀ ਸੀ, ਕੱਚੇ ਰਾਹ ਹੁੰਦੇ। ਯਾਨੀ ਇਨਸਾਨ ਨੂੰ ਪਸ਼ੂ ਤੋਂ ਵੀ ਮਾੜਾ ਕਰਤਾ, ਪਸ਼ੂ ਨੂੰ ਤਾਂ ਹੱਥ ਲਾ ਲੈਂਦੇ ਸੀ, ਗਊ ਨੂੰ ਹੱਥ ਲਾ ਲਿਆ, ਮੱਝ ਨੂੰ ਲਾ ਲਿਆ, ਹੋਰ ਬੱਕਰੀ ਨੂੰ ਲਾ ਲਿਆ, ਕੁਛ ਨਹੀਂ ਸੀ ਬਣਦਾ, ਕਿਸੇ ਪੰਛੀ ਨੂੰ ਹੱਥ ਲਾ ਲਿਆ, ਕੁਛ ਨਹੀਂ ਸੀ ਦੋਸ਼ ਹੁੰਦਾ। ਉਹ ਪਰ ਬੰਦੇ ਨੂੰ ਹੱਥ ਲਾ ਕੇ ਕਹਿੰਦੇ ਨਾ ਉਹ ਜੀ ਹੁਣ ਤਾਂ ਤੇਰੇ ਤਾਂ ਹੱਥ ਲੱਗ ਗਿਆ, ਗੰਗਾ ਜਲੀ ਲਿਆਉਂਦੇ ਸੀ, ਉਹ ਪਲਾਉਂਦੇ ਸੀ, ਛਿੜਕਦੇ ਸੀ, ਤਾਂ ਬੰਦਾ ਸ਼ੁੱਧ ਹੁੰਦਾ। ਆਹ ਹਾਲ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਸੀ। ਹੁਣ ਕਿਹੜਾ ਸੂਰਮਾ ਜਿਹੜਾ ਇਹਨੂੰ ਸੁਧਾਰ ਦੇ? ਉਹ ਤਾਂ ਨੇੜੇ ਤੇੜੇ ਪਰਛਾਵਾਂ ਲੈਣ ਦੀ ਦੇ ਤਿਆਰ ਨਹੀਂ, ਅਤੇ ਇੱਕ ਪੰਗਤ 'ਚ ਬੈਠ ਕੇ ਕੌਣ ਰੋਟੀ ਖਿਲਾ ਦੂ ਇਹਨਾਂ ਨੂੰ? ਕੁਝ ਸੂਰਮਾ ਹੀ ਹੋਵੇ। ਰਾਣੀ ਝਾਲੀ ਨੇ ਰਵਿਦਾਸ ਜੀ ਨੂੰ ਗੁਰੂ ਧਾਰਨ ਕਰ ਲਿਆ, ਇੱਕ ਵੀ ਪੰਡਿਤ ਨਾ ਆਇਆ। ਉਹ ਤਾਂ ਪਰਮੇਸ਼ਰ ਬਹਿ ਗਏ, ਜਦ ਉਹ ਰੋਟੀ ਖਾਣ ਲੱਗੇ ਨਾਲੇ ਰਵਿਦਾਸ ਜੀ ਦਾ ਹੱਥ, ਨਾਲੇ ਰਵਿਦਾਸ ਜੀ ਹਾਰ ਕੇ ਉਹਨਾਂ ਨੇ ਗੱਲ ਮੰਨੀ, ਨਹੀਂ ਮੰਨਦੇ ਨਹੀਂ, ਇੰਨਾ ਸਖਤ ਸੀਗੇ। ਸੋ ਐਸੀ ਹਾਲਤ ਦੇ ਵਿੱਚ ਬਹੁਤ ਅਧੋਗਤੀ ਨੂੰ ਪ੍ਰਾਪਤ ਹੋ ਗਏ, ਮੰਦਰ ਟਹਿ ਗਏ, ਬੁਰਾ ਹਾਲ, ਇੱਜ਼ਤ ਕੋਈ ਰਹੀ ਨਾ। ਹੁਣ ਰੱਖੇ ਕਿਹੜਾ ਪੈਰਾਂ ਨੇ, ਜਿਹੜੇ ਗੋਡੇ ਕੱਟ ਦਿੱਤੇ ਉਹ ਕੀ ਕਰਨਗੇ? ਉਹ ਕਹਿੰਦੇ ਵੀ ਅਸੀਂ ਤਾਂ ਸੇਵਾ ਹੀ ਕਰਨੀ ਹੈ, ਕਿਸੇ ਦੀ ਕਰਾ ਲੈਣ। ਉਹਨਾਂ ਨੂੰ ਨਾ ਕੋਈ ਗਿਆਨ, ਨਾ ਧਿਆਨ, ਨਾ ਕੋਈ ਮੰਦਰ 'ਚ ਦਾਖਲਾ, ਕਿਤੇ ਨਹੀਂ ਆ ਸਕਦੇ। ਬਈ ਤੁਸੀਂ ਸੇਵਾ ਕਰੋ। ਹੁਣ ਇਹ ਚਾਰ ਟੁਕੜੇ ਕਿਵੇਂ ਕਰੇ? ਸਿਰ ਦੇ ਵਿੱਚ ਗਿਆਨ ਹੁੰਦਾ, ਉਹ ਪੜ੍ਹਨ ਪੜ੍ਹਾਉਣ ਵਾਲੇ ਛੇ ਕਰਮ ਸੀਗੇ, ਦਾਨ ਦੇਣਾ, ਦਾਨ ਲੈਣਾ, ਪੜ੍ਹਨਾ ਪੜ੍ਹਾਉਣਾ, ਜੱਗ ਕਰਨਾ ਕਰਾਉਣਾ, ਛੇ ਕਰਮ। ਜਿਹੜਾ ਇਹਨੂੰ ਖਟਕ ਕਰਮ ਕਹਿੰਦੇ ਨੇ, ਜਿਹੜਾ ਇਹ ਕਰਦਾ ਸੀ ਉਹਨੂੰ ਬ੍ਰਾਹਮਣ ਕਹਿੰਦੇ ਸੀ, ਉਹ ਸਭ ਤੋਂ ਉੱਚਾ ਬਣਾਤਾ। ਉਹਨੂੰ ਕਿਹਾ ਇਹ ਮੁੱਖ ਤੋਂ ਪੈਦਾ ਹੋਇਆ ਬਰਮਾ ਦੇ। ਉਹਦੇ ਬਾਅਦ ਡੌਲਿਆਂ ਦੀ ਲੋੜ ਪੈਂਦੀ ਸੀ, ਡੌਲਿਆਂ ਨੂੰ ਕਛੱਤਰੀ ਬਣਾ ਦਿੱਤਾ। ਹੁਣ ਕਛੱਤਰੀ ਜਿਹੜਾ ਹੈ ਉਹਨੂੰ ਵੇਦ ਪੜ੍ਹਨ ਦੀ ਲੋੜ ਹੀ ਨਾ ਰਹੀ, ਉਹਦਾ ਕੰਮ ਕੀ ਹੋ ਗਿਆ? ਲੜਨਾ ਮਾਰਨਾ, ਲੜਨਾ ਮਰਨਾ ਮਾਰਨਾ। ਉਹ ਕਰੀ ਜਾਂਦੇ ਸੀ, ਆਪਣੇ ਧਰਮ ਬਣਾ ਦਿੱਤਾ, ਕਰਮ ਬਣਾ ਤੇ ਉਹਨੂੰ ਮਰਨਾ ਹੀ ਪੈਂਦਾ ਸੀ। ਜਿਹੜਾ ਕਿਰਤ ਕਰਨ ਵਾਲਾ ਸੀ ਉਹਨੂੰ ਵੈਸ਼ ਕਹਿਤਾ। ਉਹ ਜਿਹੜਾ ਵੈਸ਼ ਹੈ ਉਹਨੇ ਵਪਾਰ ਕਰਨਾ, ਖੇਤੀ ਬੀਜਣੀ ਹੈ, ਹੋਰ ਅਨੇਕਾਂ ਕੰਮ ਕਰਨੇ ਆ। ਇੰਡਸਟਰੀਆਂ ਜਿਹੜੀਆਂ ਹੁੰਦੀਆਂ ਨਹੀਂ ਸੀ ਹੁੰਦੀਆਂ, ਹੋਰ ਤਰ੍ਹਾਂ ਦੇ ਹੁੰਦੇ, ਉਹ ਲਾਉਣੇ ਆ ਕਾਰਖਾਨੇ। ਉਹ ਜਿਹੜੀ ਕਮਾਈ ਹੈ ਉਹ ਰਾਜਾ ਬਣਾਤਾ ਖੱਤਰੀ ਨੂੰ, ਖੱਤਰੀ ਨੇ ਉਹਦੇ ਉੱਤੇ ਟੈਕਸ ਲਾਉਣਾ, ਉਹ ਸਾਰਿਆਂ ਦੀ ਕਮਾਈ ਦਾ ਇੱਕ ਹਿੱਸਾ ਰਾਜੇ ਕੋਲ ਆਈ ਜਾਣਾ। ਰਾਜੇ ਨੇ ਬ੍ਰਾਹਮਣ ਦੇ ਪੈਰੀਂ ਹੱਥ ਰੱਖ ਕੇ ਮੱਥਾ ਟੇਕ ਕੇ ਉਹਨੂੰ ਖਾਣ ਨੂੰ ਦੇਣਾ, ਉਹਨੂੰ ਕੱਪੜੇ ਦੇਣੇ, ਉਹਦਾ ਮਕਾਨ ਦੇ ਪੈਸੇ ਦੇਣੇ ਆ, ਸਾਰਾ ਖਰਚਾ ਉਹਨੇ ਸਾਂਭਣਾ। ਹੁਣ ਬ੍ਰਾਹਮਣ ਦਾ ਕੰਮ ਰਹਿ ਗਿਆ ਕੇਵਲ ਪੜ੍ਹਨਾ ਪੜ੍ਹਾਉਣਾ, ਉਹਦਾ ਲੜਨਾ ਲੜਾਉਣਾ। ਜ਼ਮੀਨ ਦਾ ਮਾਲਕ ਹੁੰਦਾ ਸੀ ਰਾਜਾ, ਖੱਤਰੀ ਹੁੰਦੇ। ਵੈਸ਼ ਦੇ ਕੋਲ ਕੋਈ ਪ੍ਰੋਪਰਟੀ ਨਹੀਂ ਸੀ ਹੁੰਦੀ, ਉਹ ਵਣਜ ਵਪਾਰ ਤੋਂ ਫਿਰ ਕੇ ਕਰਦਾ। ਜਿਹੜਾ ਸ਼ੂਦਰ ਹੈ ਉਹਦਾ ਕੰਮ ਸੀ ਸੇਵਾ ਕਰਨਾ, ਨਾ ਕੋਈ ਉਹਦੀ ਜਾਇਦਾਦ ਕੁਛ ਨਹੀਂ, ਉਹ ਕੰਮੀ ਕਹਾਉਂਦੇ ਸੀ। ਉਹਨਾਂ ਨੂੰ ਵੈਸ਼ ਦੀ ਕਿਰਤ ਦੇ ਵਿੱਚੋਂ ਕੁਛ ਹਿੱਸਾ ਬੰਨਿਆ ਹੋਇਆ ਸੀ ਵੀ ਇੰਨਾ ਪਾਈਆ ਦਾਣੇ ਜਾਣੇ ਨੇ, ਅਧੋ ਸੇਰ ਇਹਨੂੰ ਜਾਣੇ ਨੇ, ਪੌਣਾ ਸੇਰ ਇਹਨੂੰ ਜਾਣੇ ਹੈ, ਉਤਲੇ ਪਾਸੇ ਮੱਥਾ ਟੇਕਣਾ ਆਪੇ ਹੀ ਜਾ ਕੇ। ਸੋ ਸਮਾਜ ਹੈ ਮਨੁੱਖ ਵੰਡਿਆ ਗਿਆ। ਹੁਣ ਇਹੀ ਹਾਲ ਇੱਥੇ ਹੈਗਾ। ਕਰਿਆ ਤਾਂ ਬੜਾ ਸੋਹਣਾ ਸੀ ਜਿਹਨੇ ਕਰਿਆ ਸੀ, ਉਹਨੂੰ ਐਂ ਨਹੀਂ ਸੀ ਪਤਾ ਵੀ ਗਾਂ ਜਾ ਕੇ ਕੀ ਹੋਊਗਾ। ਹੁਣ ਇਹ ਹੈ ਵੀ ਤੁਸੀਂ ਪੀ ਜੀ ਆਈ ਚਲੇ ਜਾਓ, ਕੰਨ ਦੁਖਦਾ ਤੁਹਾਡਾ, ਕੰਨ ਦਿਖਾਉਣ ਗਏ ਤੁਹਾਡੇ ਮੂੰਹ ਚੋਂ ਨਿਕਲਿਆ ਜੀ ਮੇਰਾ ਗਲ ਵੀ ਦੁਖਦਾ। ਉਹ ਕਹਿੰਦਾ ਪਹਿਲਾਂ ਗਲ ਵਾਲੇ ਕੋਲ ਜਾ, ਮੈਨੂੰ ਨਹੀਂ ਪਤਾ, ਮੈਂ ਤਾਂ ਕੰਨ ਦਾ ਡਾਕਟਰ ਹਾਂ। ਉਹ ਗਲ ਵਾਲੇ ਕੋਲ ਚਲੇ ਗਏ, ਕਹਿੰਦੇ ਮੇਰੀ ਅੱਖਾਂ 'ਚ ਖਾ ਜਾਂਦੀ ਹੈ, ਕਹਿੰਦਾ ਤੂੰ ਅੱਖਾਂ ਵਾਲੇ ਕੋਲ ਜਾ। ਉਹ ਅੱਖਾਂ ਵਾਲੇ ਕੋਲ ਚਲਿਆ ਗਿਆ, ਅੱਖਾਂ ਵਾਲੇ ਕੋਲ ਜਾ ਕੇ ਕਹਿੰਦਾ ਜੀ ਮੇਰਾ ਦੰਦ ਦੁਖਦਾ, ਕਹਿੰਦੇ ਦੰਦਾਂ ਵਾਲੇ ਡਾਕਟਰ ਕੋਲ ਜਾ। ਉੱਥੇ ਕਹਿੰਦਾ ਜੀ ਮੇਰੇ ਦਿਮਾਗ 'ਚ ਖੁਸ਼ਕੀ ਆ, ਉਹ ਕਹਿੰਦਾ ਪਹਿਲਾਂ ਦਿਮਾਗ ਵਾਲੇ ਕੋਲ ਜਾ। ਉਤਲੇ ਉਤਲੇ ਕਿੰਨੇ ਇੱਥੇ ਹੋ ਗਏ। ਉਹ ਕਹਿੰਦਾ ਮੇਰੀ ਛਾਤੀ ਭਾਰੀ ਹੁੰਦੀ ਹੈ, ਕਹਿੰਦੇ ਹਾਰਟ ਸਪੈਸ਼ਲਿਸਟ ਕੋਲ ਜਾ। ਮੇਰੀ ਹੱਡੀ 'ਚ ਦਰਦ ਹੁੰਦਾ, ਕਹਿੰਦੇ ਹੱਡੀਆਂ ਵਾਲੇ ਕੋਲ ਜਾ। ਉਹ ਇੱਕ ਡਾਕਟਰ ਮਿਲਦਾ ਹੀ ਨਹੀਂ, ਬੜੇ ਤਕਲੀਫ ਹੋ ਗਈ ਬਈ, ਪੂਰਾ ਡਾਕਟਰ ਵੀ ਆਇਆ ਕੋਈ, ਇਹ ਤਾਂ ਟੁਕੜੇ ਟੁਕੜੇ ਹੋ ਗਏ ਡਾਕਟਰਾਂ ਦੇ। ਉਹ ਕਹਿੰਦੇ ਜੀ ਉਹ ਤਾਂ ਬੋਰਡ ਬੈਠਦਾ, ਬੋਰਡ ਅਮੀਰਾਂ ਨੂੰ ਤਾਂ ਬਹਿ ਜੂ, ਗਰੀਬ ਨੂੰ ਕਿੱਥੇ ਬਹਿੰਦਾ। ਉਹ ਡਾਕਟਰ ਨੇ ਇਸੇ ਕਰਤੇ, ਉਹ ਨਹੀਂ ਕਰ ਸਕਦਾ, ਉਹ ਕਹਿੰਦਾ ਨਾ ਮੈਨੂੰ ਨਹੀਂ ਆਉਂਦਾ ਬਾਕੀ ਕੰਮ। ਆਹੀ ਹਾਲ ਮਨੁੱਖਤਾ ਦਾ ਹੋ ਗਿਆ ਸੀ, ਇਹਦੇ ਟੁਕੜੇ ਟੁਕੜੇ ਕਰਤੇ। ਨਤੀਜਾ ਕੀ ਹੋਇਆ? ਗੁਲਾਮ ਬਣ ਗਏ, ਬੁਰਾ ਹਾਲ, ਇੰਨੀ ਅਗਿਆਨਤਾ ਛਾ ਗਈ। ਦਰਖਤਾਂ ਨੂੰ ਮੱਥਾ ਟੇਕਣਾ ਸ਼ੁਰੂ ਕਰਤਾ, ਪਿੱਪਲ ਨੂੰ ਮੱਥਾ ਟੇਕਣਾ, ਬਈ ਬੜਾ ਪਵਿੱਤਰ, ਉਹਦੇ ਪੂਰੇ ਅਰਦਾਸਾਂ ਕਰਨੀਆਂ ਮੇਰੇ, ਹੇ ਪਿੱਪਲ ਜੀ, ਹੇ ਬਰੋਟਾ ਜੀ, ਨਿੰਮ ਜੀ, ਤੁਸੀਂ ਤਿੰਨੇ ਖੜ੍ਹੇ ਹੋ, ਮੇਰੇ ਔਲਾਦ ਨਹੀਂ ਹੁੰਦੀ, ਕਿਰਪਾ ਕਰੋ ਮੈਨੂੰ ਔਲਾਦ ਦਿਓ। ਤਾਂ ਵਿਚਾਰੇ ਉੱਥੇ ਫਸੇ ਖੜ੍ਹੇ ਨੇ, ਔਲਾਦ ਕਿੱਥੋਂ ਦੇ ਲੈਣਗੇ? ਦਰਖਤਾਂ ਤੋਂ ਔਲਾਦ ਮੰਗਣਾ ਸ਼ੁਰੂ ਕਰਤੀ। ਉਹ ਸਿਆਣੇ ਸੀ ਜਿਨ੍ਹਾਂ ਨੇ ਕਮਲਿਆਂ ਨੂੰ ਲਾਤਾ ਵੀ ਇਹ ਦਰਖਤ ਬੀਜਣਗੇ, ਛਾਂ ਹੋਊਗੀ, ਚਲੋ ਲੜਕਾ ਜੇ ਦੇਣਾ ਉਹ ਰੱਬ ਨੇ ਦੇ ਦੂਗਾ, ਜੇ ਹੋ ਗਿਆ ਤਾਂ ਮੇਰੀ ਮਾਵਾਂ ਹੋਜੂ ਵਾਹਵਾ। ਇਹੋ ਜਿਹਾ ਹਾਲ ਗੁਰੂ ਨਾਨਕ ਪਾਤਸ਼ਾਹ ਵੇਲੇ ਮਹਾਰਾਜ ਨੇ ਦੇਖਿਆ ਧਿਆਨ ਕਰਕੇ, ਕੀ ਦੇਖਦੇ ਹਾਂ, ਸਾਰਾ ਸੰਸਾਰ ਜਲ ਰਿਹਾ, ਪਤਾ ਨਹੀਂ ਲੱਗਦਾ ਵੀ ਮੁੱਢ ਕਿੱਥੋਂ ਖੋਲੀਏ ਤਾਂ ਗੁੱਥੀ ਉਲਝੀ ਪਈ ਹੈ, ਕਿਹੜੀ ਤੰਦ ਨੂੰ ਹੱਥ ਪਾਈਏ, ਜਿੱਥੋਂ ਤਾਣਾ ਸੁਲ ਜਾ। ਵੰਡਿਆ ਪਿਆ ਮਨੁੱਖ, ਪਹਿਲਾਂ ਜਾਤ ਪਾਤ 'ਤੇ ਵਾਰ ਕੀਤਾ। ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ, ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨਗੇ ਸੰਗ ਸੱਤ ਵੱਡਿਆ ਕਿਉਂ ਸਿਆਰੀ। ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਲੰਗਰ ਇਕੱਠਾ ਕਰਤਾ, ਪੰਗਤ ਲਾਤੀ ਵੀ, ਜਿਹਨੇ ਸਾਡੇ ਦਰਸ਼ਨ ਕਰਨੇ ਆ ਪਹਿਲਾਂ ਪੰਗਤ 'ਚ ਪ੍ਰਸ਼ਾਦਾ ਛੱਕ ਕੇ ਆ, ਉਹ ਨੇੜੇ ਲਿਆਤੀਆਂ ਚਾਰੇ ਜਾਤਾਂ। ਬਥੇਰੇ ਇਤਿਹਾਸ ਵਿੱਚ ਆਉਂਦੇ ਨੇ ਵੀ ਕਈਆਂ ਨੇ ਲੰਗਰ ਨਹੀਂ ਛਕਿਆ, ਫਿਰ ਛਕਣਾ ਪਿਆ ਉਹਨਾਂ ਨੂੰ। ਇਸ ਤਰ੍ਹਾਂ ਚੱਲਦੇ ਚੱਲਦੇ ਜਦ ਗੁਰੂ ਦਸਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਉਸ ਵੇਲੇ ਤਿਆਰ, ਬਿਲਕੁਲ ਤਿਆਰ ਸੀ ਹਰ ਚੀਜ਼, ਕੱਚਾ ਮਾਲ ਤਿਆਰ ਹੋ ਚੁੱਕਿਆ ਸੀ, ਸਾਂਚੇ ਵਿੱਚ ਧਰਨਾ ਸੀ। ਉਸ ਵੇਲੇ ਸਤਿਗੁਰ ਪੁਰਖ ਕੰਮ ਹੈ ਨਿਰਵੈਰ ਨਿਰਾਲਾ, ਕੌਤਕ ਵਰਤਾਇਆ ਗੁਰੂ ਨੇ, ਛੋਟੀ ਜਾਤ ਦੇ ਜਿਹੜੇ ਪੰਜ ਪਿਆਰੇ ਸੀ ਉਹਨਾਂ ਤੋਂ ਅੰਮ੍ਰਿਤ ਆਪ ਛਕਿਆ, ਇਸ ਤਰ੍ਹਾਂ ਦੇ ਨਾਲ ਫਰਮਾਨ ਆਉਂਦਾ ਬੜੋ ਪਿਆਰ ਨਾਲ। ਆਪੇ ਗੁਰ ਚੇਲਾ Thank you. ਫਰਕ ਪਿਆ ਹੋਇਆ ਸੀ ਸੋਸਾਇਟੀ ਚ, ਉਹਦੇ ਵਿੱਚ ਮਹਾਰਾਜ ਨੇ ਪੰਜ ਇਕੱਠੇ ਕਰਤੇ, ਪੂਰਾ ਕਰ ਦਿੱਤਾ ਕੰਮ। ਇੱਕ ਜਾਤ ਦਾ ਖੱਤਰੀ ਹੈ, ਦੂਸਰਾ ਜੱਟ ਹੈ, ਤੀਸਰਾ ਚੀਵਰ ਹੈ, ਚੌਥਾ ਨਾਈ ਹੈ, ਪੰਜਵਾਂ ਦਰਜੀ ਹੈ। ਇੱਕ ਦੂਜੇ ਦੇ ਹੱਥ ਦਾ ਨਹੀਂ ਸੀ ਕੋਈ ਵੀ ਖਾਂਦਾ। ਉਹਨਾਂ ਨੇ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਜਾਤ ਗੋਤ ਜਿਹੜੀ ਸੀ ਪਿਛਲੀ, ਉਹ ਖਤਮ ਹੋ ਗਈ, ਤੁਸੀਂ ਗੁਰੂ ਨਾਨਕ ਦੇ ਗੁਰਸਿੱਖੀ ਮੰਡਲ 'ਚ ਆ ਗਏ, ਤੁਹਾਨੂੰ ਅਸੀਂ ਖਾਲਸਾ ਪਦ ਦੇ ਅਧਿਕਾਰੀ ਬਣਾ ਦਿੱਤੇ। ਖਾਲਸਾ ਕੀ ਹੈ? ਕੇਸ ਰੱਖ ਲਏ, ਖਾਲਸਾ ਹੋ ਗਿਆ, ਕਿਰਪਾਨ ਪਾ ਲਈ, ਖਾਲਸਾ ਹੋ ਗਿਆ। ਨਹੀਂ ਸਾਧਨ ਜੀ, ਖਾਲਸੇ ਦੀਆਂ ਰਹਿਤਾਂ ਨੇ ਪੰਜ ਰਹਿਤਾਂ ਤਾਂ ਉਹ ਨੇ ਜਿਹੜੀਆਂ ਤੋੜ ਨਹੀਂ ਸਕਦਾ ਹੈ। ਜੇ ਤੋੜ ਦੇਵੇ ਤਾਂ ਇਹਨੂੰ ਦੁਬਾਰਾ ਪੰਜ ਪਿਆਰਿਆਂ ਦੇ ਪੇਸ਼ ਹੋਣਾ ਪੈਂਦਾ, ਪੱਤਤ ਹੋ ਜਾਂਦਾ, ਦਾੜੀ ਬਣਾ ਦੇਵੇ। ਸੋ ਇਸ ਤਰ੍ਹਾਂ ਦੇ ਨਾਲ ਇਹ ਤਾਂ ਹੈਗਾ ਬਹੁਤ ਸੁਖਾਲਾ ਕੰਮ। ਜਿਹੜੀਆਂ ਮਹਾਰਾਜ ਨੇ ਅਸਲੀ ਰਹਿਤਾਂ ਦਿੱਤੀਆਂ ਖਾਲਸੇ ਨੂੰ, ਉਹ ਸੀ ਵੀ ਤੁਸੀਂ ਧਰਮ ਦੇ ਧਾਰਨੀ ਹੋਣਾ। ਧਰਮ ਦਾ ਧਾਰਨੀ ਹੋਣਾ, ਉਹਦੇ ਵਿੱਚ ਕੀ ਹੁੰਦੇ ਨੇ? ਗੁਣ ਹੁੰਦੇ ਨੇ ਅੰਦਰਲੇ। ਸਿਆਣੇ ਬੰਦਿਆਂ ਨੇ 10 ਗੁਣ ਗੁਣੇ ਗਿਣੇ ਨੇ ਵੀ ਇਹ ਜਿਹੜੇ ਬੰਦੇ 'ਚ ਹੋਣ ਉਹ ਧਰਮੀ ਹੁੰਦਾ, ਨਹੀਂ ਅਧਰਮੀ ਹੁੰਦਾ। ਸਭ ਤੋਂ ਪਹਿਲਾਂ ਖਿਮੈ, ਤਾਕਤ ਹੋਵੇ ਦੂਸਰੇ ਨੂੰ ਉਜਾੜ ਦੇਣਾ ਦਾ, ਸ਼ਕਤੀ ਰੱਖਦਾ ਹੋਵੇ, ਲੇਕਿਨ ਫਿਰ ਉਹਦੇ ਉੱਤੇ ਖਿਮਾ ਕਰ ਦੇਣਾ। ਇਹ ਖਾਲਸੇ ਦੇ ਵਿੱਚ ਕੁੱਟ ਕੁੱਟ ਕੇ ਭਰਤੀ ਗੁਰੂ ਸਾਹਿਬ ਨੇ ਵੀ ਤੁਸੀਂ ਖਿਮਾ 'ਚ ਰਹਿਣਾ, ਤਗੜੇ ਬਣਨਾ, ਇਹਨਾਂ ਗਰੀਬਾਂ ਦਾ ਨਾਸ਼ ਕਰ ਦਿਓ, ਖਿਮਾ ਧਾਰਨ ਕਰੋ। ਦੂਸਰਾ ਮਹਾਰਾਜ ਨੇ ਕਿਹਾ ਵੀ ਅਹਿੰਸਾ, ਨਾ ਤਾਂ ਸਰੀਰ ਨਾਲ ਕਿਸੇ ਨੂੰ ਦੁਖੀ ਕਰਨਾ, ਸ਼ਸਤਰ ਨਾਲ ਐਵੇਂ ਗੱਲ ਵੜਤਾ ਜਾਂਦੇ ਨਾ। ਜੇ ਤੁਹਾਡੇ 'ਤੇ ਕੋਈ ਹੱਲਾ ਕਰਦਾ ਫਿਰ ਵੀ ਗੁੱਸੇ 'ਚ ਨਹੀਂ ਆਉਣਾ, ਯੁੱਧ ਕਰੋ। ਜੇ ਉਹਦਾ ਸ਼ਸਤਰ ਟੁੱਟ ਗਿਆ ਉਹਨੂੰ ਕੁਛ ਨਾ ਕਹੋ, ਜੇ ਉਹਨੇ ਪੈਰ ਫੜ ਲਏ ਫਿਰ ਨਾ ਕੁਛ ਕਹੋ, ਜੇ ਉਹ ਨੱਠ ਗਿਆ ਫਿਰ ਨਾ ਕੁਛ ਕਹੋ। ਸਰੀਰ ਨਾਲ ਕਿਸੇ ਨੂੰ ਦੁੱਖ ਦੇਣਾ, ਗੱਲ ਵੜ ਦੇਣਾ, ਇਹ ਹਿੰਸਾ ਕਹਾਉਂਦੀ ਹੈ। ਵਚਨ ਇਹੋ ਜਿਹਾ ਬੋਲਣਾ ਵੀ ਇਹ ਤਾਂ ਪੁਸਤਕ ਤੱਕ ਨਾ ਬੋਲੇ। ਵਚਨ ਦੀ ਬੜੀ ਕਹਿੰਦੇ, ਚੋਟ ਸੁਹਾਰੇ ਸ਼ਬਦ ਕੀ ਤਾਸ ਗੁਰੂ ਮੈਂ ਤਾਸ। ਕਹਿੰਦੇ ਬਰਛੇ ਦੀ ਜਿਹੜੀ ਹੈ ਨਾ ਚੋਟ, ਉਹ ਤਾਂ ਰਾਜੀ ਹੋ ਜਾਂਦਾ ਬੰਦਾ, ਸ਼ਬਦ ਦਾ ਬੰਨਿਆ ਹੋਇਆ ਨਹੀਂ ਰਾਜੀ ਹੁੰਦਾ। ਦੋਏ ਪਾਸੇ ਸ਼ਬਦ ਚੱਲਦਾ, ਇੱਕ ਪਾਸੇ ਤਾਂ ਸ਼ਬਦ ਹੁੰਦਾ ਮਹਾਂਪੁਰਸ਼ਾਂ ਦਾ, ਉਹਨੂੰ ਨਰਕਾਂ 'ਚੋਂ ਕੱਢ ਦਿੰਦਾ, ਜੰਮਣ ਮਰਨ ਕੱਟ ਦਿੰਦਾ ਉਹਦਾ। ਕਬੀਰ ਸਤਿਗੁਰ ਸੂਰਮੇ ਮਾਇਆ ਬਾਨ ਜੋ ਏ ਲਾਗਤੀ ਪੋਏ ਗਿਰ ਪਰਿਆ ਪਰਿਆ ਕੁਟੇਜੇ। ਉਹ ਛੇਕ ਮਾਰਨ ਦਾ ਸ਼ਬਦ, ਦੂਜੇ ਪਾਸੇ ਵੀ ਛੇਕ ਪਾਉਣ ਵਾਲਾ, ਪਰ ਉਹ ਬਹੁਤ ਦੁਖੀ ਕਰਦਾ, ਮਿਹਣਾ ਮਾਰਦਾ, ਤੇਰਾ ਦਾਦਾ ਆਇਆ ਸੀ, ਤੇਰੀ ਦਾਦੀ ਆਇਆ ਸੀ। ਮਹਾਰਾਜ ਕਹਿੰਦੇ ਇਹ ਬਚਨ ਨਾਲ ਨਹੀਂ ਕਿਸੇ ਦਾ ਦਿਲ ਦੁਖੀ ਕਰਨਾ, ਮਿੱਠਾ ਬੋਲਣਾ, ਫਿੱਕਾ ਬੋਲਣਾ, ਫਿੱਕਾ ਦਰਗਾਹ ਸੁੱਟੀ ਹੈ, ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖਾ ਕੀਏ ਪਾਣਾ ਲੈ ਤੀਆ। ਫਿੱਕਾ ਬੋਲਣਾ ਬਿਲਕੁਲ ਮਨਾ ਖਾਲਸੇ ਵਿੱਚ, ਜਿਹੜਾ ਬੋਲਦਾ ਉਹ ਰਹਿਤ ਕਰੈਤੀਆ, ਉਹ ਤਾਂ ਦਰਗਾਹ ਵਿੱਚ ਸੁੱਟਿਆ ਜਾਂਦਾ, ਗੁਰੂ ਦੇ ਘਰ ਕਿਵੇਂ ਪ੍ਰਵਾਨ ਹੋ ਜਾਵੇ। ਤੀਸਰਾ ਹੁੰਦਾ ਮਨ ਦੇ ਨਾਲ, ਮਨ ਨਾਲ ਕਿਸੇ ਦਾ ਬੁਰਾ ਨਹੀਂ ਚਿਤਮਣਾ, ਰੋਜ਼ ਸੱਚੇ ਦਿਲੋਂ ਕਹਿਣਾ ਵੀ ਹੇ ਵਾਹਿਗੁਰੂ ਜਿਹੜੇ ਭੁੱਲੇ ਹੋਏ ਨੇ ਉਹਨਾਂ ਨੂੰ ਬਖਸ਼ ਦੇ, ਅਤੇ ਮੇਰੀ ਅਰਦਾਸ ਸੁਣ ਲੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਵੇ ਸਰਬੱਤ ਕਰ। ਕਿਹਾ ਜਿਹਾ ਹੋ ਗਿਆ ਖਾਲਸਾ ਤਾਂ ਫਿਰ ਦੇਵਤਾ ਬਣ ਗਿਆ ਨਾ। ਬੁੱਧੀ ਨਾਲ ਕਿਸੇ ਦਾ ਨੁਕਸਾਨ ਨਹੀਂ ਕਰਨਾ, ਬੁੱਧੀ ਦੇ ਨਾਲ ਸਿੱਧੇ ਰਸਤੇ ਪਾਉਣੇ, ਨੁਕਸਾਨ ਨਹੀਂ ਕਰਨਾ, ਉਲਟਾ ਚੱਕਰ ਚੜਾ ਦੋ, ਆਪ ਨੂੰ ਫਾਇਦਾ ਕੁਝ ਨਹੀਂ ਹੁੰਦਾ, ਲੋਕਾਂ ਨੂੰ ਗੁਮਰਾਹ ਕਰ ਦੇਣਾ, ਇਹ ਬੁੱਧੀ ਦਾ ਕੰਮ ਹੋਇਆ ਕਰਦਾ, ਇਹ ਬੁੱਧੀ ਦੀ ਹਿੰਸਾ, ਫਿਰ ਸਿੱਖ ਦਾ ਸਿੱਖ ਬਣਿਆ ਰਹਿ ਜਾਵੇ ਇਹ ਨਹੀਂ ਗੱਲ ਹੁੰਦੀ, ਕਾਰਜ ਹੋ ਜਾਂਦਾ। ਫਿਰ ਸ਼ਕਤੀ ਹੈ ਤੁਹਾਡੇ 'ਚ, ਜੰਤਰ ਮੰਤਰ ਕਰ ਲਿਆ, ਚਿਲੇ ਕੱਟ ਲਏ, ਭਜਨ ਕਰ ਲਿਆ, ਸ਼ਕਤੀ ਆ ਜਾਂਦੀ ਹੈ, ਉਹਦਾ ਬੁਰਾ ਜਲ ਜੀ ਕਰਦਾ ਕਰ ਦਿਉ, ਨਾ ਉਹ ਨਹੀਂ ਕਰਨਾ। ਸੋ ਪੰਜੇ ਕਿਸਮ ਦੀ ਹਿੰਸਾ ਨਹੀਂ ਕਰਨੀ, ਅਤੇ ਇਹ ਹਿੰਸਾ 'ਚ ਮੈਂ ਫਿਰ ਦਿਆ, ਤੀਸਰਾ ਜਿਹੜੀ ਰਹਿਤ ਹੈ ਦਿਆ, ਦਇਆ ਜਿਹੜੀ ਹੈ ਪਰਮੇਸ਼ਰ ਨੂੰ ਪਾਉਂਦੀ ਹੈ। ਦੇ ਅੰਦਰ ਇੱਕ ਬੀਬੀ ਹੋਈ ਰਾਵੀਆ, ਕਾਫਲਾ ਤੁਰਿਆ ਜਾਂਦਾ, ਸੱਠ ਕੋ ਰਹਿ ਗਿਆ, ਉੱਥੇ ਰਾਤ ਨੂੰ ਕੈਂਪ ਕਰ ਲਿਆ, ਸਵੇਰੇ ਕਾਫਲਾ ਤੁਰ ਗਿਆ, ਇਹ ਪਿੱਛੋਂ ਤੁਰਨ ਲੱਗੀ, ਇਹ ਕੀ ਦੇਖਦੀ ਹੈ ਇੱਕ ਕੁੱਤੀ ਪਿਆਸੀ ਖੂਹ ਦੇ ਦੁਆਲੇ ਗੇੜੇ ਕੱਢਦੀ ਹੈ। ਉਹਨੇ ਸਮਝ ਲਿਆ ਵੀ ਪਾਣੀ ਮਿਲਦਾ ਨਹੀਂ ਇਹਨੂੰ, ਬੱਚੇ ਨਾਲ ਨੇ, ਪਿਆਸੇ ਨੇ ਸਾਰੇ। ਉਹਨੇ ਆਪਣੇ ਕੱਪੜੇ ਪਾੜ ਕੇ ਇੱਕ ਕੱਪੜਾ ਬੰਨ ਲਿਆ, ਦੂਏ ਦੀ ਰੱਸੀ ਦੀ ਬਣਾ ਲਈ, ਪਰ ਉਹ ਖੂਹ ਤੱਕ ਪਹੁੰਚੀ ਨਾ, ਹੁਣ ਕੱਪੜੇ ਸਾਰੇ ਹੀ ਪਾੜ ਤੇ, ਕੋਈ ਨਾ ਰੱਖਿਆ। ਉਹਦੇ ਬਾਅਦ ਕੁਛ ਹੈ ਨਹੀਂ ਸੀ, ਆਪਣੇ ਕੇਸ ਕੱਟ ਲਏ, ਕੱਟ ਕੇ ਉਹਦੀ ਰੱਸੀ ਬਣਾ ਕੇ ਜਦ ਫੜਾਇਆ, ਉਹ ਪਾਣੀ ਤੱਕ ਪਹੁੰਚ ਗਿਆ, ਉਹਨੇ ਪਾਣੀ ਉਸ ਨੂੰ ਪਿਲਾਇਆ, ਕੁੱਤੀ ਨੇ ਪਾਣੀ ਪੀ ਕੇ। ਵਾਹਿਗੁਰੂ ਤਾਂ ਸਾਰਿਆਂ ਦਾ ਹੀ ਹੈ, ਹਰੇਕ ਦੇ ਅੰਦਰ ਹੈ, ਨਾਮਦੇਵ ਨੇ ਜੇ ਪ੍ਰਸ਼ਾਦਾ ਛਕਾਇਆ ਤਾਂ ਪ੍ਰਗਟ ਹੋ ਗਿਆ। ਉਸ ਵੇਲੇ ਉਸੇ ਤਰ੍ਹਾਂ ਵਿਚਾਰੀ ਬੈਠੀ ਹੈ, ਕੁੱਤੀ ਤੁਰ ਗਈ ਕਤੂਰੇ ਲੈ ਕੇ, ਰੇਤੇ ਦਾ ਪੱਟ ਕੇ ਥੋੜ੍ਹਾ ਜਿਹਾ ਟੋਆ ਉਹਦੇ 'ਚ ਬਹਿ ਗਈ, ਗਰਦਨ ਤੱਕ ਰੇਤਾ ਨਾਲੇ ਪਾ ਲਿਆ। ਉਹ ਹਾਜੀ ਲੋਕ ਦੋ ਦਿਨਾਂ ਦੇ ਵਿੱਚ ਜਦ ਕਾਬੇ ਪਹੁੰਚਦੇ ਨੇ, ਉੱਥੇ ਦਰਸ਼ਨ ਹੀ ਨਹੀਂ ਹੁੰਦੇ। ਇਬਰਾਹਿਮ ਸੀ ਉਸ ਵੇਲੇ ਵੱਡਾ, ਸਾਰੇ ਗਏ ਕਹਿੰਦੇ ਪੈਗੰਬਰ ਕਾਬੇ ਦੇ ਦਰਸ਼ਨ ਨਹੀਂ ਹੋ ਰਹੇ। ਕਹਿਣ ਲੱਗੇ ਅਰਦਾਸ ਕਰਦੇ ਆ, ਅਰਦਾਸ ਕਰੀ, ਆਵਾਜ਼ ਆਈ, ਕਹਿੰਦੇ ਕਾਬਾ ਰਾਵੀਆ ਦੇ ਦਰਸ਼ਨ ਕਰਨ ਗਿਆ ਹੋਇਆ, ਸੱਠ ਕੋਹ ਦੇ ਉੱਤੇ ਹੈ, ਉੱਥੇ ਪਹੁੰਚੋ ਜਾ ਕੇ ਸਾਰੇ। ਉਹ ਦਿਆ ਨੇ ਕਿੱਡਾ ਬੜਾ ਕੰਮ ਕਰ ਦਿੱਤਾ, ਦਿਆਲੂ ਸੁਭਾਅ ਹੈ ਖਾਲਸੇ ਦਾ, ਦਿਆ ਕਰਨੀ, ਗਰੂਰ ਸਵਾਰ। ਚੌਥੀ ਰਹਿਤ ਹੋਇਆ ਕਰਦੀ ਹੈ ਮਿੱਠਾ ਬੋਲਣਾ, ਦਿਲ ਨਹੀਂ ਤੋੜਨਾ ਫਿੱਕਾ ਬੋਲ ਕੇ। ਚੌਥਾ ਹੁੰਦਾ ਬਚਨ ਜਿਹੜਾ ਕਰਿਆ ਉਹਦੇ 'ਤੇ ਪਹਿਰਾ ਦੇਣਾ, ਇਹ ਨਹੀਂ ਵੀ ਇੱਥੇ ਕਰ ਗਿਆ ਅਤੇ ਮੁੱਕਰ ਗਿਆ, ਹੁਣ ਤਾਂ ਤੁਹਾਡਾ ਕਰੈਕਟਰ ਹੀ ਗਿਰ ਗਿਆ, ਜਮਾਂ ਹੀ ਸਾਥ ਰਹਿੰਦੀ, ਕਿਸੇ ਕੰਮ ਦੇ ਨਹੀਂ ਅਸੀਂ ਬੰਦੇ ਰਹੇ। ਸਾਰਿਆਂ ਦੇ ਸਾਹਮਣੇ ਬਚਨ ਹੁੰਦਾ, ਆਹ ਤੁਸੀਂ ਦੇਖਿਆ ਹੀ ਆ ਕੱਲ੍ਹ ਕੀ ਹੋਇਆ, ਉਹ ਬਚਨ ਹੋਇਆ ਵੀ ਤੁਹਾਡਾ ਸਾਥ ਦੇਵਾਂਗੇ ਅਖੀਰ ਤੱਕ, 10 ਮਹੀਨੇ ਵੀ ਨਹੀਂ ਚੱਲਣ ਦਿੱਤੇ। ਉਹ ਪੁੱਛਦੇ ਨੇ ਤੁਹਾਡਾ ਬਚਨ ਕਿੱਥੇ ਗਿਆ, ਕਹਿੰਦੇ ਉਦਣ ਤਾਂ ਇਵੇਂ ਸੀਗਾ, ਅੱਜ ਨਹੀਂ, ਇੱਥੇ ਲਾਹੌਰ ਇਕੱਠ ਹੋਇਆ ਬਹੁਤ ਭਾਰ ਆਜ਼ਾਦੀ ਤੋਂ ਪਹਿਲਾਂ, ਸਿੰਘਾਂ ਨੇ ਕਿਹਾ ਵੀ ਅਸੀਂ ਵੱਧ ਚੜ ਕੇ ਸ਼ਹੀਦੀਆਂ ਲਵਾਂਗੇ, ਪਰ ਸਾਨੂੰ ਜਦੋਂ ਆਜ਼ਾਦ ਹੋ ਥੱਲੇ ਨਾ ਦੱਬ ਲਿਓ, ਕਿਉਂਕਿ ਅਸੀਂ ਥੋੜ੍ਹੇ ਹਾਂ। ਬਚਨ ਹੋਇਆ ਕਿ ਤੁਹਾਡਾ ਤੁਹਾਨੂੰ ਰਾਜ ਦਾ ਹੱਕ ਦਿੱਤਾ ਜਾਏਗਾ ਤੁਹਾਡੀ ਮਰਜ਼ੀ ਦੇ ਮੁਤਾਬਕ, ਸਾਰਿਆਂ ਨੇ ਕਰਿਆ, ਸਿੰਘਾਂ ਨੇ। ਇਹ ਭੋਲਾ ਖਾਲਸਾ ਜਿਹੜਾ, ਇਹ 100 ਬੰਦਾ ਫਾਂਸੀ ਦੇ ਚੜਿਆ, ਜਿਹਨਾਂ ਦੇ ਵਿੱਚੋਂ 86 ਸਿੰਘ ਚੜੇ, ਜੇ 500 ਚੜਿਆ ਤਾਂ 70 ਛੱਡ ਕੇ 430 ਸਿੰਘ ਚੜੇ, 80% ਦੇ ਘਰ ਜਬਤ ਹੋਏ। ਕਾਲੇ ਪਾਣੀ 82% ਸਿੰਘ ਗਏ, 18% ਬਾਕੀ ਸਾਰੇ ਹਿੰਦੁਸਤਾਨ ਚੋਂ ਇੱਕ ਬਣਾਇਆ ਇੱਕ ਸੂਬੇ ਨੂੰ, ਇਹਨੂੰ ਇਕੱਲੇ ਨੂੰ 82 ਆ ਗਏ, ਆਜ਼ਾਦੀ ਲੈ ਲਈ। ਉਹਦੇ ਬਾਅਦ ਜਦ ਪੁੱਛਿਆ ਬੜੇ ਆਰਾਮ ਦੇ ਨਾਲ, ਕਹਿਤਾ ਕਹਿੰਦੇ ਉਹ ਤਾਂ 1927 ਕੀ ਬਾਤ ਸੀ, ਉਹ ਸਮਾਂ ਪੈਸਾ ਹੀ ਤਾਂ ਐਵੇਂ ਹੀ ਕਹਿਣਾ ਚਾਹੀਦਾ ਸੀ, ਅਤੇ ਅੱਜ 1957 ਹੋ ਗਿਆ, ਹੁਣ ਤੁਸੀਂ ਉਹ ਗੱਲ ਪੁਰਾਣੀ ਕਿਉਂ ਕਰਦੇ, ਉਹ ਤਾਂ ਹੁਣ ਚੱਲਣੀ ਨਹੀਂ ਹੈ। ਮਹਾਰਾਜ ਕਹਿੰਦੇ ਖਾਲਸਾ ਜਿਹੜਾ ਉਹ ਸੱਤ ਵਚਨ ਨਾਲ ਹੋਏਗਾ, ਜਿਹੜਾ ਵਚਨ ਕਰਤਾ ਪੂਰਾ ਲਗਾਉਣਾ, ਪੋਲੀਟਿਕਸ ਦੇ ਮੁਤਾਬਕ ਨਹੀਂ ਹੈ, ਠੀਕ ਹੈ, ਲੇਕਿਨ ਖਾਲਸੇ ਨੂੰ ਇਹੀ ਜਚਦਾ। ਸੋ ਉਹਦੇ ਬਾਅਦ ਸੇਵਾ, ਸੇਵਾ ਕਰਨੀ ਹੈ, ਕਿੰਨੀ ਸੇਵਾ ਕਰਦੇ ਨੇ, ਜੇਠ ਦਾ ਮਹੀਨਾ ਹੈ, ਲੰਗਰ ਤਿਆਰ ਹੋ ਰਿਹਾ ਹੈ, ਪ੍ਰਸ਼ਾਦੇ ਲਾ ਰਹੇ ਨੇ, ਕਿੰਨੀ ਬੜੀ ਸੇਵਾ ਹੈ, ਹਰ ਥਾਂ ਦੇ ਉੱਤੇ ਸੇਵਾ ਹੋ ਰਹੀ ਹੈ। ਉਹਦੇ ਬਾਅਦ ਸੀਗਾ ਦਾਨ ਕਰਨਾ, ਆਪਣੀ ਕਮਾਈ ਕਰਨੀ, ਉਹਦੇ 'ਚੋਂ ਹਿਸਾਬ ਦੇ ਨਾਲ ਬੱਚਤ ਜੋ ਹੋ ਗਈ ਉਹਦੇ 'ਚੋਂ 10ਵਾਂ ਹਿੱਸਾ ਗੁਰੂ ਦਾ ਕੱਢਣਾ। ਫਿਰ ਹੈ ਸ਼ੀਲ, ਕਰੈਕਟਰ ਦਾ ਉੱਚਾ ਹੋਣਾ, ਨਿਜ ਨਾਰੀ ਕੇ ਸਾਥ ਨਿਓ ਤੁਮ ਨਿਤ ਬਿਠਾਈਓ, ਪਰ ਨਾਰੀ ਕੀ ਸਹਿਜ ਪੂਰ ਸੁਭਨੇ ਹੁਣਾਂ ਦੇ, ਕਰੈਕਟਰ ਵਾਲਾ ਬਣਾਇਆ। ਗੁਰੂ ਪਾਤਸ਼ਾਹ ਦਾ ਯੁੱਧ ਹੋ ਰਿਹਾ ਬਹੁਤ ਭਿਆਨਕ, ਉਹ ਐਡਾ ਜ਼ੋਰ ਦੀ ਹੱਲਾ ਹੋਇਆ, ਜਿਹੜਾ ਜਰਨੈਲ ਸੀ ਉਹ ਫੌਜਾਂ ਨੱਠਣੀਆਂ ਸ਼ੁਰੂ ਹੋ ਗਈਆਂ, ਉਹਨੂੰ ਵੀ ਨੱਠਣਾ ਪਿਆ। ਉੱਥੇ ਮੈਦਾਨੇ ਜੰਗ ਦੇ ਵਿੱਚ ਬੱਚੇ ਲਿਆਉਂਦੇ ਹੋਏ ਸੀਗੇ, ਪਿਛਲੇ ਪਾਸੇ ਰਹਿੰਦੇ ਸੀ, ਉਹ ਵੱਡੇ ਜਰਨੈਲ ਦੇ ਘਰ ਵਾਲੀ ਰਹਿ ਗਈ ਉੱਥੇ। ਉਸ ਵੇਲੇ ਸਿੰਘਾਂ ਨੇ ਉਸਨੂੰ ਕਿਹਾ, ਬੀਬੀ ਪਾਲਕੀ ਚ ਬੈਠ, ਯੁੱਧ ਹੋ ਰਿਹਾ, ਤੈਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਦਈਏ। ਯੁੱਧ ਦੇ ਪਾਸੇ ਕੱਢ ਕੇ ਪਾਲਕੀ ਰੱਖਤੀ, ਸ਼ਾਮ ਨੂੰ ਹੋਇਆ ਕਿ ਗੁਰੂ ਮਹਾਰਾਜ ਦੇ ਕੋਲ ਪਾਲਕੀ ਲੈ ਚੱਲੀਏ, ਉਹ ਬੀਬੀ ਪਾਲਕੀ ਚ ਬੈਠੀ ਹੈ। ਜਦ ਗੁਰੂ ਮਹਾਰਾਜ ਦੇ ਕੋਲ ਜਾ ਕੇ ਪਾਲਕੀ ਰੱਖੀ, ਕਹਿੰਦੇ ਸੱਚੇ ਪਾਤਸ਼ਾਹ ਇਹ ਵੱਡੇ ਜਰਨੈਲ ਦੇ ਘਰ ਵਾਲੀ ਹੈ। ਮਹਾਰਾਜ ਨੇ ਪਹਿਲਾਂ ਸਵਾਲ ਕਰਿਆ, ਕਹਿੰਦੇ ਸਿੰਘੋ ਇੱਕ ਗੱਲ ਮੈਨੂੰ ਦੱਸੋ, ਕਿਸੇ ਨੇ ਪਾਲਕੀ ਦਾ ਪਰਦਾ ਝੰਮਣ ਚੱਕ ਕੇ ਅੰਦਰ ਤਾਂ ਨਹੀਂ ਦੇਖਿਆ? ਕਹਿੰਦੇ ਨਾ ਸੱਚੇ ਪਾਤਸ਼ਾਹ, ਤੇਰਾ ਜਲਾਲ ਇਹ ਨਾ ਕਿ ਸਾਡੀ ਕੀ ਤਾਕਤ ਹੈ ਕਿ ਤੇਰੇ ਹੁੰਦੇ ਅਸੀਂ ਤੇਰਾ ਹੁਕਮ ਟਾਲ ਦਈਏ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪਹਿਣਾ ਜਾਣੇ। ਮਹਾਰਾਜ ਕਹਿੰਦੇ ਸ਼ਾਬਾਸ਼, ਜਿਹੜਾ ਯੁੱਧ ਦੇ ਵਿੱਚ ਬਚ ਗਿਆ ਉਹਦਾ ਤੇਜ ਪ੍ਰਤਾਪ ਵਧੇਗਾ, ਰਾਜ ਲਵੇਗਾ ਉਹ ਬੰਦਾ ਜਿਹਦਾ ਇਹੋ ਜਿਹਾ ਕਰੈਕਟਰ ਹੈ। ਮਹਾਰਾਜ ਕਹਿੰਦੇ ਬੇਟੀ ਉਤਰਿਆ, ਫਿਕਰ ਨਾ ਕਰ, ਆਪਣੀਆਂ ਮਾਤਾਵਾਂ ਕੋਲ ਚਲੇ, ਮਹਿਲਾਂ 'ਚ ਭੇਜਤੀ। ਉਹ ਜਦੋਂ ਜੰਗ ਫੌਜਾਂ ਹਟ ਗਈਆਂ ਉਹਦੀਆਂ, ਉਹਨਾਂ ਨੂੰ ਲੱਗ ਗਿਆ ਪਤਾ ਵੀ ਉਹ ਤਾਂ ਪਾਲਕੀ ਸਿੰਘ ਲੈ ਗਏ ਚੱਕ ਕੇ, ਜਰਨੈਲ ਬਹੁਤ ਪਰੇਸ਼ਾਨ ਵੀ ਪਤਾ ਨਹੀਂ ਮੇਰੇ ਘਰ ਵਾਲੀ ਦਾ ਕੀ ਹਾਲ ਹੁੰਦਾ ਹੋਣਾ, ਕਿਵੇਂ ਬੇਇੱਜ਼ਤ ਹੁੰਦੇ, ਕਿਉਂ ਆਪ ਕਰਦੇ ਸੀ ਨਾ ਇਹ ਗੱਲਾਂ। ਉਹ ਜਿਸ ਵਕਤ ਪਿੱਛੇ ਹਟ ਗਏ, ਮਹਾਰਾਜ ਨੇ ਸੁਨੇਹਾ ਭੇਜਿਆ ਵੀ ਉਹ ਜਰਨੈਲ ਨੂੰ ਕਹੋ ਵੀ ਆਪਣੇ ਪਰਿਵਾਰ ਨੂੰ ਲੈ ਕੇ ਜਾਵੇ। ਉਹ ਜਦੋਂ ਪਾਲਕੀ 'ਚ ਬੀਬੀ ਦੁਬਾਰਾ ਬਿਠਾਈ, ਮਹਾਰਾਜ ਨੇ ਮਾਤਾਵਾਂ ਨੂੰ ਕਿਹਾ, ਮਾਤਾ ਜੀਤੋ ਜੀ ਨੂੰ, ਮਾਤਾ ਸੁੰਦਰੀ ਜੀ ਨੂੰ, ਆਪਣੇ ਮਾਤਾ ਗੁਜਰੀ ਜੀ ਨੂੰ, ਕਹਿਣ ਲੱਗੇ ਤੁਹਾਡੀ ਲੜਕੀ ਜਾ ਰਹੀ ਹੈ। ਲੜਕੀਆਂ ਜਾਣ ਵੇਲੇ ਮਾਵਾਂ ਕਿਵੇਂ ਤੋਰਦੀਆਂ ਹੁੰਦੀਆਂ ਨੇ ਲੜਕਿਆਂ ਨੂੰ, ਲੜਕੀਆਂ ਨੂੰ ਉਵੇਂ ਜਿਵੇਂ ਪੂਰੇ ਤਰੀਕੇ ਨਾਲ ਇਹਨੂੰ ਵਿਦਾ ਕਰੋ। ਉਸ ਵੇਲੇ ਬੇਅੰਤ ਗਹਿਣੇ, ਬੇਅੰਤ ਰੇਸ਼ਮ ਦੇ ਕੱਪੜੇ ਭਰ ਦਿੱਤੀ ਪਾਲਕੀ, ਉਹ ਚੁਕਾ ਕੇ ਸਿੰਘਾਂ ਤੋਂ ਭੇਜ ਦਿੱਤੀ। ਉਹ ਜਦੋਂ ਜਰਨੈਲ ਦੇ ਕੋਲ ਲੈ ਕੇ ਗਈ, ਉਹ ਰੋਣ ਲੱਗ ਗਈ, ਬਹੁਤ ਰੋਈ। ਉਹਨੇ ਕਿਹਾ ਵੀ ਹਾਂ ਇਹਦੀ ਤਾਂ ਬੜੀ ਬੇਪਤੀ ਹੋਈ ਹੋਣੀ ਹੈ ਵਿਚਾਰੀ ਦੀ, ਰੋਂਦੀ ਆ। ਕਹਿੰਦੀ ਤੂੰ, ਕਹਿੰਦੇ ਦੱਸ ਤਾਂ ਸਹੀ ਕਾਰਨ ਰੋਣੀ ਕਿਉਂ ਹੈ? ਕਹਿੰਦੀ ਮੈਂ ਤੁਹਾਡੀ ਅਕਲ ਨੂੰ ਰੋਂਦੀ, ਮੈਂ ਤਾਂ ਰੱਬ ਨੂੰ ਦੇਖ ਕੇ ਆਈ ਹਾਂ ਅੱਖਾਂ ਨਾਲ, ਮੇਰਾ ਉਹ ਆਦਰ ਕਰਿਆ ਜੋ ਮਾਂ ਬਾਪ ਆਪਣੀ ਲੜਕੀ ਦਾ ਨਹੀਂ ਕਰ ਸਕਦੇ। ਗੁਰੂ ਗੋਬਿੰਦ ਸਿੰਘ ਅਤੇ ਉਹਦੇ ਸਿੱਖ ਤਾਂ ਫਰਿਸ਼ਤੇ ਨੇ, ਤੁਸੀਂ ਫਰਿਸ਼ਤਿਆਂ ਨਾਲ ਯੁੱਧ ਕਰ ਰਹੇ ਹੋ। ਇਹ ਕਰੈਕਟਰ ਸੀ ਗੁਰੂ ਮਹਾਰਾਜ ਨੇ ਜਿਹੜਾ ਸਾਨੂੰ ਦਿੱਤਾ। ਖਾਲਸਾ ਮੰਨਦਾ ਰਿਹਾ ਇਸ ਨੂੰ, 20,000 ਲੜਕੀ ਛਡਾਉਣੀ। ਉਹਨਾਂ ਨੇ ਬੇਨਤੀਆਂ ਕਰਨੀਆਂ ਕਿ ਸਾਨੂੰ ਘਰਾਂ 'ਚ ਨਾ ਭੇਜੋ, ਸਾਡੇ ਨਾਲ ਕਿਸੇ ਨੇ ਵਰਤਣਾ ਨਹੀਂ ਹੈ, ਸਾਨੂੰ ਉਹ ਪਤਤ ਸਮਝਣਗੀਆਂ, ਪਿੱਟੇ ਹੋਏ ਸਮਝਣੇ। ਜਥੇਦਾਰ ਨੇ ਹੁਕਮ ਕਰਨਾ ਕਿ ਇਹਨਾਂ ਦੇ ਹੱਥਾਂ ਤੋਂ ਬੁਲਾ ਕੇ ਪ੍ਰਸ਼ਾਦਾ ਛਕਾਉਣਾ ਸਾਰੇ ਪਿੰਡ ਨੂੰ, ਤਾਂ ਮੁੜਨਾ ਉੱਥੇ ਲੈ ਗਏ ਵੀ ਤੁਹਾਡੀ ਲੜਕੀ ਆ ਗਈ ਭਾਈ। ਉਹਨਾਂ ਦੇ ਘਰ ਵਾਲਿਆਂ ਨੇ ਕਹਿਣਾ ਜੀ ਹੁਣ ਤਾਂ ਸਾਡੇ ਕੰਮ ਲਈ ਨਹੀਂ। ਇੱਧਰ ਲੜਕੀਆਂ ਨੇ ਕਹਿਣਾ ਵੀ ਤੁਸੀਂ ਸਾਨੂੰ ਸਿੰਘਾਂ ਨਾਲੇ ਵਿਆਹ ਦਿਓ, ਹੁਣ ਉੱਥੇ ਨਾ ਛੱਡੋ। ਇਹਨਾਂ ਨੇ ਕਹਿਣਾ ਦੇ ਭੈਣ ਤੁਹਾਨੂੰ ਅਸੀਂ ਮਾਤਾਵਾਂ ਭੈਣਾਂ ਅਤੇ ਬੱਚੀਆਂ ਸਮਝਦੇ ਹਾਂ, ਕੋਈ ਬੱਚੀ ਨਾਲ ਆਪਣੇ ਨਾਲ ਵਿਆਹ ਕਰਾ ਲਊ, ਕੋਈ ਭੈਣ ਨਾਲ ਕਰਾ ਲਊ। ਨਾ ਸਿੱਖ ਦਾ ਕਰੈਕਟਰ ਹੱਦ ਤੋਂ ਜ਼ਿਆਦਾ ਉੱਚਾ ਦੇਵਤਾ ਸੀ। ਸੋ ਮਹਾਰਾਜ ਕਹਿੰਦੇ ਸ਼ੀਲ ਤੁਹਾਨੂੰ ਦਿੱਤਾ ਹੈ, ਉੱਚਾ ਕਰੈਕਟਰ ਦਿੱਤਾ, ਉੱਚਾ ਜੀਵਨ ਦਿੱਤਾ, ਸੋਚ ਦਿੱਤੀ ਹੈ, ਪਵਿੱਤਰਤਾ ਦਿੱਤੀ ਹੈ, ਤੁਹਾਡੇ ਵਚਨ 'ਚ ਪਵਿੱਤਰਤਾ, ਤੁਹਾਡੇ ਸਰੀਰ 'ਚ ਪਵਿੱਤਰਤਾ, ਤੁਹਾਡਾ ਘਰ ਪਵਿੱਤਰ, ਤੁਹਾਡਾ ਮਨ ਪਵਿੱਤਰ, ਤੁਹਾਡੀ ਬੁੱਧੀ ਪਵਿੱਤਰ। ਇਹ ਗੁਣ ਮਹਾਰਾਜ ਜੀ ਨੇ ਤ੍ਰਿਸ਼ਨਾ ਤੋਂ ਬਗੈਰ ਸੰਤੋਖ 'ਚ ਰਹਿਣਾ, ਇਹਨੂੰ ਕਹਿੰਦੇ ਖਿਮਾ ਹਿੰਸਾ ਦਇਆ ਮਿਰਦ ਸੱਤ ਬਚਨ ਤਪ ਦਾਨ ਸ਼ੀਲ ਸੋਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਣ। ਇਹ ਧਰਮੀ ਜੀ ਕਹਿੰਦੇ ਬੜਾ ਧਰਮੀ ਹੈ, ਉਹਦੇ 'ਚ ਦਸ ਗੁਣ ਹੋਇਆ ਕਰਦੇ। ਉਦੋਂ ਬਾਅਦ ਮਹਾਰਾਜ ਨੇ ਪੂਰਨ ਗਿਆਨਵਾਨ ਬਣਾ ਤਾ, ਹਮੈ ਰਹਿਤ ਕਰ ਦਿੱਤਾ, ਆਤਮ ਰਸੀਆ ਬਣਾ ਦਿੱਤਾ, ਤੇ ਸੰਪਰਦਾਵਾਂ ਦਾ ਭੇਦ ਮਨ ਚੋਂ ਹਟਾ ਦਿੱਤਾ ਵੀ ਸਾਰੇ ਹੀ ਚੰਗੇ ਨੇ, ਕੋਈ ਚਾਹੇ ਹਿੰਦੂ, ਕੋਈ ਵਯੋ ਹਿੰਦੂ, ਚਾਹੇ ਕੋਈ ਮੁਸਲਮਾਨ ਬਣਿਆ ਹੋਇਆ, ਉਹ ਸਾਰੇ ਪਰਮੇਸ਼ਰ ਦੇ ਪਿਆਰੇ ਨੇ। ਡੇਰਾ ਮੁਸੀਬਤ ਹੋਈ, ਪੂਜਾ ਨਿਵਾਜ ਹੋਈ, ਪੂਜਾ ਤੇ ਨਿਵਾਜ ਦਾ ਤੁਸੀਂ ਆਦਰ ਕਰਨਾ, ਡੇਰੇ ਦਾ ਵੀ ਆਦਰ ਕਰਨਾ, ਮਸਜਿਦ ਦਾ ਵੀ। ਇਹ ਨਹੀਂ ਵੀ ਧੋ ਦੇਣੀਆਂ ਮਸਜਿਦ ਦਾ, ਤੁਸੀਂ ਇਹ ਗੱਲਾਂ ਨਹੀਂ ਕਰਦੀਆਂ। ਸੋ ਨਾਲ ਸੇਵਾਦਾਰ ਬਣਾਤਾ, ਭੈ ਤੋਂ ਰਹਿਤ ਕਰ ਦਿੱਤਾ, ਕਿਰਤੀ ਬਣਾਤਾ ਵੀ ਵਿਹਲੇ ਨਹੀਂ ਖਾਣਾ, ਵਿਹਲਣ ਨਹੀਂ ਹੋਏਗਾ, ਖਾਲਸਾ ਕਿਰਤ ਕਰੇਗਾ, ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਬਣਾਏ। ਸੋ ਇਸ ਤਰ੍ਹਾਂ ਦਾ ਇੱਕ ਜੀਵਨ ਗੁਰੂ ਮਹਾਰਾਜ ਜੀ ਨੇ ਰਿਸ਼ੀ ਬਣਾਤਾ, ਬ੍ਰਹਮ ਗਿਆਨੀ ਬਣਾਤਾ, ਇੱਥੇ ਤੱਕ ਆਪਣੇ ਬਰਾਬਰ ਬਣਾ ਲਿਆ, ਬਰਾਬਰ ਬਣਾ ਕੇ ਉਹਨੂੰ ਰੱਬ ਬਣਾਤਾ। ਉਸੇ ਬੰਦੇ ਨੂੰ ਜਿਹਨੂੰ ਕੋਈ ਪੁੱਛਦਾ ਨਹੀਂ ਸੀ, ਜਿਹਨੇ ਜਿਹੜਾ ਪੱਟ ਕੱਟਿਆ ਪਿਆ ਸੀ, ਕਿਤੇ ਸ਼ੂਦਰ ਬਣ ਕੇ ਲੱਤਾਂ ਵੱਲੋਂ ਕੱਟਿਆ ਪਿਆ, ਕਿਤੇ ਪੱਟ ਕੱਟੇ ਪਏ ਨੇ, ਕਿਤੇ ਪੇਟ ਕੱਟਿਆ ਪਿਆ, ਕਿਤੇ ਛਾਤੀ, ਕਿਤੇ ਸਿਰ। ਮਹਾਰਾਜ ਨੇ ਜੋੜ ਦਿੱਤਾ ਵੀ ਮੇਰਾ ਜਿਹੜਾ ਖਾਲਸਾ ਹੋਊਗਾ ਇਹ ਪੰਡਿਤ ਵੀ ਹੋਏਗਾ, ਬ੍ਰਾਹਮਣ ਵੀ ਹੋਏਗਾ, ਇਹ ਵਿਦਵਾਨ ਹੋਏਗਾ। ਬ੍ਰਾਹਮਣ ਦੇ 6 ਕਰਮ ਹੁੰਦੇ ਨੇ, ਪੜ੍ਹਨਾ, ਪੜ੍ਹਾਉਣਾ, ਦਾਨ ਦੇਣਾ, ਦਾਨ ਲੈਣਾ, ਜੱਗ ਕਰਨਾ, ਜੱਗ ਕਰੋ। ਆਹ ਹੁਣ ਜੱਗ ਚੱਲ ਰਿਹਾ, ਲੰਗਰ ਤੁਸੀਂ ਛੱਕ ਰਹੇ ਹੋ, ਇਹ ਖਾਲਸੇ ਦੇ ਜੰਮੇ ਆ ਗਿਆ ਵੀ ਜੱਗ ਵੀ ਤੈਅ ਕਰਨਾ, ਵਿਸਾਖੀ ਦਾ ਜੱਗ ਹੋ ਰਿਹਾ, ਕੋਈ ਜੱਗ ਲੋ ਜਿਹਦਾ ਜੀ ਕਰਨਾ ਕਰਾਉਣਾ, ਉਹ ਪਹਿਲਾਂ ਹੀ ਆ ਗਿਆ। ਸ਼ੀਤਲ ਸਿੰਘ ਉਹਨਾਂ ਦੇ ਬੱਚੇ ਨੇ ਘਿਓ ਦੇ ਗਿਆ, ਚੀਨੀ ਦੇ ਗਿਆ, ਇੱਕ ਪ੍ਰੇਮੀ 5000 ਰੁਪਈਏ ਦੇ ਲੱਡੂ ਕਰ ਗਿਆ। ਉਹ ਜੱਗ ਕਰਾਉਂਦੇ ਵੀ ਨੇ, ਜੱਗ ਕਰਦੇ ਵੀ ਨੇ, ਦੋਵੇਂ ਕੰਮ ਖਾਲਸੇ ਨੂੰ ਸੌਂਪਦੇ। ਉਹ ਪੜ੍ਹਦਾ ਵੀ ਹੈ, ਗੁਰੂ ਗ੍ਰੰਥ ਸਾਹਿਬ ਪੜ੍ਹਦਾ ਹੈ, ਫਿਰ ਪੜ੍ਹਾਉਂਦਾ ਵੀ ਹੈ, ਦਾਨ ਦਿੰਦਾ ਹੈ, ਦਾਨ ਲੈਂਦਾ, ਲੈ ਕੇ ਸੋਹਣੇ ਕੰਮਾਂ ਦੇ ਉੱਤੇ ਲਾਉਂਦਾ, ਆਪ ਨਹੀਂ ਖਾਂਦਾ ਪੂਜਾ ਦਾ ਦਾਨ। ਸੋ ਐਸੀ ਇੱਕ ਸੰਪਰਦਾ ਪੈਦਾ ਕਰਤੀ ਸੰਸਾਰ ਦੇ ਅੰਦਰ, ਕਰਾਮਾਤ ਕਰ ਦਿੱਤੀ, ਜਿਹੜੀ ਹੋਏ ਨਹੀਂ ਸੀ ਸਾਡੀ, ਕੋਈ ਬੰਦਾ ਨਹੀਂ ਬਣਾ ਸਕਿਆ ਅੱਜ ਤੱਕ। ਸਾਰਾ ਇਤਿਹਾਸ ਪੜ੍ਹ ਲਓ ਤੁਸੀਂ ਪੂਰੇ ਦਾ ਪੂਰਾ, ਬੰਦੇ ਨੂੰ ਬੰਦਾ ਨਹੀਂ ਕੋਈ ਵੀ ਬਣਾ ਸਕਿਆ। ਇਹ ਨਹੀਂ ਵੀ ਸਮੁੱਚੇ ਸੰਸਾਰ ਨੂੰ, ਭਾਰਤ ਵਰਸ਼ ਨੂੰ, ਪੂਰੇ ਨੂੰ, ਫਿਰ ਉਹ ਜਿਹੜੇ ਬੰਦੇ ਬਣਾਏ ਉਹਨਾਂ ਦੇ ਵਿੱਚ ਕਿੰਨੀ ਕੁਰਬਾਨੀ ਆਈ। ਗੁਰੂ ਮਹਾਰਾਜ ਨੇ ਕਸਵੱਟੀ ਲਾ ਤੀ ਵੀ ਅੱਜ ਪਰਖ ਕਰੀਏ, ਉਹ ਕੋਈ ਕੋਈ ਬਿਰਲਾ ਬੰਦਾ ਹੈ ਜਿਹੜਾ ਰਾਮ ਦੀ ਕਸਵੱਟੀ ਨੂੰ ਸਹਿ ਜਾਵੇ ਹੈ, ਪਾਲੋ ਬਿਰਲੇ ਬਿਰਲੇ ਬੰਦੇ ਸਹਿਦੇ ਰਾਮ ਕਸਵੱਟੀ, ਬਿਰਲੇ ਬਿਰਲੇ ਬੰਦੇ ਸਹਿਦੇ ਰਾਮ।
ਹੈ।
ਸੋ ਕਸੌਟੀ ਸਹਿਣ ਵਾਸਤੇ ਗੁਰੂ ਦੇ ਨਾਲ ਪੂਰਾ ਪਿਆਰ ਦੀ ਲੋੜ ਹੈ। ਪਿਆਰ ਦਾ ਜਿਹੜਾ ਰਸਤਾ ਹੈ ਉਹ ਬਹੁਤ ਔਖਾ ਹੈ, ਐਸਾ ਫਰਮਾਨ ਕਰ ਰਹੇ ਨੇ। ਸੀਸ ਤਲੀ ਤੇ ਤਰਨਾ ਪੈਂਦਾ ਹੈ ਔਖੀ ਫੇਰ ਪਿਆਰ ਦੀ,
ਚਾਹੋ ਚਾਹੋ
ਬੱਚਿਆਂ ਦਾ ਇਨਸ਼ਾਨ ਹੁੰਦਾ। ਬੱਚੇ ਬੜੇ ਖੁਸ਼ ਹੁੰਦੇ ਨੇ ਜਿਹੜੇ ਪੜ੍ਹੇ ਲਿਖੇ ਹੁੰਦੇ ਨੇ ਵੀ ਸਾਹ ਹੁਣ ਨੰਬਰ ਲਵਾਂਗੇ ਅਗਲੀ ਕਲਾਸ 'ਚ ਦਾਖਲ ਹੋਵਾਂ। ਕੋਈ 90% ਲੈਂਦਾ, ਕੋਈ 95 ਲੈਂਦਾ। ਵੱਡੇ ਵੱਡੇ ਕਲਾਸਾਂ ਦੇ ਵਿੱਚ ਟੈਕਨੀਕਲ ਕਲਾਸਾਂ ਦੇ ਦਾਖਲੇ ਮਿਲ ਜਾਂਦੇ ਨੇ, ਬੜੇ ਖੁਸ਼ ਹੁੰਦੇ। ਇਮਤਿਹਾਨ ਨਾ ਹੋਵੇ ਪਤਾ ਨਹੀਂ ਲੱਗਦਾ ਵੀ ਕਮਜ਼ੋਰ ਕਿਹੜੇ ਨੇ, ਦੂਏ ਕਿਹੜੇ ਨੇ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਪੀਰ ਮਹਾਤਮਾ ਸਾਰੇ ਇਮਤਿਹਾਨ ਲਿਆ ਕਰਦੇ ਹੈ ਵੀ ਕਿਹਦੇ ਲੜ ਲਾ ਕੇ ਚੱਲੀਏ। ਕੋਈ ਹੈ ਸਾਡੀ ਸੰਗਤ ਦੇ ਵਿੱਚ ਜਿਹੜਾ ਸਾਂਭ ਲੂਗਾ ਪਿੱਛੋਂ ਸਾਰੀਆਂ ਚੀਜ਼ਾਂ, ਚਾਹੇ ਸਾਧੂ ਹੈ, ਚਾਹੇ ਕੋਈ ਸਥਾਨ ਹੈ, ਚਾਹੇ ਪਰਿਵਾਰ ਵੀ ਦੇਖਦਾ ਵੀ ਕਿਹੜਾ ਬੱਚਾ ਹੈ ਜਿਹੜਾ ਸਭ ਨੂੰ ਸਭ ਕੁਛ, ਕਿਹੜੇ ਨੇ ਜਿਹੜੇ ਗਵਾ ਦੇਣਗੇ। ਸੋ ਅੱਜ 200 ਸਾਲ ਦੀ ਪਕਾਈ ਜਾ ਰਹੀ ਸਿੱਖੀ ਦਾ ਇਮਤਿਹਾਨ ਲੈਣ ਵਾਸਤੇ ਗੁਰੂ ਦਸ਼ਮੇਸ਼ ਪਿਤਾ ਜੀ ਸਟੇਜ 'ਤੇ ਆ ਜਾਂਦੇ। ਪਹਿਲੇ ਗੁਰੂਆਂ ਨੇ ਵੀ ਲਿਆ, ਗੁਰੂ ਨਾਨਕ ਪਾਤਸ਼ਾਹ ਨੇ ਇਮਤਿਹਾਨ ਲਿਆ ਬੜਾ ਔਖਾ, 20,000 ਸੀ ਉਸ ਵੇਲੇ। ਹੌਲੀ ਹੌਲੀ ਨੱਠਦੇ ਨੱਠਦੇ 500 ਰਹਿ ਗਿਆ, ਫਿਰ 20 ਰਹਿ ਗਏ, ਫਿਰ 2 ਰਹਿ ਗਏ। ਦੋਨੋਂ ਗਿਆ ਮੁਰਦਾ ਖਾਓ, ਉੱਥੇ ਪਾਸ ਹੋ ਗਏ। ਇੱਕ ਇੱਕ ਪਾਸ ਹੁੰਦਾ ਆਇਆ ਦੋਨੋਂ ਦੇ ਵਿੱਚ। ਤੇ ਅੱਜ ਬਹੁਤ ਵੱਡਾ ਕੰਮ ਕਰਨਾ ਸੀ, ਸੰਸਾਰ ਨੂੰ ਇੱਕ ਆਦਰਸ਼ਕ ਜੀਵਨ ਦੇਣਾ ਸੀ, ਸਦਾ ਵਾਸਤੇ ਅਮਰ ਰਹਿਣ ਵਾਲਾ ਇੱਕ ਆਦਰਸ਼ ਦੇਣਾ ਸੀ, ਜਿਹੜਾ ਕਿਸੇ ਤਰੀਕੇ ਨਾਲ ਗਿਰ ਨਾ ਸਕੇ, ਮੁੜ ਕੇ ਨਾ ਹੇਠਾਂ ਆ ਜਾਵੇ। 5000 ਸਾਲ ਦਾ ਜਿਹੜਾ ਸੰਤਾਪ ਹੋ ਗਿਆ ਸੀ ਮਹਾਭਾਰਤ ਦੇ ਯੁੱਧ ਤੋਂ ਪਿੱਛੋਂ, ਮੁੜ ਕੇ ਉਸ ਸਮੇਂ ਨਾਲ ਜੋੜਨਾ ਸੀ। 5000 ਸਾਲ ਦਾ ਗੈਪ ਕੱਢ ਕੇ ਮਨੁੱਖ ਨੂੰ ਉਹ ਤੋਂ ਉੱਚਾ ਕਰਨਾ, ਉਹਦੇ ਵਿੱਚ ਕਮਜ਼ੋਰੀਆਂ ਸੀ। ਉਹਦੇ 'ਚ ਬ੍ਰਾਹਮਣ ਬ੍ਰਾਹਮਣ ਸੀ, ਖੱਤਰੀ ਖੱਤਰੀ ਸੀ, ਵੈਸ ਵੈਸ ਸੀ, ਸ਼ੂਦਰ ਸ਼ੂਦਰ ਸੀ, ਰਿਸ਼ੀ ਮੁਨੀ ਰਿਸ਼ੀ ਮੁਨੀ ਸੀ। ਹੁਣ ਗੁਰੂ ਮਹਾਰਾਜ ਕਹਿੰਦੇ ਵੀ ਇਹ 5 ਪੰਡਾਂ ਨਹੀਂ, ਮੈਂ ਇੱਕ ਮਨੁੱਖ ਨੂੰ ਪੂਰਾ ਮਨੁੱਖ ਬਣਾਉਣਾ, ਉਹ ਇੰਨਾ ਬਣਾ ਦੇਣਾ ਵੀ ਉਹ ਸਤਿਗੁਰੂ ਵੀ ਹੋਵੇ, ਦੁਨੀਆਂ ਨੂੰ ਤਾਰਨ ਵਾਲਾ ਵੀ ਹੋਵੇ, ਅਤੇ ਮੇਰੇ ਵਰਗਾ ਹੋਵੇ, ਮੇਰੇ ਤੋਂ ਵੀ ਨਾਲ ਹੋਰ ਗਾਹਾਂ ਵੱਧ ਕੇ ਵਾਹਿਗੁਰੂ ਵਰਗਾ ਬਣਾਉਣਾ ਮਨੁੱਖ। ਔਰ ਉਹ ਜਿਹੜਾ ਧਰਤੀ 'ਤੇ 5000 ਸਾਲ ਤੋਂ ਕੀ ਪਹਿਲਾਂ ਵੀ ਗਿਰਿਆ ਪਿਆ ਸੀ, ਕਿਉਂਕਿ ਸ਼੍ਰੀ ਰਾਮ ਚੰਦਰ ਜੀ ਵੇਲੇ ਜੇ ਅਸੀਂ ਸਹੀ ਮੰਨ ਲਈਏ ਨਾ ਸਮੇਂ ਨੂੰ, ਤਾਂ 8,64,000 ਸਾਲ ਦੁਆਪਰ ਯੁੱਗ ਸੀ। ਕ੍ਰਿਸ਼ਨ ਮਹਾਰਾਜ ਤੋਂ 8,00,000 ਸਾਲ ਪਹਿਲਾਂ, 9,50,000 ਸਾਲ ਪਹਿਲਾਂ ਰਾਮ ਚੰਦਰ ਜੀ ਹੋਏ ਨੇ। ਉਸ ਵੇਲੇ ਇਸ ਦੇਸ਼ ਜਦ ਵੀ ਰਿਵਾਜ਼ ਸੀ, ਬ੍ਰਾਹਮਣ ਉੱਚਾ ਸੀ, ਪਰ ਉਸ ਵੇਲੇ ਇਹ ਸੀ ਵੀ ਬ੍ਰਾਹਮਣ ਜਿਹੜਾ ਹਰੀਜਨ ਹੈ ਉਹ ਜੇ ਬ੍ਰਾਹਮਣ ਵਾਲੇ ਕੰਮ ਕਰਦਾ ਬ੍ਰਾਹਮਣ ਬਣ ਜਾਂਦਾ ਸੀ, ਜਿਹੜਾ ਕਸ਼ਤਰੀ ਹੈ ਜੋ ਨੀਚ ਕੰਮ ਕਰਦਾ ਉਹ ਸ਼ੂਦਰ ਬਣ ਜਾਂਦਾ ਸੀ। ਉਸ ਵੇਲੇ ਉਹ ਪਦਵੀ ਸੀ, ਅਹੁਦਾ ਸੀ ਦਿੱਤਾ ਹੋਇਆ। ਉਸ ਵੇਲੇ ਜਾਤ ਨਹੀਂ ਸੀ ਵੀ ਪਿਓ ਦਾ ਪੁੱਤ ਉਹੀ ਬਣ ਗਿਆ, ਜੱਟ ਦਾ ਪੁੱਤ ਜੱਟੇ ਬਣਿਆ, ਖੱਤਰੀ ਦਾ ਖੱਤਰੀ ਬਣਿਆ, ਬ੍ਰਾਹਮਣ ਦਾ ਬ੍ਰਾਹਮਣ ਬਣਿਆ, ਐਸਾ ਨਹੀਂ। ਇਹ ਪਤਨ ਹੋਇਆ 5000 ਸਾਲ ਤੋਂ, ਉਸ ਵੇਲੇ ਤੋਂ ਇਹ ਗੱਲ ਚੱਲ ਪਈ। ਸੋ ਉਸ ਤੋਂ ਪਹਿਲਾਂ ਕਮਜ਼ੋਰੀ ਜ਼ਰੂਰ ਸੀ, ਇੱਕ ਮਨੁੱਖ ਪੂਰਾ ਮਨੁੱਖ ਨਹੀਂ ਸੀਗਾ, ਸਪੈਸ਼ਲਿਸਟ ਸੀ, ਲੜਨ ਵਾਲਾ ਲੜਨ ਵਿੱਚ ਸਪੈਸ਼ਲਿਸਟ ਸੀ, ਗਿਆਨ ਕਰਨ ਵਾਲਾ ਗਿਆਨ ਕਰਨ ਵਿੱਚ ਸੀ, ਖੋਜਾਂ ਕਰਨ ਵਾਲਾ ਅੰਤਰਾਤਮੇ ਉਹ ਰਿਸ਼ੀ ਮੁਨੀ ਉਹ ਆਪਣੇ ਹਿਸਾਬ ਦੇ ਵਿੱਚ ਰਹਿੰਦੇ ਸੀ, ਕਮਾਈ ਕਰਨ ਵਾਲੇ 5 ਵਪਾਰ ਕਰਨ ਵਾਲੇ ਖੇਤੀਬਾੜੀ ਕਰਨ ਵਾਲੇ ਉਹ ਆਪਣੇ ਹਿਸਾਬ 'ਚ ਰਹਿੰਦੇ, ਜਿਹੜੇ ਸੇਵਾ ਕਰਦੇ ਸੀ ਉਹ ਆਪਣੇ ਹਿਸਾਬ 'ਚ ਰਹਿੰਦੇ ਸੀ। ਲੇਕਿਨ ਇਹਦਾ ਪਤਨ ਹੋ ਗਿਆ, ਪਤਨ ਹੋਇਆ ਕਿ ਆਦਮੀ ਹੇਠਾਂ ਨੂੰ ਤੁਰਿਆ ਆ। ਬ੍ਰਾਹਮਣ ਨਾ ਦਾੜੇ ਦਾ ਰੋਮ ਕੱਟਣ ਦਿੰਦਾ ਸੀ ਨਾ ਸਿਰ ਦਾ, ਇੰਨਾ ਸਖਤ ਸੀ। ਰਿਸ਼ੀ ਮੁਨੀਆਂ ਦਾ ਤਾਂ ਕਹਿਣਾ ਹੀ ਕੀ ਆ, ਇਹ ਸੀ ਵੀ ਉਹ ਤਾਂ ਕੋਈ ਐਸੀ ਗੱਲ ਹੋ ਜਾਵੇ ਵੀ ਉਹਨੂੰ ਮੌਤ ਦੰਡ ਦੇਣਾ, ਮੌਤ ਦੰਡ ਨਹੀਂ ਸੀ ਦਿੰਦੇ, ਕੇਵਲ ਕੇਸ ਕੱਟ ਲੈਂਦੇ ਸੀ, ਮਾਰਦੇ ਨਹੀਂ ਸੀ ਜਾਨ ਤੋਂ। ਦੂਜੇ ਨੰਬਰ 'ਤੇ ਸੀ ਖੱਤਰੀ, ਖੱਤਰੀਆਂ ਨੇ ਕੇਸ ਰੱਖਦੇ ਸੀ, ਸਿਰਫ ਉਸ ਯੁੱਗ ਦੇ ਅੰਦਰ ਜਦੋਂ ਮਹਾਭਾਰਤ ਦਾ ਯੁੱਧ ਹੋ ਹਟਿਆ ਤਾਂ ਬ੍ਰਾਹਮਣ ਨੂੰ ਇੱਕ ਦੋ ਨੂੰ ਸਜ਼ਾ ਦਿੱਤੀ ਸੀ, ਉਹਨਾਂ ਦੇ ਕੇਸ ਕੱਟੇ ਗਏ ਸੀ, ਉਹ ਸਮਝਿਆ ਜਾਂਦਾ ਸੀ ਵੀ ਇਹ ਮਰ ਗਿਆ। ਦੂਸਰਾ ਸੀਗਾ ਖਸ਼ਤਰੀ ਰਾਜਾ, ਇਹ ਕੇਸ ਦਾਣਾ ਨਹੀਂ ਸੀ ਕਟਾਉਂਦਾ ਹੁੰਦਾ, ਇਹਨੂੰ ਜਾਂ ਤਾਂ ਮੌਤ ਦੀ ਦੰਡ ਦਿੰਦੇ ਸੀ ਗਰਦਨ ਕੱਟ ਕੇ, ਕਈ ਰਹਿਮ ਦੇ ਵਿੱਚ ਆ ਜਾਂਦਾ ਸੀ ਉਹ ਇਹਦਾ ਦਾੜਾ ਵੀ ਕੱਟ ਮੁੰਨ ਦਿੰਦੇ ਸੀ ਅਤੇ ਕੇਸ ਵੀ ਦਿੰਦੇ, ਉਹ ਇਹ ਸਮਝਦਾ ਸੀ ਮੈਂ ਹੁਣ ਮਰ ਗਿਆ, ਜੇ ਤੂੰ ਵੀ ਗਾਂ ਕਰਨਾ ਹੋਵੇ ਤਾਂ ਉਹਦੇ ਮੱਥੇ 'ਤੇ ਦਾਗ ਲਾ ਦਿੰਦੇ ਸੀ, ਉਹਨੂੰ ਗੁਲਾਮ ਬਣਾ ਦਿੰਦੇ ਸੀ, ਦਾਸ ਬਣ ਜਾਂਦਾ ਸੀ, ਸ਼ੂਦਰ ਤੋਂ ਵੀ ਥੱਲੇ 'ਚ ਰਹੇਗਾ, ਮੁੱਲ ਖਰੀਦੀ ਹੋ ਜਾਂਦਾ। ਜਦੋਂ ਕ੍ਰਿਸ਼ਨ ਮਹਾਰਾਜ ਆਏ ਰੁਕਮਣੀ ਦੇ ਕੋਲ, ਰੁਕਮਣ ਦਾ ਭਰਾ ਅਤੇ ਸ਼ਿਸ਼ਪਾਲ ਦੋਵੇਂ ਹਾਰ ਕੇ, ਜਦੋਂ ਕ੍ਰਿਸ਼ਨ ਮਹਾਰਾਜ ਉਹਨਾਂ ਦੇ ਸੀਸ ਕੱਟਣ ਲੱਗੇ, ਰੁਕਮਣੀ ਕਹਿੰਦੀ ਸੀਸ ਨਾ ਕੱਟੇ, ਮੇਰਾ ਪਿਤਾ ਕਮਲਾ ਹੋ ਕੇ ਮਰ ਜੂਗਾ, ਬਹੁਤ ਪਿਆਰ ਕਰਦਾ, ਕਹਿੰਦੇ ਅਸੀਂ ਤਾਂ ਦੰਡ ਦੇਣਾ, ਉਹ ਕਹਿੰਦੇ ਇਹਨਾਂ ਦਾ ਕੇਸ ਕੱਟ ਲਓ। ਉਹ ਦੋਵਾਂ ਰਾਜਿਆਂ ਦੇ ਕੇਸ ਕੱਟੇ ਗਏ, ਉਹਦੀ ਦਾੜੀਆਂ ਕੱਟਦੀਆਂ, ਕੇਸ ਕੱਟਦੇ, ਜਿਹੜਾ ਰੁਕਮਣ ਸੀ ਉਹ ਤਾਂ ਪਹਾੜਾਂ 'ਚ ਚਲਿਆ ਗਿਆ ਤਪੱਸਿਆ ਕਰਨ, ਜਿਹੜਾ ਸ਼ਿਸ਼ਪਾਲ ਸੀ ਉਹਨੇ ਕਿਹਾ ਕੋਈ ਨਹੀਂ ਕੇਸ ਤਾਂ ਆਏ ਜਾਣੇ ਨੇ, ਫਿਰ ਲਓ ਮੈਂ ਇਹਦੀ ਖਬਰ। ਉਸ ਵੇਲੇ ਐਸਾ ਸੀ ਜਿਹੜਾ ਵੈਸ ਸੀਗਾ, ਇਹਨੂੰ ਕੋਈ ਪਾਬੰਦੀ ਘੱਟ ਸੀ, ਕੇਸ ਇਹ ਵੀ ਰੱਖਦਾ ਸੀ, ਜਿਹੜਾ ਸ਼ੂਦਰ ਸੀ ਇਹਨੂੰ ਕੋਈ ਪਾਬੰਦੀ ਨਹੀਂ ਸੀ, ਇਹ ਕੇਸ ਇਹਦੇ ਨਿਸ਼ਾਨੀ ਹੁੰਦੀ, ਨਾ ਇਹਦੇ ਦਾੜੀ ਹੁੰਦੀ, ਨਾ ਕੇਸ ਹੁੰਦੇ, ਉਹ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਵੀ ਇਹ ਸ਼ੂਦਰ ਹੈ, ਉਹਨੂੰ ਹੱਕ ਨਹੀਂ ਸੀਗਾ ਦਾੜੀ ਕੇਸ ਰੱਖਣ ਦਾ। ਜਿਹੜਾ ਦਾਸ ਸੀਗਾ ਉਹ ਬਿਲਕੁਲ ਇੰਝ ਸੀ ਰੱਖਦਾ ਹੁੰਦਾ, ਉਹਦੇ ਮੱਥੇ 'ਤੇ ਦਾਗ ਲੱਗਿਆ ਹੁੰਦਾ ਵੀ ਇਹ ਦਾਸ ਹੈ, ਗੁਲਾਮ ਹੈ। ਸੋ ਗੁਰੂ ਮਹਾਰਾਜ ਜੀ ਨੇ ਇਨਕਲਾਬ ਲਿਆ ਕੇ ਸਾਰੀਆਂ ਜਾਤੀਆਂ ਨੂੰ ਇਕੱਠਾ ਕਰਤਾ, ਅਤੇ ਅੱਜ ਜਦੋਂ ਆਪਨੇ ਆ ਕੇ ਕਿਹਾ ਕਿ ਅੱਜ ਬਹੁਤ ਵੱਡੇ ਕੰਮ ਵਾਸਤੇ ਸਾਨੂੰ ਇੱਕ ਸੀਰ ਦੀ ਲੋੜ ਹੈ, ਅਸੀਂ ਦੇਸ਼ ਨੂੰ ਪੂਰੀ ਤਰ੍ਹਾਂ ਆਜ਼ਾਦ ਕਰਾ ਕੇ ਇੱਕ ਐਸਾ ਆਦਰਸ਼ ਪੈਦਾ ਕਰਨਾ ਚਾਹੁੰਦਾ ਜਿਹੜਾ ਮੁੜ ਕੇ ਗਿਰੇਗਾ, ਉਹਦੇ ਵਿੱਚ ਤੁਹਾਡੇ ਖੂਨ ਦੀ ਆਹੂਤੀ ਦੇਣੀ, ਉਹਦੇ ਵਿੱਚ ਤੁਹਾਡੀ ਖੂਨ ਦਾ ਜਿਵੇਂ ਹੋਮ ਹੁੰਦਾ ਹੋਮ ਕਰਨਾ ਪਾ ਪਾ ਕੇ ਥੋੜ੍ਹਾ ਥੋੜ੍ਹਾ। ਕੋਈ ਸਿੱਖ ਉੱਠੋ ਅਤੇ ਆਪਣਾ ਸੀਸ ਭੇਟ ਕਰੋ, ਮਹਾਰਾਜ ਦੇ ਮੂੰਹ 'ਚੋਂ ਵਚਨ ਨਿਕਲਦਾ। ਉਸੇ ਵੇਲੇ ਭਾਈ ਦਿਆਲ ਸਿੰਘ ਜੀ ਜਿਹਨਾਂ ਨੂੰ ਗੁਰੂ ਸਾਹਿਬ ਇਹ ਕਹਿੰਦੇ ਸੀ ਇਹ ਤਾਂ ਮੇਰਾ ਹੀ ਰੂਪ ਹੈ, ਉਹ ਇੱਕਦਮ ਆ ਜਾਂਦੇ ਨੇ ਸੱਚੇ ਪਾਤਸ਼ਾਹ ਜਦ ਤੇਰੇ ਦਰ 'ਤੇ ਆਏ ਹਾਂ, ਸਿੱਖੀ ਦਾ ਦਾਨ ਮੰਗਿਆ। ਤਾਂ ਉਸ ਵੇਲੇ ਇਹ ਗੱਲ ਕਹੀ ਸੀ ਵੀ ਭਾਈ ਸਿੱਖੀ ਜਿਹੜੀ ਹੈ ਇਹ ਸਿਖਾਲੀ ਨਹੀਂ ਹੈਗੀ, ਇਹਦੇ ਵਿੱਚ ਮਰਨਾ ਪੈਂਦਾ, ਜੇ ਤਾਂ ਮਰਨਾ ਕਬੂਲ ਕਰਦਾ ਤਾਂ ਠੀਕ ਹੈ ਸੱਚੇ ਪਾਤਸ਼ਾਹ, ਆਪ ਜੀ ਦੇ ਜੋ ਬਚਨ ਸਨ ਉਹ ਇਸ ਤਰ੍ਹਾਂ ਸਨ। ਮੁਰਦਾ ਹੋਏ ਕੇ ਮਰੀਦ ਮਰ ਸਿਦਕ ਸ਼ਹੀਦ ਪਰਮ ਪੌਖੋ ਨਾ ਗੋਲਾ ਮੁੱਲ ਖਰੀਦ ਕਾਰੇ ਜੋ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਵਣਾ ਪੀਣ ਹੋਏ ਜਦੀਦ ਪਾਣੀ ਤੋਂ। ਸੋ ਸੱਚੇ ਪਾਤਸ਼ਾਹ ਉਸੇ ਵੇਲੇ ਤੁਹਾਨੂੰ ਆਪਣਾ ਜੀਵਤ ਭਾਵ ਹੰਗਤਾ ਅਤੇ ਮਮਤਾ ਤੁਸੀਂ ਕਿਹਾ ਸੀ ਦੋਏ ਛੱਡਦੇ। ਹੰਗਤਾ ਹੁੰਦੀ ਹੈ ਸਰੀਰ ਦੀ, ਮੈਂ ਦੀ ਮਾਇਆ, ਮੈਂ ਬਰਿਆਮ ਸਿੰਘ, ਇਹ ਪਤਾ ਹੀ ਨਹੀਂ ਹੈ ਬਿਆਨ ਸਿੰਘ ਕਿਹੜੀ ਚੀਜ਼ ਦਾ ਹੱਥ ਰੱਖ ਕੇ ਦਿਖਾਓ, ਕੋਈ ਲੱਸੇ ਨਹੀਂ ਸਕਦਾ ਜੇ ਇੱਥੇ ਮੈਂ ਰੱਖਦਾ ਵੀ ਆਹ ਹੈ, ਇਹ ਤਾਂ ਮੇਰੀ ਬਾਂਹ ਹੈ, ਆਹ ਰੱਖਦਾ ਇਹ ਛਾਤੀ ਹੈ, ਆਹ ਰੱਖਦਾ ਵੀ ਆਹ ਹੈ, ਸੰਦੇਹ ਸਿਰ ਹੈ, ਤੂੰ ਬਿਆਨ ਸਿੰਘ ਦਿਖਾ ਕਿੱਥੇ ਆ। ਉਹ ਇੱਕ ਹੰਗ ਤਾਂ ਹੈ, ਕੁਛ ਵੀ ਨਹੀਂ ਹੈ, ਕੋਈ ਚੀਜ਼ ਨਹੀਂ ਹੈ, ਮਨੌਤ ਬਣੀ ਹੋਈ ਹੈ, ਉਹ ਹਉਮੈ ਦਾ ਪ੍ਰਭਾਵ ਕਰਕੇ ਆਪਣੇ ਆਪ ਨੂੰ ਸਾਢੇ ਤਿੰਨ ਹੱਥ ਦੀ ਦੇਹ ਸਮਝਦਾ ਹਰ ਬੰਦਾ, ਜਿੰਨਾ ਵੀ ਅੱਜ ਤੱਕ ਨਹੀਂ ਹਟੇ, ਇੰਨਾ ਚਿਰ ਹੋ ਗਿਆ ਹਟਦਾ ਹੀ ਨਹੀਂ, ਕੋਈ ਨਹੀਂ ਹਟਦਾ, ਸਾਧ ਸੰਤ ਨਹੀਂ ਹਟਦੇ, ਉਹਦੀ ਨਿਸ਼ਾਨੀ ਕੀ ਹੁੰਦੀ ਹੈ? ਜਿਹੜਾ ਜਿਉਂਦਾ ਹੈ ਨਾ, ਜੇ ਉਹਨੂੰ ਉਹਦਾ ਆਦਰ ਨਾ ਕਰੋ, ਦੋ ਤਰ੍ਹਾਂ ਹੁੰਦਾ। ਇੱਕ ਤਾਂ ਮਰਿਆਦਾ ਪੁਰਸ਼ੋਤਮ ਹੋ ਕੇ ਸੰਸਾਰ ਨੂੰ ਸਿਖਾਉਂਦਾ ਵੀ ਭਾਈ ਆਦਰ ਵੀ ਤੁਹਾਨੂੰ ਕਰਨਾ ਚਾਹੀਦਾ, ਤੁਹਾਨੂੰ ਦੋਸ਼ ਲੱਗੇ। ਜੇ ਸਾਧੂ ਦਾ ਆਦਰ ਨਹੀਂ ਕਰਦੇ, ਨਿਰਾਦਰ ਕਰਦੇ, ਉਹਨੂੰ ਤੁਹਾਨੂੰ ਦੋਸ਼ ਲੱਗੇਗਾ। ਉਹ ਦੋਸ਼ ਤੋਂ ਬਚਾਉਣ ਵਾਸਤੇ ਉਹਨੂੰ ਦੱਸਦੇ ਨੇ ਵੀ ਇਹਨੂੰ ਪਰਮੇਸ਼ਰ ਵੱਲੋਂ ਲੱਗ ਜਾਣਾ ਦੋਸ਼। ਮੈਂ ਇੱਕ ਵਾਰੀ ਮਹਾਰਾਣੀ ਸੀ ਪਟਿਆਲਾ, ਮੈਨੂੰ ਉਹਨੇ ਕਿਹਾ ਵੀ ਮਹਾਰਾਣੀ ਇੱਕ ਹੋਰ ਸੀ ਉਹਦੇ ਕੋਲ ਭੇਜਤਾ ਕਲਸੀਆ ਦੇ। ਉਹ ਜਦ ਮੈਂ ਉੱਥੇ ਜਾ ਕੇ ਸੁਨੇਹਾ ਦਿੱਤਾ, ਚਿੱਠੀ ਸੀ, ਉਹ ਪ੍ਰਾਈਵੇਟ ਸੈਕਟਰੀ ਕਹਿਣ ਲੱਗਿਆ। ਜਦ ਮੈਂ ਤੁਰਨ ਲੱਗਿਆ, ਉਹਨੇ ਇੱਕ ਲਿਫਾਫੇ ਵਿੱਚ 50 ਰੁਪਈਏ ਪਾਏ। 50 ਰੁਪਈਏ ਹੁੰਦੇ 5000 ਵਰਗੇ ਨੇ, ਇੱਦੋਂ ਵੀ ਜ਼ਿਆਦਾ ਨੇ, 100 ਨਾ ਜਰਮ ਦੇ ਲਓ। ਉਹ ਮੈਨੂੰ ਦੇ ਤੇ, ਮੈਂ ਲਵਾਉਣਾ, ਮੈਂ ਕਿਹਾ ਮੈਂ ਨਹੀਂ ਲੈਣਾ। ਕਹਿੰਦੇ ਸਾਡੇ ਰਾਜਿਆਂ ਦੇ ਤਲਕ ਨੇ, ਇਹ ਖਰਾਬ ਹੋ ਜਾਣਗੇ, ਇਹ ਤਾਂ ਤੈਨੂੰ ਲੈਣੇ ਪੈਣੇ ਨੇ। ਮੈਂ ਲੈ ਆਇਆ। ਜਦੋਂ ਮੈਂ ਰਾਜ ਆਇਆ, ਪਹਿਲੀ ਗੱਲ ਮੇਰੇ ਤੇ ਰਾਣੀ ਨੇ ਪੁੱਛੀ ਵੀ ਤੇਰਾ ਕੀ ਆਦਰ ਕਰਿਆ ਉਹਨਾਂ ਨੇ, ਕੀ ਭੇਟਾ ਦਿੱਤੀ? ਮਾਂ ਜੀ 50 ਰੁਪਏ ਅੱਗ ਬਗੋਲਾ ਹੋ ਗਈ। ਕਹਿੰਦੀ ਉਹਨੇ ਸਾਨੂੰ ਸਮਝਿਆ ਕੀ ਹੈ, ਸਾਡੀ ਹਸਤੀ 50 ਦੀ ਹੈ, 500 ਰੁਪਈਆ ਉਹਨੂੰ ਦੇਣਾ ਚਾਹੀਦਾ ਸੀ, ਯਾਨੀ 50,000 ਰੁਪਈਆ ਅੱਜ ਦਾ। ਉਹ ਆਦਰ ਹੁੰਦਾ ਰਾਜੇ ਦੀ, ਜਿਹੜੀ ਹੈ ਨਾ ਇੱਜ਼ਤ ਘੱਟਦੀ ਹੈ ਜੇ ਉਹਨੇ 50 ਦੇਤੀ। ਇਵੇਂ ਜਿਵੇਂ ਸੰਤਾਂ ਦਾ ਜੇ ਕੋਈ ਸਤਿਕਾਰ ਨਹੀਂ ਨਾ ਕਰਦਾ, ਉਹ ਰੱਬ ਦੀ ਇੱਜ਼ਤ ਘੱਟ ਜਾਂਦੀ ਹੈ। ਉਹਦੇ ਬੰਦੇ ਹੁੰਦੇ ਨੇ, ਸੰਤਾਂ ਨੂੰ ਕੋਈ ਲੋੜ ਨਹੀਂ ਆਦਰ ਕਰੋ ਨਾ ਕਰੋ। ਉਹ ਸੰਤ ਰਹਿਮ ਜਾ ਕੇ ਕਹਿ ਦਿੰਦੇ ਨੇ ਬਈ ਭਾਜੀ ਸੰਤਾਂ ਦਾ ਇਹ ਆਦਰ ਕਰਨਾ ਚਾਹੀਦਾ। ਉਹਨੂੰ ਪਤਾ ਹੈ ਵੀ ਮਾਲਕ ਨੇ ਗੁੱਸੇ ਹੋ ਜਾਣਾ ਵੀ ਮੇਰਾ ਬੰਦਾ ਗਿਆ, ਉਹਦੀ ਇਹ ਆਦਰ ਕਰਿਆ ਨਿਰਾਦਰ ਕਰਿਆ। ਫਿਰ ਉਹ ਸਜ਼ਾ ਦੇ ਦਿੰਦਾ ਵਾਹਿਗੁਰੂ। ਉਹ ਸਜ਼ਾ ਤੋਂ ਬਚਾਉਣ ਵਾਸਤੇ ਸੰਤ ਦੱਸ ਦਿੰਦੇ ਨੇ। ਕਿਸੇ ਕਿਸੇ ਨੂੰ ਪੁਰਾਣੇ ਜਵਾਨਿਆਂ 'ਚ ਰਿਵਾਜ਼ ਹੁੰਦਾ, ਯੂਪੀ ਮੇਰੇ ਦੀਵਾਨ ਲੱਗੇ ਹੋਏ ਸੀ, ਇੱਕ ਮਾਈ ਸਾਰਾ ਦਿਨ ਪੁਲ 'ਤੇ ਬੈਠੀ ਰਹੀ ਵੀ ਕਦੇ ਤਾਂ ਉਹ ਮੈਂ 11 ਵਜੇ ਰਾਤ 'ਤੇ ਆਇਆ, ਸਾਹਮਣੇ ਖੜ ਗਈ ਦੋ ਹੱਥ ਫੈਲਾ ਕੇ। ਮੈਂ ਹਾਂ ਮਾਈ ਨੇ ਨਹੀਂ ਹੋ ਸਕਣੇ, ਇਹ ਤਾਂ ਜ਼ਰੂਰ ਜਾਊ, ਇਹਨੂੰ ਪਤਾ ਹੀ ਨਹੀਂ ਵੀ 11:30 ਰਾਤ 'ਤੇ ਵੱਜ ਗਏ, ਸਵੇਰੇ ਦੀਵਾਨ ਲਾਉਣਾ ਹੈ। ਮੈਂ ਕਿਹਾ ਇਹਦੇ ਨਾਲ ਬਹੁਤੀ ਚਿਰਾ ਨਾ ਕਰੋ, ਘਰ ਨੂੰ ਤੁਰ ਪਓ। ਅਸੀਂ ਘਰ ਨੂੰ ਚਲੇ ਗਏ, ਉੱਥੇ 12 ਵਜੇ। ਉਹ ਜਦ ਮੈਂ ਤੁਰਨ ਲੱਗਿਆ, ਮੁੰਡੇ ਨੇ ਆ ਕੇ ਮੱਥਾ ਟੇਕਿਆ। ਉਹ ਜਦੋਂ ਮੈਂ ਉੱਥੇ ਸੀ, ਮੈਨੂੰ ਪਤਾ ਸੀ ਵੀ ਇਹ ਪਿੰਡ ਸਾਰਾ ਹੀ ਚੋਰੀ ਕਰਦਾ, ਡੰਗਰ ਚੋਰੀ ਕਰਦੇ ਨੇ। ਮੈਂ ਕਿਹਾ ਵੀ ਤੇਰਾ ਮੈਂ ਤਾਂ ਲਾਉਂਗਾ, ਦੋ ਗੱਲਾਂ ਜੇ ਮੇਰੀਆਂ ਪੂਰੀਆਂ ਕਰਦੇ ਨੇ, ਮੈਂ ਤੇਰਾ ਸਰੋਪਾ ਨਹੀਂ ਅੰਗੀਕਾਰ ਕਰਨਾ। ਕਹਿੰਦਾ ਦੱਸੋ। ਮੈਂ ਇੱਕ ਤਾਂ ਚੋਰੀ ਛੱਡ ਦੇ, ਇੱਕ ਸ਼ਰਾਬ ਨਾ ਪੀ। ਉਹ ਚੁੱਪ ਕਰ ਗਿਆ। 10 ਮਿੰਟ ਲੰਘ ਗਏ, ਜਵਾਬ ਇਹਨਾਂ ਦੇਵੇ। ਮੈਂ ਕਿਹਾ ਫਿਰ ਮੈਨੂੰ ਸਰੋਪਾ ਕਾਹਨੂੰ ਦਿੰਦਾ, ਮੈਂ ਉੱਠ ਕੇ ਤੁਰ ਪਿਆ। ਕਹਿੰਦਾ ਬਾਬਾ ਜੀ ਜੇ ਚੋਰੀ ਨਾ ਕਰੀ ਗੁਜ਼ਾਰਾ ਨਹੀਂ ਹੋਣਾ, ਜੇ ਸ਼ਰਾਬ ਨਾ ਪੀਤੀ ਆ ਪੁਲਿਸ ਵਾਲਿਆਂ ਨੇ ਸਾਨੂੰ ਫੜ ਲੈਣਾ, ਕੁੱਟਣਾ ਉਹਨਾਂ ਨਾਲ ਬੈਠ ਕੇ ਪੀਣੀ ਪੈਂਦੀ ਆ। ਮੈਂ ਕਿਹਾ ਫਿਰ ਰੱਖ ਆਪਣਾ ਸਰੂਪਾ, ਮੈਨੂੰ ਕਾਹਨੂੰ ਦਿੰਦਾ? ਚੋਰ ਕੀ ਆ ਮਤ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ, ਮੈਂ ਤੇਰਾ ਚੋਰੀ ਦਾ ਮਾਲ ਕਿਉਂ ਲਵਾਂ। ਮੈਂ ਤੁਰ ਪਿਆ। ਉਹਦੀ ਮਾਂ ਉੱਚੀ ਉੱਚੀ ਪੂਰੇ ਜ਼ੋਰ ਨਾਲ ਕਹੇ, ਬੇ ਪੁੱਤ ਆਪਾਂ ਤਾਂ ਮਰ ਗਏ, ਆਹ ਦੇਖ ਆਪਣੇ ਘਰ ਦੇ ਚਾਰੇ ਕੋਨੇ ਹਿੱਲਣੇ ਸ਼ੁਰੂ ਹੋ ਗਏ ਨੇ, ਸੰਤ ਘਰ ਤੋਂ ਖਾਲੀ ਜਾ ਰਿਹਾ, ਇਹਦਾ ਮਾਲਕ ਨੇ ਆਪਾਂ ਨੂੰ ਬਹੁਤ ਸਜ਼ਾ ਦੇਣੀ। ਮੈਂ ਤੁਰਿਆ ਆ, ਜਦ ਪੁਲੀ ਤੱਕ ਆ ਗਿਆ, ਉਹ ਨੱਠੇ ਆਉਣ ਦੋਏ ਮਾਂ ਪੁੱਤ। ਮੈਂ ਫਿਰ ਗੱਡੀ 'ਤੇ ਹੌਲੀ ਹੌਲੀ ਆਉਂਦੇ ਸੀ ਰੋਕ ਲਈ, ਉੱਥੇ ਆਏ, ਸਾਨੂੰ ਬਖਸ਼ ਦਿਓ, ਸਾਨੂੰ ਬਖਸ਼ ਦਿਓ। ਮੈਂ ਕੀ ਕਹਿੰਦੀ, ਸਾਡਾ ਤਾਂ ਘਰ ਤਬਾਹ ਹੋ ਗਿਆ, ਘਰ 'ਚੋਂ ਸੰਤ ਖਾਲੀ ਮੁੜ ਗਿਆ, ਖਾਲੀ ਨਹੀਂ ਅਸੀਂ ਮੋੜਨਾ। ਮੈਂ ਕਿਹਾ ਫਿਰ ਮੇਰੀ ਸ਼ਰਤ ਹੈ, ਉਹ ਪੂਰੀ ਕਰੋ। ਉਹ ਮੁੰਡਾ ਲੰਮਾ ਪੈ ਗਿਆ ਧਰਤੀ, ਕਹਿੰਦਾ ਜੋ ਕਹੋ ਕਰਦਾ, ਨਾ ਤੇ ਸ਼ਰਾਬ ਪੀਵਾਂ ਨਾ ਚੋਰੀ ਕਰਾਂ, ਸਾਨੂੰ ਬਖਸ਼ ਦਿਓ। ਉਹ ਪੁਰਾਣੇ ਬੰਦਿਆਂ ਨੂੰ ਪਤਾ ਸੀ ਵੀ ਸਾਧੂ ਸੰਤ ਦਾ ਆਦਰ ਕਰੀਦਾ, ਹੁਣ ਤਾਂ ਸਾਧੂ ਸੰਤ ਵੀ ਇਹੋ ਜਿਹੇ ਰੱਬ ਤੋਂ ਬੇਮੁੱਖ ਹੀ ਤੁਰੇ ਫਿਰਦੇ ਨੇ, ਪੈਸੇ ਪੂਸੇ ਦੇ ਮਾਮਲੇ ਹੀ ਆ, ਜ਼ਿਆਦਾ ਸਾਧੂ ਕੋਈ ਹੋਈ ਆ, ਐਵੇਂ ਨਾ ਭੁਲੇਖਾ ਕਰੇ ਵੀ ਸੰਤ ਆਇਆ, ਉਹ ਭੇਜਤਾਰੀ ਉਹ ਤੁਰੇ ਫਿਰਦੇ ਨੇ। ਮੈਂ ਬੜੇ ਧੋਖੇ ਕਰਦੇ ਨੇ ਇਹਨਾਂ ਗੱਲਾਂ 'ਚ, ਸੰਤ ਸਮਝ ਕੇ ਧੋਖਾ ਕਰ ਜਾਣਾ। ਮਹਾਰਾਜ ਜੀ ਮੈਨੂੰ ਸਮਝਾਉਂਦੇ ਵੀ ਰਹਿੰਦੇ ਸੀ, ਮੈਨੂੰ ਪਤਾ ਨਹੀਂ ਸੀ ਲੱਗਦਾ, ਸਿੱਧਾ ਸੀਗਾ ਮੈਂ, ਹੁਣ ਵੀ ਮੈਂ ਮੈਨੂੰ ਸਿੱਧਾ ਹੀ ਕਹਿੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਉਹ ਆਦਰ ਕਰਨਾ ਪੈਂਦਾ, ਸਤਿਕਾਰ ਕਰਨਾ ਪੈਂਦਾ। ਸਾਧੂ ਤਾਂ ਮੁਰਦਾ ਹੁੰਦਾ, ਲੇਕਿਨ ਗੁਰੂ ਦਾ ਬੰਦਾ ਹੁੰਦਾ, ਗੁਰੂ ਦੀ ਇੱਜ਼ਤ ਕਿਸੇ ਦੀ ਕਰਤੀ, ਉਹੀ ਜੀ ਉਹਦੇ ਸਿੱਖ ਦੀ ਕਰ। ਉਹ ਕਹਿਣ ਲੱਗਿਆ, ਸੱਚੇ ਪਾਤਸ਼ਾਹ ਤੈਂ ਕਿਹਾ ਸੀ ਮੁਰਦਾ ਹੋਏ ਮਰੀਦ ਨਾਲ ਗੱਲ ਨਹੀਂ ਹੋਣਾ, ਮੈਂ ਉਸ ਵੇਲੇ ਹੰਗਤਾ ਅਤੇ ਮਮਤਾ ਦੋਵੇਂ ਛੱਡਤੀਆਂ। ਮੈਂ ਗੱਲ ਦੱਸਦਾ ਸੀ ਵੀ ਇਹ ਬਹੁਤ ਔਖੀ ਆ ਹੰਗਤਾ ਅਤੇ ਮਮਤਾ ਛੱਡਣੀ। ਮਹਾਰਾਜਾ ਸਾਧੂ ਦੇ ਨਾਲ ਆ ਕੇ ਫਤਿਹ ਨਾ ਬੁਲਾਓ, ਗੁੱਸੇ ਹੋ ਜੂਗਾ ਵੀ ਲੈ ਕੌਣ ਆ ਗਿਆ, ਇਹ ਬਹੁਤ ਔਖੀ ਆ, ਸਿਖਾਲੀ ਨਹੀਂ ਹੈ। ਟੈਸਟ ਵੀ ਕੋਈ ਪੂਰਾ ਹੀ ਲੈ ਸਕਦਾ, ਇਹ ਨਹੀਂ ਵੀ ਜਣਾ ਖਣਾ ਉੱਠ ਕੇ ਟੈਸਟ ਲੈਣਾ ਸ਼ੁਰੂ ਕਰਦੇ। ਸੋ ਉਸ ਵੇਲੇ ਪਾਤਸ਼ਾਹ, ਮੈਂ ਤਾਂ ਆਪਣਾ ਨਹੀਂ ਕੁਛ ਵੀ ਰੱਖਿਆ, ਮੇਰਾ ਮੁਜਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਦੇ, ਕਿਆ ਲਾਗੇ ਮੇਰਾ। ਮਹਾਰਾਜ ਜੀ ਉੱਤੇ ਜਾ ਕੇ ਉਹਨੇ ਨਮਸਕਾਰ ਹੀ ਕਰੀ, ਮਹਾਰਾਜ ਨੇ ਸਾਰਿਆਂ ਦੇ ਸਾਹਮਣੇ ਬਾਹ ਫੜ ਲਈ, ਸ੍ਰੀ ਸਾਹਿਬ ਦਾ ਵਾਰ ਕਰਿਆ, ਸਿਰ ਕੱਟ ਕੇ ਗਿਰ ਗਿਆ ਉੱਥੇ। ਜਿਹੜੀਆਂ ਤੰਬੂ ਦੀਆਂ ਕਹਾਣੀਆਂ ਬਣਾਉਂਦੇ, ਮੇਰੇ ਪਿਛਲੇ ਸਾਲ ਦਾ ਲੇਖ ਪੜ੍ਹੋ, ਉਹਦੇ 'ਚ ਬਹੁਤ ਖੋਲ੍ਹ ਕੇ ਦੱਸਿਆ ਹੋਇਆ ਮੈਗਜ਼ੀਨ 'ਚ, ਵੀ ਇਹਦਾ ਕੱਚੇ ਭਰੋਸਿਆਂ ਵਾਲੇ ਨੇ। ਉਸ ਵੇਲੇ ਜਿਹੜਾ ਜਸੂਸ ਸੀ ਔਰੰਗਜ਼ੇਬ ਦਾ, ਉਹਨੇ ਔਰੰਗਜ਼ੇਬ ਨੂੰ ਲਿਖਿਆ ਸੀ ਬਈ ਮੈਂ ਹੈਰਾਨ ਹੋ ਗਿਆ, ਗੁਰੂ ਨੇ ਬੰਦੇ ਕੱਟ ਕੱਟ ਕੇ ਸੁੱਟਤੇ, ਪੰਜ ਕੱਟਤੇ। ਉਹ ਵੀ ਇੱਕ ਹਾਕ ਮਾਰਦਾ ਸੀ, ਜਦੇ ਆ ਜਾਂਦੇ ਸੀ, ਡਰਿਆ ਨਹੀਂ ਕੋਈ, ਬਹੁਤ ਪੱਕੇ ਬੰਦੇ ਮੈਂ ਦੇਖੇ। ਕਹਿੰਦਾ ਉਦੋਂ ਵੀ ਮੇਰੀ ਹੈਰਾਨੀ ਦੀ ਹੱਦ ਗਈ, ਵੈਸੇ ਤਾਂ ਮੈਂ ਡਰਦਾ ਸੀ ਵੀ ਜੇ ਗੁਰੂ ਥੱਲੇ ਉਤਰਿਆ ਕਿਤੇ ਮੈਨੂੰ ਇਹਨਾਂ ਵੱਢ ਦੇਵੇ, ਨੱਠਣ ਨੂੰ ਵੀ ਮੈਂ ਤਿਆਰ ਸੀ, ਪਰ ਮੈਂ ਕਿਹਾ ਵੀ ਮੇਰੇ ਮੂਹਰੇ ਅਜੇ ਕਾਫੀ ਨੇ, ਉਹਨਾਂ ਦੀ ਵਾਰੀ ਪਹਿਲਾਂ, ਜਦ ਨੂੰ ਨੱਠ ਲਾਂਗੇ। ਕਹਿੰਦਾ ਬਹੁਤ ਡਰਿਆ ਹੋਇਆ, ਮੈਂ ਇਹ ਨਾ ਦੇਖ ਸਕਿਆ ਵੀ ਗੁਰੂ ਨੇ ਸੀਸ ਉਹਨਾਂ ਦੇ ਧੜਾਂ ਨਾਲ ਜੋੜੇ ਸੀ ਆਪ, ਜਾਂ ਆਪੇ ਹੀ ਜੁੜ ਗਏ। ਇਹ ਇਤਿਹਾਸ ਬਸ਼ੀਰ ਸਿੰਘ, ਭਾਈ ਬਸ਼ੀਰ ਸਿੰਘ ਨੇ ਲਿਖਿਆ, ਰਾਮਗੜੀਆ ਇਤਿਹਾਸ, ਉਹਦੇ 'ਚ ਬਾਤਾਂ ਆਉਂਦੀਆਂ ਬਖਸ਼ੀ ਸਿੰਘ ਨੇ। ਉਹ ਕਹਿੰਦਾ ਹੈਰਾਨ, ਕੋਈ ਕਲਮਾ ਜਿਹਾ ਪੜ੍ਹੇ ਜਿਹਦਾ ਨਾਂ ਲੈ ਕੇ ਆਵਾਜ਼ ਮਾਰੇ ਉੱਠ ਕੇ ਖੜਾ ਹੋ ਜਾਵੇ। ਮੈਨੂੰ ਐਂ ਨਹੀਂ ਪਤਾ ਵੀ ਸੀਸ ਉਸੇ ਧਰ ਨਾਲ ਜੁੜਿਆ ਜਾਂ ਦੂਏ ਨਾਲ ਜੁੜ ਗਿਆ, ਐ ਮੈਂ ਨਿਰਣਾ ਨਹੀਂ ਕਰ। ਕਹਿੰਦਾ ਮਰੇ ਹੋਏ ਨਹੀਂ ਉਹਦੇ ਘਰ ਦੇ ਸਾਰੇ, ਹੁਣ ਕਈ ਪ੍ਰੇਮੀ ਕਹਿੰਦੇ ਆ ਵੀ ਹੋ ਵੀ ਜਾਂਦੇ ਨੇ, ਗੁਰੂ ਦਸਵੇਂ ਪਾਤਸ਼ਾਹ ਨਾਲ ਗਏ ਹੋਏ ਨੇ ਜਦੋਂ ਤੁਰੇ ਨਾ ਹੇਠਾਂ ਦੱਖਣ ਵੱਲ ਨੂੰ, ਉੱਥੇ ਇੱਕ ਸਿੰਘ ਤੋਂ ਉਹ ਦੇਖ ਰਹੇ ਸੀ ਮੰਦਰ, ਮੰਦਰ ਦੇ ਵਿੱਚ ਕਬੂਤਰ ਬੇਅੰਤ ਸੀਗੇ, ਉਹ ਇੱਕ ਕਬੂਤਰ ਪੈਰ ਥੱਲੇ ਆ ਕੇ ਮਰ ਗਿਆ। ਉਹਨਾਂ ਨੇ ਤਾਂ ਦੁਹਾਈ ਮਚਾ ਤੀ ਵੀ ਸਾਡਾ ਕਬੂਤਰ ਮਾਰਤਾ, ਪਤਾ ਨਹੀਂ ਇਹ ਕੌਣ ਆਏ ਨੇ ਸ਼ਸਤਰ ਤਾਂ। ਉਹ ਸ਼ਸਤਰ ਚੱਕ ਕੇ ਆ ਗਏ ਲੜਨ ਵਾਸਤੇ, ਮਹਾਰਾਜ ਨੇ ਕਿਹਾ ਵੀ ਅੱਗੇ ਸਿੰਘ ਮਾਰਿਆ ਗਿਆ ਅਪਮਾਨ, ਵੀ ਇਹ ਫੇਰ ਨਾ ਕਿਤੇ ਇਹੋ ਜਿਹੀ ਗੱਲ ਹੋਵੇ। ਮਹਾਰਾਜ ਆਪ ਆ ਕਹਿੰਦੇ ਕਿਉਂ ਭਾਈ ਤੁਸੀਂ ਇੰਨਾ ਰੌਲਾ ਪਾਇਆ? ਕਹਿੰਦੇ ਜੀ ਕਬੂਤਰ ਮਾਰਤਾ ਹੈ। ਉਹ ਮਹਾਰਾਜ ਕਹਿੰਦੇ ਤਾਂ ਮਰਿਆ ਹੋਇਆ ਹੀ ਸੀ, ਇਹ ਹੁਕਮ 'ਚ ਮਰਿਆ ਪਰਮੇਸ਼ਵਰ ਨੇ। ਉਹ ਕਹਿੰਦੇ ਐ ਨਾ ਮਰੇ, ਮਹਾਰਾਜ ਕਹਿੰਦੇ ਇਹ ਮਰ ਜਾਣਗੇ, ਸਾਰੇ ਕਬੂਤਰ ਮਰ ਗਏ। ਕਹਿੰਦੀ ਸਾਰ ਉਸ ਵੇਲੇ ਪਤਾ ਲੱਗ ਗਿਆ ਵੀ ਇਹ ਤਾਂ ਕੋਈ ਬਹੁਤ ਵੱਡੀ ਸ਼ਕਤੀਆਂ ਵਾਲਾ ਮਹਾਂਪੁਰਸ਼ ਆ ਗਿਆ ਸਾਡੇ ਸ਼ਸਤਰਧਾਰੀ। ਉਸ ਵੇਲੇ ਸਾਰਾ ਸ਼ਹਿਰ ਚਰਨੀ ਪੈ ਗਿਆ ਵੀ ਸੱਚੇ ਪਾਤਸ਼ਾਹ ਸਾਤੇ ਬੜੀ ਗੁਸਤਾਖੀ ਹੋਈ, ਤੁਸੀਂ ਕਬੂਤਰ ਜਿਉਂਦੇ ਕਰ ਦਿਓ। ਚਲੇ ਤਾਂ ਜਿਉਂਦੇ ਹੀ ਨੇ ਸਾਰਿਆਂ, ਹੱਥ ਕਰਤਾ ਸਾਰੇ ਉੱਠ ਕੇ ਬਹਿ ਗਏ। ਉਹਦੇ ਸੈਂਕੜੇ ਕਬੂਤਰਾਂ ਨੂੰ ਇੱਕ ਇਸ਼ਾਰੇ ਨਾਲ ਜਿਉਂਦਾ ਕਰਤਾ, ਫਿਰ ਪੰਜ ਸਿੰਘਾਂ ਵੇਲੇ ਉਹਨੂੰ ਬੱਕਰੇ ਦੀ ਲੋੜ ਸੀ ਗੁਰੂ ਅਰਜਨ ਪਾਤਸ਼ਾਹ, ਵੀ ਅੰਦਰ ਜਾ ਕੇ ਡਰਾਮਾ ਕਰੀਏ, ਬੱਕਰੀਆਂ ਦੇ ਗਲ ਵੱਢੀਏ। ਕਈਆਂ ਜਿਹੀਆਂ ਗੱਲਾਂ ਕਰਦੇ ਨੇ ਕੱਚੇ ਬੰਦੇ, ਭਰੋਸਾ ਨਹੀਂ ਗੁਰੂ 'ਤੇ। ਗੁਰੂ 'ਤੇ ਪਰਮੇਸ਼ੁਰ 'ਚ ਫਰਕ ਨਹੀਂ ਹੋਇਆ ਕਰਦਾ, ਬਾਣੀ ਦਾ ਵਿਚਾਰ ਨਹੀਂ ਕਰਦੇ, ਗੁਰ ਪਰਮੇਸ਼ੁਰ ਇੱਕੋ ਜਾਣ ਸਮੁੰਦ। ਮਹਾਰਾਜ ਕਹਿੰਦੇ ਅਸੀਂ ਦੇਖ ਲਿਆ ਸਮੁੰਦ ਬਰੋਲ ਸਰੀਰ ਹਨ, ਦੇਖਿਆ ਇੱਕ ਬਰਤਨ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਬਾਬਾ ਗੁਰਦਿੱਤਾ ਜੀ ਤੋਂ ਗਊ ਮਰ ਗਈ ਸ਼ੇਰ ਦੇ ਭੁਲੇਖੇ, ਉਹ ਗਊ ਵਾਲੇ ਨੇ ਦਵਾਈ ਬਚਾ ਦੀ। ਉਸ ਵੇਲੇ ਜਦ ਬਹੁਤ ਪਹਾੜੀਏ ਇਕੱਠੇ ਹੋ ਗਏ, ਬਾਬਾ ਜੀ ਇਹ ਜਾ ਕੇ ਰਾਜੇ ਨੂੰ ਗੁਫਰਿਆ ਜੀ, ਉਹ ਰਾਜਾ ਫੌਜ ਲੈ ਕੇ ਚੜੇਗਾ, ਉਹਦੇ ਨਾਲ ਚੰਗਾ ਇਹੀ ਹੈ ਵੀ ਗਊ ਜੀ ਦੀ ਹੋ ਜਾਏ। ਸਤਨਾਮ ਕਹਿ ਕੇ ਉਹਨਾਂ ਨੇ ਛਿੱਟਾ ਮਾਰਿਆ ਗੁਰੂ ਜੀ ਦੀ ਹੋ ਗਈ। ਨਾਮਦੇਵ ਜੀ ਦੇ ਅੱਗੇ ਬਿਸਮਿਲ ਕਰਕੇ ਗੁਰੂ ਛੱਡਤੀ ਰਛਾ ਰੱਗ ਵੱਢ ਕੇ, ਕਹਿੰਦੇ ਜਾਂ ਤਾਂ ਜਿਉਂਦੀ ਕਰਦੇ ਨਹੀਂ ਤੈਨੂੰ ਵੀ ਇੱਕ ਪੈਰ ਬਾਰ ਮਾਰ ਦਿੱਤਾ ਜਾਏਗਾ। ਉਹ ਗਊ ਜਦੋਂ ਆਖਰੀ ਪੈਰ ਆਇਆ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਆ ਤੇ ਪਵਨ ਤਰੀ। ਉਸ ਵੇਲੇ ਗੱਲ ਚੜੇ ਗੋਬਿੰਦ ਆਏ ਲਾ ਪਾਖਾਂਤਨ ਬਾਜ ਵਜਾਏਗਾ, ਪ੍ਰਭੂ ਆ ਗਿਆ। ਕਹਿਣ ਲੱਗਿਆ ਨਾਮਦੇਵ ਤੈਨੂੰ ਬੜਾ ਦੁੱਖ ਦਿੱਤਾ ਇਹਨਾਂ ਨੇ, ਜੇ ਕਹੇ ਤਾਂ ਮੈਂ ਗਰਕ ਕਰਦਾ ਧਰਤੀ। ਮਹਾਰਾਜ ਕਹਿੰਦੇ ਜੀਵਨ ਦਾ ਕੀ ਕਸੂਰ ਹੈ? ਫਿਰ ਰਾਜੇ ਦੇ ਸਿਰ ਤੇ ਧਰ ਦਵਾਂ ਪੁੱਠੀ ਕਰਕੇ। ਕਹਿੰਦੇ ਮਹਾਰਾਜ ਰਾਜਾ ਤਾਂ ਰਾਜ ਮੱਧ ਵਿੱਚ ਹੈ, ਇਹਨੂੰ ਸਮਾਤੇ ਦੇ ਨੂੰ ਚੱਲਿਆ। ਕਹਿੰਦੇ ਫਿਰ ਗਊ ਜਿਉਂਦੀ ਕਰਦਾ? ਕਹਿੰਦੇ ਸਾਰੇ ਝਗੜੇ ਖਤਮ ਹੋ ਜਾਣਗੇ, ਗਊ ਜਿਉਂਦੀ ਕਰ ਦੋ। ਉਹ ਗੱਲ ਵੱਢਿਆ ਹੋਇਆ ਗਊ ਜਿਉਂਦੀ ਹੋ ਗਈ। ਗੁਰੂ ਨਾਨਕ ਸਾਹਿਬ ਬੈਠੇ ਨੇ ਦਿੱਲੀ, ਹਾਥੀ ਮਰ ਗਿਆ ਰਾਤ ਨੂੰ, ਚੀਕ ਚਾੜਾ ਸ਼ੁਰੂ ਹੋ ਗਿਆ। ਮਹਾਰਾਜ ਕਹਿੰਦੇ ਮਰਦਾਨਿਆਂ ਉਹਨਾਂ ਨੂੰ ਕਹਿਆ ਹਾਥੀ ਮਰਿਆ ਨਹੀਂ ਹੈ, ਐਵੇਂ ਗਿਰਿਆ ਹੋਇਆ। ਉਹ ਜਾ ਕੇ ਉਹਨੇ ਕਹਿ ਤਾ ਵੀ ਤੁਸੀਂ ਕਿਉਂ ਰੋਂਦੇ ਹੋ? ਤਾਂ ਜਿਉਂਦਾ ਵੀ ਮਹਾਂਪੁਰਸ਼ਾਂ ਦੀ ਸਮਾਧੀ 'ਚ ਤੁਸੀਂ ਖਲਲ ਪਾਉਂਦੇ ਹੋ। ਉਹ ਹਾਥੀ ਜਿਹੜਾ ਮਹਾਵਤ ਗਿਆ, ਉਹ ਕਹਿੰਦਾ ਲੈ ਵੀ ਇਹ ਤਾਂ ਸੱਚੀਓ ਜਿਉਂਦਾ। ਦੂਏ ਦਿਨ ਰਾਜੇ ਨੂੰ ਪਤਾ ਲੱਗ ਗਿਆ, ਬਾਦਸ਼ਾਹ ਨੂੰ। ਉਹ ਆ ਗਿਆ ਗੁਰੂ ਨਾਨਕ ਸਾਹਿਬ ਨੂੰ, ਕਹਿੰਦਾ ਤੁਸੀਂ ਹਾਥੀ ਜਿਉਂਦਾ ਕਰਤਾ ਮਾਰ ਕੇ। ਕਹਿੰਦੇ ਦਰਵੇਸ਼ ਦੇ ਕੋਲ ਅਖਤਿਆਰ ਹੈ, ਮੇਰੀ ਬਾਂਧੀ ਭਗਤ ਜਨਾਵਰ, ਬਾਂਧਾ ਭਗਤਾਂ ਝੂਟਾ ਮੋਏ, ਏਕ ਸਮੇਂ ਮੋਕੋ ਗਏ ਬੰਦੇ ਤੋਫਨ ਮੋਪੇ ਜਵਾਬ ਨੂੰ। ਕਹਿੰਦੇ ਬਾਦਸ਼ਾਹ ਰੱਬ ਦੀ ਮਾਰੀ ਹੋਈ ਨੂੰ ਸੰਤ ਹੱਥ ਚੱਕ ਲਿਆ ਕਰਦੇ ਨੇ, ਸੰਤ ਦੀ ਮਾਰੀ ਹੋਈ ਰੱਬ ਨਹੀਂ ਚੱਕ ਸਕਦਾ। ਕਹਿੰਦੇ ਫਿਰ ਮਾਰ ਕੇ ਦਿਖਾ ਹੱਥੀ। ਕਹਿੰਦੇ ਉਹ ਤਾਂ ਮਰਿਆ ਹੋਇਆ ਹੀ ਹੈ, ਉਹਨੂੰ ਮਾਰਨਾ ਕੀ ਹੈ, ਦੁਲਾਮ ਗਿਰ ਗਿਆ। ਕਹਿੰਦੇ ਹੁਣ ਜਿਉਂਦਾ ਕਰ। ਮਹਾਰਾਜ ਕਹਿੰਦੇ ਹੁਣ ਤਾਂ ਇਹਨੂੰ ਖਿਲਾਫ ਹੀ ਜਿਉਂਦਾ ਨਹੀਂ ਕਰ ਸਕਦਾ। ਕਹਿੰਦੇ ਤਾਂ ਦੇਖਿਆ ਅੱਗ ਜਲਦੀ ਹੋਵੇ, ਕੋਲੇ ਨੂੰ ਪਲ ਦੋ ਪਲ ਹੱਥ 'ਚ ਘੁਮਾ ਕੇ ਰੱਖ ਸਕਦੇ ਹਾਂ, ਪਰ ਜੇ ਅੱਗ ਦੇ ਵਿੱਚ ਲੋਹਾ ਲਾਲ ਹੋਇਆ ਹੋਵੇ, ਅੱਗ ਦਾ ਰੂਪ ਬਣਿਆ ਹੋਵੇ, ਉਹਨੂੰ ਹੱਥ ਲਾ ਕੇ ਕੋਈ ਦਿਖਾਓ, ਜਦੇ ਛਾਲੇ ਪੈ ਜਾਣਗੇ। ਇਵੇਂ ਜਿਵੇਂ ਜਿਹੜਾ ਦਰਵੇਸ਼ ਹੈ ਰੱਬ ਦੇ ਰੰਗ ਵਿੱਚ ਲਾਲ ਹੋਇਆ ਹੋਇਆ ਹੁੰਦਾ, ਉਹਦੀ ਮਾਰੀ ਹੋਈ ਨੂੰ ਕੋਈ ਨਹੀਂ ਜਿਉਂਦਾ ਕਰ ਸਕਦਾ। ਗੁਰੂ ਮਹਾਰਾਜ ਨੂੰ ਇਹ ਸੀਸ ਕੱਟ ਕੇ ਜਿਉਂਦੇ ਕਰਨੇ ਔਖੇ ਸੀ, ਮੋਹਨ ਨੂੰ ਜਿਉਂਦਾ ਕਰਤਾ ਉਹਨੇ ਬਾਬੇ ਅਟਲ ਨੇ, ਛੋਟਾ ਬੱਚਾ ਹੀ ਸੀ ਉਸ ਵੇਲੇ। ਇੱਕ ਸਾਖੀ ਤਾਂ ਨਹੀਂ, ਹਜ਼ਾਰਾਂ ਨੇ। ਸੋ ਇਹ ਤੋਂ ਵੀ ਵਾਧਾ ਹੈ। ਸਤਯੁਗ ਦੇ ਵਿੱਚ ਇੱਕ ਸਤੀ ਸੀ, ਉਹਦਾ ਨਾਮ ਸੀ ਅਹਲਿਆ। ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਵਾਣ। ਉਹ ਇੰਦਰ ਨੇ ਉਹਦਾ ਭੇਖ ਧਾਰ ਕੇ ਮੁਰਗਾ ਬਣਾ ਲਿਆ, ਮਾਇਆ ਵਿਸਾਰ ਕੇ ਚੰਦਰਮਾ ਬੇਕ ਵੇਲੇ ਚੜ ਗਿਆ। ਉਸ ਵੇਲੇ ਰਿਸ਼ੀ ਨੂੰ ਧੋਖਾ ਲੱਗ ਗਿਆ, ਉਹ ਨਹਾਉਣ ਚਲਿਆ ਗਿਆ। ਇਹਨੇ ਰੂਪ ਧਾਰ ਲਿਆ ਉਹ ਰਿਸ਼ੀ ਦਾ, ਗੌਤਮ ਦਾ, ਅਤੇ ਗੰਗਾ ਨੇ ਕਿਹਾ ਤੇਰੇ ਘਰ ਚੋਰ ਲੱਗੇ ਨੇ, ਵਾਪਸ ਮੁੜ ਜਾ, ਹਜੇ ਨਹਾਉਣ ਦਾ ਮੌਕਾ ਨਹੀਂ ਆਇਆ, ਦੋ ਘੰਟੇ ਰਹਿੰਦੇ। ਉੱਥੇ ਜਦ ਆਇਆ ਤਾਂ ਇੰਦਰ ਨੂੰ ਸ਼ਰਾਪ ਦੇਤਾ, ਉਹਨੇ ਚੰਦਰਮਾ ਨੂੰ ਸ਼ਰਾਪ ਦੇਤਾ ਵੀ ਤੇਰੇ ਕਲੰਕ ਲੱਗੇ। ਸਤੀ ਨੂੰ ਸ਼ਰਾਪ ਦੇਤਾ ਵੀ ਤੂੰ ਪੱਥਰ ਬਣ ਜਾ, ਸਿਲਾ ਬਣ ਜਾ। ਉਹਨੇ ਕਿਹਾ ਮਹਾਰਾਜ ਮੇਰਾ ਕਸੂਰ ਕੋਈ ਨਹੀਂ ਹੈ, ਮੈਂ ਤੁਹਾਡੀ ਅਦਰਗੀ ਹੈ, ਇਹਨੇ ਤੁਹਾਡਾ ਸਰੂਪ ਧਾਰਿਆ, ਮੈਨੂੰ ਨਹੀਂ ਪਤਾ ਵੀ ਇਹ ਤੁਸੀਂ ਕਿਉਂ ਮੁੜੇ ਆਏ, ਨਹਾਉਣ ਗਏ ਕਿਉਂ ਮੁੜੇ ਆਏ ਤੁਸੀਂ, ਇਹਨੇ ਰੂਪ ਧਾਰਿਆ, ਮੈਂ ਧੋਖੇ ਜਾ ਗਈ, ਮੈਨੂੰ ਇੰਨੀ ਸਜ਼ਾ ਨਾ ਦਿਓ ਵੀ ਮੈਂ ਪੱਥਰ ਬਣ ਜਾ। ਕਹਿੰਦੇ ਜਾ ਸਤਯੁਗ ਦੇ ਵਿੱਚ ਤੂੰ ਪੱਥਰ ਬਣੀ ਪਈ ਰਹੇਗੀ ਗੰਗਾ ਦੇ ਕਿਨਾਰੇ। ਤ੍ਰੇਤੇ ਯੁਗ ਦੇ ਸ਼੍ਰੀ ਰਾਮ ਚੰਦਰ ਜੀ ਮਹਾਰਾਜ 14 ਕਲਾ ਸੰਪੂਰਨ ਅਵਤਾਰ ਆਉਣਗੇ, ਜਦੋਂ ਉਹਨਾਂ ਨੂੰ ਬਨਵਾਸ ਮਿਲੇਗਾ, ਉਸ ਵੇਲੇ ਉਹਨਾਂ ਦੇ ਚਰਨ ਨਾਲ ਤੂੰ ਛੋਈ ਜਾਏਗੀ, ਉਸੇ ਵੇਲੇ ਉੱਠ ਕੇ ਖੜ ਜਾਏਗੀ, ਵਿਮਾਨ ਆ ਜਾਣਗੇ, ਵੈਕੁੰਠ ਧਾਮ ਨੂੰ ਚਲੇ ਜਾਏਗੀ। ਕਹਿੰਦੇ ਸਤੀ ਸਤੋਂ ਟਲ ਸ਼ਿਲਾ ਹੋਏ, ਉਹ ਸਤੋਂ ਜਦ ਸੱਤ ਤੋਂ ਟਲ ਗਈ ਸ਼ਿਲਾ ਬਣ ਗਈ। ਨਦੀ ਕਿਨਾਰੇ ਬਾਅਦ ਪੁਰਾਣਾ, ਪੁਰਾਣਾ ਤੋਂ ਬਗੈਰ ਨਦੀ ਦੇ ਕਿਨਾਰੇ ਬਰੇਤੀ ਵਿੱਚ ਗਿਰੀ ਰਹੇ। ਰਘਬਤ ਚਰਨ ਛਾਉਂਦਿਆਂ ਚੱਲੀ ਸੁਰਗਪੁਰ ਬਣੇ ਬਵਾਨ, ਉਸੇ ਵੇਲੇ ਬਵਾਨ ਆ ਗਏ। ਉਹ ਜੇ ਪੱਥਰ ਜਿਉਂਦਾ ਹੋ ਜਾਂਦਾ ਸਾਹਿਬ ਫੈਂਕ ਜੀ, ਫਿਰ ਗੁਰੂ ਮਹਾਰਾਜ 'ਤੇ ਸ਼ੱਕ ਪੈ ਗਿਆ ਤੁਹਾਨੂੰ ਸਾਰਿਆਂ ਨੂੰ। ਕਿੱਡੀ ਵੱਡੀ ਬਾਤ ਹੈ, ਕਿੱਡਾ ਗ੍ਰੇਟ ਗੁਰੂ ਹੈ, ਉਹਨੂੰ ਨਿੱਕਾ ਜਿਹਾ ਮਨੁੱਖ ਬਣਾ ਦਿੰਦੇ ਨੇ, ਉਹਦੇ ਕੰਮ ਨੂੰ ਇਹ ਨਹੀਂ ਸਮਝਦੇ ਗੁਰੂ ਦਸਵੇਂ ਪਾਤਸ਼ਾਹ ਨੇ ਕਿੱਡੀ ਬੜੀ ਕਰਾਮਾਤ ਕੀਤੀ। ਸਦੀਆਂ ਤੋਂ ਗਿਰੀ ਹੋਈ ਕੌਮ, ਮਨੁੱਖ ਦੇ ਟੁਕੜੇ ਟੁਕੜੇ ਹੋਏ ਹੋਏ, ਉਹਨੂੰ ਚੱਕ ਕੇ ਪੂਰਾ ਮਨੁੱਖ ਬਣਾ ਦਿੱਤਾ। ਸੋ ਮਹਾਰਾਜ ਜੀ ਨੇ ਉਹਦੀ ਮਜ਼ਬੂਤੀ ਦੇ ਵਾਸਤੇ ਜਲ ਮੰਤਰਿਆ, ਪੰਜ ਬਾਣੀਆਂ ਪੜੀਆਂ, ਉਹਨਾਂ ਨੂੰ ਪਲਾਈਆਂ, ਉਹਨਾਂ ਤੋਂ ਆਪ ਅੰਮ੍ਰਿਤ ਛਕਿਆ। ਇਹ ਗੱਲ ਮੇਰੀ ਅਜੇ ਤੱਕ ਸਮਝ ਨਹੀਂ ਆਈ। ਜਾਂ ਤਾਂ ਇਹ ਹੈ ਕਿਉਂਕਿ ਉਹਦੇ ਛੋਟੀਆਂ ਜਾਤਾਂ ਦੇ ਸੀਗੇ, ਉਹਨਾਂ ਨੇ ਖਾਲਸਾ ਬਣਾ ਕੇ ਜਾਤ ਪਾਤ ਖਤਮ ਕਰਤੀ। ਲੋਕ ਇਹ ਕਹਿਣ ਵੀ ਗੁਰੂ ਮਹਾਰਾਜ ਨੇ ਤਾਂ ਉਹਨਾਂ ਦੇ ਹੱਥ ਦਾ ਛਕਿਆ ਨਹੀਂ, ਸਾਨੂੰ ਕਹਿੰਦੇ ਛਕੋ, ਕਿਉਂਕਿ ਪੰਡਤਾਂ ਨੇ ਇਤਰਾਜ਼ ਕਰਤਾ ਸੀ ਵੀ ਅਸੀਂ ਨਹੀਂ ਇਹ ਗੱਲ ਮੰਨ ਸਕਦੇ, ਅਸੀਂ ਵਰਨਾਸ਼ਰਮ ਨਹੀਂ ਤੋੜਨਾ। ਬਥੇਰੇ ਬੰਦੇ ਹੁੰਦੇ ਨੇ ਇਹ ਜੇ, ਗੁਰੂ ਮਹਾਰਾਜ ਨੇ ਆਪ ਉਹਨੇ ਛਕ ਲਿਆ। ਉਸ ਵੇਲੇ ਸਾਰਿਆਂ ਨੂੰ ਕਿਹਾ ਕਿ ਪ੍ਰੇਮੀਓ, ਤੁਸੀਂ ਵੀ ਇਹ ਛਕ ਲਓ, ਐਂ ਪੜ੍ਹ ਲਓ।
ਸਾਰ ਜਨਮ ਮੇਲਾ
ਹਜ਼ਾਰਾਂ ਸਾਲ ਦੇ ਮਨੁੱਖ ਨੂੰ ਵੰਡੇ ਹੋਏ ਨੂੰ ਗੁਰੂ ਮਹਾਰਾਜ ਨੇ ਜੋੜ ਦਿੱਤਾ ਅਤੇ ਨਾਲ ਦੱਸ ਦਿੱਤਾ ਕਿ ਜਿਹੜਾ ਖੱਤਰੀ ਹੈ, ਸ਼ੂਦਰ ਹੈ, ਵੈਸ਼ ਹੈ, ਉਸ ਵੇਲੇ ਇੱਕ ਕਰਾਮਾਤ ਗੁਰੂ ਮਹਾਰਾਜ ਨੇ ਕਰੀ। ਪੈਰਾਂ ਨੂੰ ਨੀਵਾਂ ਜਾਣਦੇ ਸੀ ਸਾਰੇ, ਇਹਨਾਂ ਨੇ ਖੇਲ ਉਲਟਾ ਕਰ ਦਿੱਤਾ। ਉਲਟਾ ਖੇਲ ਪ੍ਰਮੁਖਾ, ਪੈਰਾਂ ਉੱਪਰ ਸੀਸ ਨਵਾਇਆ, ਸੀਸ ਨੂੰ ਇਹ ਪੈਰਾਂ ਦੇ ਉੱਤੇ ਨਵਾ ਦਿੱਤਾ। ਇਹਦਾ ਮਤਲਬ ਹੈ ਵਿਦਵਾਨ ਨੂੰ ਸੇਵਾਦਾਰ ਦੇ ਚਰਨਾਂ ਤੋਂ ਛੋਟਾ ਬਣਾ ਦਿੱਤਾ, ਸੇਵਾਦਾਰ ਨੂੰ ਸਭ ਤੋਂ ਵੱਡਾ ਬਣਾ ਦਿੱਤਾ। ਸ਼ੂਦਰ ਦਾ ਕੰਮ ਸੀ ਸੇਵਾ ਕਰਨਾ। ਗੁਰੂ ਮਹਾਰਾਜ ਕਹਿੰਦੇ ਪਿਆਰਿਓ, ਰੱਬ ਨੂੰ ਮਿਲਣ ਦਾ ਸਖਾਲਾ ਰਸਤਾ ਜਿਹੜਾ ਨਾ ਉਹ ਸੇਵਾ ਹੈ। ਸੇਵਾ ਕਰਤ ਹੋਏ ਨੇ ਕੰਮ ਜਿਸ ਕੋ ਹੋਤ ਰੱਬ। ਸ਼ੂਦਰ ਨੂੰ ਚੱਕਦਾ ਨਾ ਕਿੱਥੇ ਲੈ ਗਏ, ਸਿਖਰ ਲੈ ਗਏ, ਉਲਟਾ ਇਨਕਲਾਬ ਲਿਆ ਤਾ, ਅਜੇ ਬਾਤ ਕਰ ਦਿੱਤੀ ਮਹਾਰਾਜ ਜੀ। ਸਿਰ ਨੂੰ ਪੈਰਾਂ ਤੇ ਨਵਾ ਤਾ, ਨਿਬੜੇ ਨੇ ਸਾਰੇ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਤੇ। ਪੈਰਾਂ ਨੂੰ ਉੱਚਾ ਬਣਾ ਤਾ, ਸਿਰ ਤੇ ਵੀ ਕੋਈ ਨਿਭਦਾ, ਮੱਥੇ ਨਾ ਮੱਥਾ ਲਾ ਕੇ ਦੇਖੋ, ਕਰੇ ਕਦੇ ਲਾਉਣਾ ਕੋਈ ਮੱਥੇ ਨਾ ਮੱਥਾ, ਨਾ ਪੈਰਾਂ ਨਾਲ ਉੱਚਾ ਕਰ ਦਿੱਤਾ, ਉਹਨੂੰ ਨੀਵਾਂ ਨਾ ਰਹਿਣ ਦਿੱਤਾ ਅਤੇ ਨਾਲ ਫਰਮਾਨ ਕਰ ਦਿੱਤਾ ਆਪਣੋ ਤਾਂ ਤੜਕੇ ਬੈਠਣ ਪਾਇਆ ਜੀ ਦੇ ਵਿੱਚ ਦੁਨੀਆਂ ਤੇ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕੌ ਨਾਨਕ ਵਾਹ ਲੜਾਈ। ਛਾਤੀ ਖੋਲ੍ਹ ਕੇ ਤੁਰਦਾ ਉੱਥੇ, ਡਰ ਕੇ ਨਹੀਂ ਤੁਰਦਾ, ਕਿਉਂਕਿ ਦੁਨੀਆਂ 'ਚ ਸੇਵਾ ਕਰੀ ਉਹਨੇ। ਸੇਵਾ ਦੀ ਕਿੰਨੀ ਮਹਾਨਤਾ, ਕਿੱਥੇ ਤਾਂ ਸ਼ੂਦਰ ਬਣਿਆ ਹੋਇਆ ਸੇਵਾ ਕਰਨਾ, ਉਹਦੇ ਨਾਲ ਕੋਈ ਛੋਹਦਾ ਨਹੀਂ ਹੈ, ਕੋਈ ਉਹਦੇ ਹੱਥ ਦਾ ਲੱਗਿਆ ਹੋਇਆ ਖਾਂਦਾ ਨਹੀਂ। ਜੇ ਖਾਂਦੇ ਖਾਂਦੇ ਨੂੰ ਹੱਥ ਲਾ ਦੇਵੇ, ਉਹ ਸਾਰਾ ਹੀ ਛੱਡ ਦੇਣਾ ਪੈਂਦਾ ਸੀ। ਆਤਮ ਮਾਰਗ ਦੇ ਮੈਂ ਕਈ ਵਾਰੀ ਆਪਣੀਆਂ ਗੱਲਾਂ 'ਚ ਲਿਖਿਆ, ਮੈਂ ਕਿਹਾ ਜਾ ਸਮਾਂ ਸੀ ਉਹ। ਸੋ ਸ਼ੂਦਰ ਨੂੰ ਚੱਕ ਕੇ ਕਿੰਨਾ ਬਣਾ ਤਾ ਆਦਰਯੋਗ, ਉਹਨੂੰ ਦਰਗਾਹ 'ਚ ਥਾਂ ਮਿਲਦਾ, ਫਿਰ ਰੱਬ ਮਿਲਦਾ। ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਰੱਬ ਦਾ ਰਾਹ ਕੱਢਦਾ ਗੁਰੂ ਨਾਨਕ ਨੇ ਵੀ, ਜੇ ਰੱਬ ਦਾ ਰਾਹ ਲੈਣਾ ਬਰਤਨ ਮਾਂਜਿਆ ਕਰੋ, ਚਾਰੂ ਦਿਆ ਕਰੋ, ਪੱਖੇ ਚੱਲਿਆ ਕਰੋ, ਹੋਰ ਅਨੇਕ ਤਰ੍ਹਾਂ ਦੀ ਸੇਵਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਦੀਵਾਨ 'ਚ ਪਿਆਸ ਲੱਗੀ। ਇੱਕ ਅਮੀਰ ਦੇ ਬੱਚੇ ਨੇ ਪਾਣੀ ਲਿਆਉਂਦਾ, ਮਹਾਰਾਜ ਨੇ ਉਹਦੇ ਹੱਥ ਦੇਖੇ ਪਾਣੀ ਡੋਲਤਾ, ਸੰਗਤ ਨੇ ਦੇਖਿਆ ਸ਼ੰਕਾ ਪੈ ਗਿਆ, ਉਸ ਵੇਲੇ ਮਹਾਰਾਜ ਨੇ ਕਿਹਾ ਕੀ ਗੱਲ ਭਾਈ ਪ੍ਰੇਮੀਓ, ਤੁਹਾਡੇ ਮਨ ਚ ਕਿਹੜਾ ਸ਼ੰਕਾ ਪੈ ਗਿਆ? ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਨੇ ਪਾਣੀ ਮੰਗਿਆ ਹੋਣਾ, ਇਹ ਬੱਚਾ ਕਿਸੇ ਅਮੀਰ ਦਾ ਬੱਚਾ, ਇਹ ਪਾਣੀ ਲੈ ਕੇ ਆਇਆ ਤੇ ਆਪਨੇ ਡੋਲ ਦਿੱਤਾ, ਇਹ ਨਾ ਸਾਨੂੰ ਪਤਾ ਲੱਗਿਆ, ਗੱਲਾਂ ਬਾਤਾਂ ਹੋਈਆਂ ਤੇ ਡੋਲ ਦਿੱਤਾ। ਕਹਿੰਦੇ ਤੁਹਾਡੇ ਚੋਂ ਕੋਈ ਹੈ ਜਿਹੜਾ ਮੁਰਦੇ ਨਾਲ ਲੱਗਿਆ ਹੋਇਆ ਛੋਇਆ ਹੋਇਆ ਪੀ ਲਵੇ? ਕਹਿੰਦੇ ਨਾ ਸੱਚੇ ਪਾਤਸ਼ਾਹ, ਮੁਰਦੇ ਤਾਂ ਪਿੱਛੇ ਜਾ ਕੇ ਘਰ ਆ ਕੇ ਇਸ਼ਨਾਨ ਕਰੀਦਾ ਜਾਂ ਪੰਜ ਇਸ਼ਨਾਨਾਂ ਕਰੀਦਾ, ਫਿਰ ਕੁਛ ਖਾਈ ਪੀਦਾ। ਕਹਿੰਦੇ ਫਿਰ ਅਸੀਂ ਕਿਵੇਂ ਪੀ ਲੈਂਦੇ? ਕਹਿੰਦੇ ਮਹਾਰਾਜ ਇਹ ਤਾਂ ਬਹੁਤ ਵਧੀਆ ਹੁੰਦਾ, ਦੇਖੋ ਕਿੰਨਾ ਸੁਨੱਖਾ। ਕਹਿੰਦੇ ਪਿਆਰੇ ਉਹ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਭੁੱਲ ਗਏ। ਪਾਤਸ਼ਾਹ ਨੇ ਬਚਨ ਕਰਿਆ, ਅਤ ਸੁੰਦਰ ਕੁਨੀਨ ਚਤਰ ਮੁੱਖ ਗਿਆਨੀ ਤਨਵੰਤ ਮ੍ਰਿਤਕ ਕਹੀਏ ਨਾਨਕਾ ਦੇ ਪ੍ਰੀਤ ਨਹੀਂ ਭਗਵਾਨ। ਇਹ ਬੱਚੇ ਨੂੰ ਅਸੀਂ ਪੁੱਛਿਆ ਵੀ ਤੈਂ ਕਦੇ ਸੇਵਾ ਕਰੀਏ, ਤੇਰੇ ਹੱਥ ਇੰਨੇ ਨਾਲ ਨੇ? ਕਹਿੰਦਾ ਨਾ ਮਹਾਰਾਜ, ਮੈਂ ਤਾਂ ਅੱਜ ਪਹਿਲਾਂ ਲੈਣਾ ਵੀ ਤੁਹਾਡੇ ਵਾਸਤੇ ਜਲ ਲੈ। ਅਸੀਂ ਫੇਰ ਪੁੱਛਿਆ ਇਹਨੂੰ ਯਾਦ ਕਰਾਉਣ ਨੂੰ ਵੀ ਕਦੇ ਦਰੀਆਂ ਝਾੜੀਆਂ ਹੋਣ, ਜੋੜੇ ਸਾਫ ਕਰੇ ਹੋਣ, ਬਰਤਨ ਸਾਫ ਕਰੇ ਹੋਣ, ਲੰਗਰ ਵਰਤਾਇਆ ਹੋਵੇ, ਹੋਰ ਕਿਸੇ ਬਿਮਾਰ ਦੀ ਬਿਮਾਰਦਾਰੀ ਕਰੀ ਹੋਵੇ, ਕਿਸੇ ਦੀ ਮਦਦ ਕਰੀ ਹੋਵੇ। ਕਹਿੰਦਾ ਸੱਚੇ ਪਾਤਸ਼ਾਹ, ਤੁਹਾਡੇ ਦਿੱਤੇ ਹੋਏ ਇੰਨੇ ਨੌਕਰ ਨੇ ਕਿ ਸਾਨੂੰ ਲੋੜ ਹੀ ਨਹੀਂ ਹੈ, ਆਹ ਤਾਂ ਮੈਂ ਅੱਜ ਪਹਿਲੇ ਦਿਨ ਲਿਆਉਂਦਾ। ਕਹਿੰਦੇ ਸਾਧ ਸਿੰਘ ਜੀ, ਜਿਹਦੇ ਹਿਰਦੇ 'ਚ ਵਾਹਿਗੁਰੂ ਦਾ ਪਿਆਰ ਹੈ, ਉਹ ਸਾਰਿਆਂ ਦੇ ਵਿੱਚ ਵਾਹਿਗੁਰੂ ਦੇਖ ਕੇ ਉਹਨਾਂ ਦੀ ਸੇਵਾ ਕਰਦਾ, ਫਿਰ ਇਹ ਮੁਰਦਾ ਹੋਇਆ ਕਿ ਨਾ? ਅਤ ਸੁੰਦਰ ਕੁਨੀਨ ਚਤਰ ਮੁੱਖ ਗਿਆਨੀ ਤਨਵੰਤ, ਇਹ ਤਾਂ ਸੋਹਣਾ ਹੀ ਸੋਹਣਾ। ਗੁਰੂ ਮਹਾਰਾਜ ਨੇ ਪੰਜ ਸਿਫਤਾਂ ਇੱਕ ਬੰਦੇ 'ਚ ਦੱਸੀਆਂ। ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਜੇ ਸੇਵਾ ਨਹੀਂ ਕਰਦਾ ਇਹ ਤਾਂ ਮਰਿਆ ਹੋਇਆ ਹੈ। ਫਿਰ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਰਭਰ ਕਰਨੀ, ਹੋਰ ਸਾਰੀ ਕਰਨੀ ਨਿਰਭਰ ਹੈ। ਗੁਰੂ ਆਪ ਸੇਵਾ ਕਰਦੇ ਰਹੇ ਨੇ, ਗੁਰੂ ਪੰਜਵੇਂ ਪਾਤਸ਼ਾਹ ਸੰਗਤਾਂ ਦੀ ਚੋਰੀ ਸੇਵਾ ਕਰਿਆ ਕਰਦੇ ਸੀ, ਭੇਸ ਵਟਾ ਕੇ। ਆਪ ਇੱਕ ਵਾਰੀ ਸੰਗਤ ਆ ਰਹੀ ਹੈ ਲਾਹੌਰ ਤੋਂ, ਪਹਿਲਾਂ ਆਈ ਲਾਹੌਰ ਰਹੀ ਰਾਤ, ਉਹਨਾਂ ਦੇ ਮਨ ਵਿੱਚ ਹੈ ਕਿ ਅਸੀਂ ਛੇਤੀ ਜਾ ਕੇ ਗੁਰੂ ਮਹਾਰਾਜ ਦੇ ਬਚਨ ਸਾਧਨ ਕਰੀਏ। ਲੇਕਿਨ ਬਾਹਰ ਆ ਕੇ ਚਾਰ ਪੰਜ ਮੀਲ 'ਤੇ ਉੱਥੇ ਥੱਕ ਗਏ ਛਿਆਟਾ ਸਾਹਿਬ ਕੋਲ। ਗੁਰੂ ਮਹਾਰਾਜ ਨੇ ਮਾਤਾ ਜੀ ਨੂੰ ਕਿਹਾ ਵੀ ਗੁਪਤ ਰੂਪ ਦੇ ਅੰਦਰ ਇੱਕ ਟੋਕਰਾ ਪ੍ਰਸ਼ਾਦਿਆਂ ਦਾ ਲਾਹੌਰ, ਇੱਕ ਦੇਗਾ ਦਾਲ ਦਾ, ਪਤਾ ਨਹੀਂ ਲੱਗਣ ਦੇਣਾ ਘਰ 'ਚ ਬਣਾਓ। ਮਾਤਾ ਜੀ ਨੇ ਅੰਦਰ ਦੇਗਾ ਦਾਲ ਦਾ ਤਿਆਰ ਕਰਿਆ ਅਤੇ ਇੱਕ ਟੋਕਰਾ ਪ੍ਰਸ਼ਾਦਿਆਂ ਦਾ। ਮੂੰਹ ਹਨੇਰਾ ਹੋਇਆ, ਗੁਰੂ ਮਹਾਰਾਜ ਨੇ ਭੇਸ ਬਦਲ ਲਿਆ, ਚਾਦਰਾ ਬੰਨ ਲਿਆ, ਉੱਥੇ ਮੁੰਡਾਸਾ ਮਾਰ ਲਿਆ, ਟੋਕਰਾ ਚੱਕ ਲਿਆ। ਮਾਤਾ ਜੀ ਨੇ ਵੀ ਭੇਸ ਬਦਲ ਲਿਆ, ਮਾਝੀਆਂ ਵਰਗਾ ਬਣਾ ਲਿਆ, ਜਿਹੜੇ ਉੱਥੇ ਇਲਾਕੇ ਦੀਆਂ ਸੀ, ਉਹਨਾਂ ਨੇ ਦਾਲਾ ਚੁੱਕ ਲਿਆ। ਕਿੰਨੇ ਮੀਲ ਪਿਪਲੀ ਸਾਹਿਬ ਚਲੇ ਗਏ, ਉੱਥੇ ਉਧਰੋਂ ਸੰਗਤ ਆ ਗਈ। ਕਹਿੰਦੇ ਜੀ ਹੁਣ ਤਾਂ ਥੱਕ ਗਏ, ਹੁਣ ਤਾਂ ਨਹੀਂ ਜਾ ਹੁੰਦਾ। ਮਹਾਰਾਜ ਜੀ ਨੇ ਉੱਥੇ ਡੋਲ ਵਗੈਰਾ ਲੈ ਕੇ ਜਾਂਦੇ ਹੋਏ ਨਾਲ, ਉਹਨਾਂ ਨੇ ਪਾਣੀ ਕੱਢ ਕੇ ਕਹਿੰਦੇ ਆਓ ਭਾਈ ਗੁਰਮੁਖੋ ਪ੍ਰਸ਼ਾਦੇ ਛਕੋ, ਗੁਰੂ ਕਾ ਲੰਗਰ ਆ ਗਿਆ ਤੁਹਾਡੇ ਵਾਸਤੇ, ਪਹਿਲਾਂ ਪੰਜ ਇਸ਼ਨਾਨ ਨਾ ਕਰੋ। ਮਹਾਰਾਜ ਜੀ ਪਾਣੀ ਕੱਢੀ ਜਾਂਦੇ ਨੇ, ਮਾਤਾ ਜੀ ਉਹਨਾਂ ਦੇ ਚਰਨ ਧੋਈ ਜਾਂਦੇ ਨੇ, ਉਹਦੇ ਬਾਅਦ ਪ੍ਰਸ਼ਾਦੇ ਛਕਾਏ। ਉਹ ਸ਼ਬਦ ਪੜ੍ਹਦੇ ਆਉਂਦੇ ਸੀ, ਮਹਾਰਾਜ ਜੀ ਪੱਖੇ ਲੈ ਗਏ ਸੀ ਬਾਂਝ ਪਾ ਕੇ, ਇੱਕ ਮਾਤਾ ਜੀ ਨੇ ਫੜ ਲਿਆ, ਇੱਕ ਮਹਾਰਾਜ ਜੀ ਨੇ, ਅਤੇ ਬਰਤਨ ਇੱਕ ਸਿੰਘ ਨੂੰ ਫੜਾ ਤੇ ਸਿੱਖ ਨੂੰ। ਨੱਠ ਨੱਠ ਕੇ ਚੱਲਦੇ ਨੇ ਵੀ ਗਰਮੀ ਬਹੁਤ ਹੈ, ਅੱਜ ਭਾਦੋਂ ਦਾ ਮਹੀਨਾ ਸੀ। ਉਹ ਇਵੇਂ ਜਿਵੇਂ ਚੱਲਦੇ ਚੱਲਦੇ ਅੰਮ੍ਰਿਤਸਰ ਤੱਕ ਪਹੁੰਚ ਗਏ। ਉਸ ਵੇਲੇ ਕਹਿਣ ਲੱਗੇ ਵੀ ਗੁਰਸਿੱਖਾ ਬੀਬੀ, ਤੁਸੀਂ ਆਪਣਾ ਕੋਈ ਨਾਂ ਤਾਂ ਦੱਸੋ ਸਾਨੂੰ, ਅਸੀਂ ਕੱਲ੍ਹ ਨੂੰ ਗੁਰੂ ਮਹਾਰਾਜ ਨੂੰ ਮਿਲਾਂਗੇ, ਉੱਥੇ ਤੁਹਾਡਾ ਸੇਵਾ ਦਾ ਤੁਹਾਡੀ ਦਾ ਜ਼ਿਕਰ ਕਰਾਂਗੇ। ਮਹਾਰਾਜ ਕਹਿੰਦੇ ਕੀ ਨਾਂ ਹੁੰਦਾ ਗੁਰਸਿੱਖਾਂ ਦਾ? ਸਿੱਖ ਗੁਰਸਿੱਖੇ ਹੁੰਦਾ, ਕੀ ਲੈਣਾ ਨਵਾਂ? ਤੇ ਚਲੋ ਤੁਹਾਨੂੰ ਸੋਹਣਾ ਸਾਨ ਦਵਾਈਏ। ਮਹਾਰਾਜ ਇੱਕ ਕਲਵੰਜੇ ਲੈ ਗਏ, ਕਹਿੰਦੇ ਲਓ ਇੱਥੇ ਆਰਾਮ ਨਾਲ ਪਿਓ, 3 ਵਜੇ ਗੁਰੂ ਮਹਾਰਾਜ ਆਉਣਗੇ, ਫਿਰ ਤੁਸੀਂ ਪਹਿਲਾਂ ਕੀਰਤਨ ਸਰਵਣ ਕਰਿਓ, ਫਿਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਦਰਸ਼ਨ ਕਰਿਓ, ਇੱਥੇ ਆਰਾਮ ਕਰੋ। ਉਹ ਆਰਾਮ ਕਰ ਲਏ ਜਿਹੜੇ ਹੁਣ ਬਿਰਦ ਸੀ, ਲੱਤਾਂ ਥੱਕੀਆਂ ਹੋਈਆਂ, ਚੀਰ ਪੈਂਦੀ ਆ, ਨੀਂਦ ਆਉਂਦੀ ਨਹੀਂ, ਕਿਸੇ ਦੀ ਪਿੱਠ ਦੋਦੀ ਆ, ਕਿਸੇ ਦਾ ਕੁਛ ਮੋਢਾ ਦੋਦਾ। ਮਹਾਰਾਜ ਬਿਰਦ ਲੱਤਾਂ ਲੱਭ ਰਹੇ ਨੇ, ਉਹ ਬੀਬੀਆਂ ਦੀ ਮਾਤਾ ਜੀ ਲੱਭ ਰਹੇ ਨੇ, ਫਿਰ ਉਹਦੇ ਬਾਅਦ ਪਿੱਠ ਪੁੱਟ ਰਹੇ ਨੇ। ਇੱਕ ਬਿਰਦ ਕਹਿੰਦਾ ਮੈਨੂੰ ਤਾਂ ਪਿਆਰਿਆ ਨੀਂਦ ਨਹੀਂ ਆ ਰਹੀ, ਮੈਂ ਕਰਾਂ ਕੀ। ਮਹਾਰਾਜ 3 ਵੱਜ ਗਏ ਤੜਕੇ ਦੇ, ਅਜੇ ਇਸ਼ਨਾਨ ਵੀ ਨਹੀਂ ਹੋ ਸਕਿਆ। ਉਧਰਲੇ ਪਾਸੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦਰਵਾਜ਼ੇ ਤੇ ਜਾ ਕੇ ਇੰਤਜ਼ਾਰ ਕਰਦੇ ਆ ਵੀ ਖੜਕਾ ਦੜਕਾ ਕੋਈ ਨੀ। ਸੇਵਾਦਾਰ ਨੂੰ ਪੁੱਛਿਆ ਵੀ ਕਿੱਥੇ ਨੇ ਮਹਾਰਾਜ, ਆਏ ਨੀ? ਕਹਿੰਦੇ ਪਤਾ ਨੀ ਰਾਤ ਕਿੱਥੇ ਚਲੇ ਗਏ। ਉਸ ਵੇਲੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਮਹਾਰਾਜ ਤੁਹਾਨੂੰ ਗੁਰੂ ਨਾਨਕ ਦਾ ਰਾਇਆ, ਤੁਸੀਂ ਗੁਰੂ ਵੇਖੋ ਕਿੱਥੇ। ਕਹਿੰਦੇ ਇੱਥੇ ਬਣ ਲੈਂਦੇ ਕਿਤੇ ਲੱਭ ਜਾਣਗੇ। ਹੁਣ ਸਭ ਕੁਝ ਜਾਣੇ ਹੋਏ ਫਿਰ ਭਰ ਦਿੰਦੇ ਨੇ, ਹੁਣ ਜੀ ਖਦਾਏ ਦੇ ਭੇਦ ਨਾ ਕਿਸੇ ਤੇ, ਇਹੀ ਗੁਰਸਿੱਖਾਂ ਦੀ ਫਿਰਦੇ ਪੁੱਛਦੇ ਨਹੀਂ ਹੈ। ਦਾਤਾਂ ਹੁੰਦੀਆਂ ਬਹੁਤ, ਛੁਪਾ ਜਾਂਦੇ ਨੇ। ਚਲੋ ਕਹਿੰਦੇ ਦੇਖਦੇ ਹੌਲੀ 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 ਉੱਥੇ ਹੀ ਲੈ ਆਏ ਜਿੱਥੇ ਗੁਰੂ ਮਹਾਰਾਜ ਇੱਕ ਬਿਰਦ ਦੀ ਪਿੱਠ ਦੱਬ ਰਹੇ ਸੀ। ਉਹ ਕਹਿ ਰਿਹਾ ਸੀ ਸਿੱਖਾ ਪਹਿਲਾਂ ਤੂੰ ਪੁੱਛਦੇ ਸਿਖਾਏ, ਫਿਰ ਸਾਨੂੰ ਚੱਲਦਾ ਆਇਆ, ਫਿਰ ਤੂੰ ਹੁਣ ਮੈਨੂੰ ਬਿਰਦ ਨੂੰ ਨੀਂਦ ਨਹੀਂ ਆ ਰਹੀ, ਤੂੰ ਵੀ ਨੀਂਦ ਆਪਣੀ ਛੱਡੀ ਹੋਈ, ਅੰਮ੍ਰਿਤ ਵੇਲਾ ਹੋ ਗਿਆ। ਮਹਾਰਾਜ ਕਹਿੰਦੇ ਕੋਈ ਨੀ ਬਾਬਾ, ਸਾਨੂੰ ਬੜਾ ਆਨੰਦ ਆ ਰਿਹਾ ਸੇਵਾ ਕਰ, ਬਹੁਤ ਆਨੰਦ ਆ ਰਿਹਾ। ਉਸ ਵੇਲੇ ਜਦ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇੜੇ ਪਹੁੰਚ ਗਏ, ਮਹਾਰਾਜ ਨੀਵੀਂ ਭਰ ਲਿਆ ਕਰਦਿਆਂ ਨਿਰਦੇਸ਼ ਨਾਲ, ਇਹਨਾਂ ਨੇ ਨਮਸਕਾਰ ਕਰਤੀ। ਉਹਦੇ ਤਾਂ ਸੀ ਸੱਚੇ ਪਾਤਸ਼ਾਹ, 3 ਵੱਜ ਕੇ ਸਾਰੀ ਰਾਤ ਸੇਵਾ ਕਰੀ ਆਇਓ। ਜਦੋਂ ਇਹ ਗੱਲ ਸੁਣੀ ਉਹ ਬੁੱਢਾ ਤਾਂ ਇੱਕਦਮ ਤ੍ਰਭਕ ਕੇ ਉੱਠ ਖੜਿਆ, 12 ਜੀ ਘੁੱਟ ਰਹੇ ਨੇ ਮੇਰੇ, ਮਾਤਾ ਜੀ ਪੱਖਾ ਚੱਲ ਰਹੇ ਨੇ, ਬੀਬੀਆਂ ਨੂੰ ਸਾਰਾ ਸੰਗ ਟੁੱਟ ਖੜੇ। ਬਰਾਗ ਦੇ ਨਾਲ ਪਿਆਰ ਦੇ ਨਾਲ ਨੇਤਰ ਜਲ ਜਾ ਰਿਹਾ ਵੀ ਹੈ ਗੁਰੂ ਮਹਾਰਾਜ, ਪਹਿਲਾਂ ਸਾਡੇ ਚਰਨ ਧੋਤੇ, ਫਿਰ ਪੱਖਾ ਚੱਲਦੇ ਚਲੇ ਆਏ, ਫਿਰ ਜਦਾਂ ਹੀ ਮਾਤਾ ਜੀ ਇੱਧਰਲੇ ਪਾਸੇ ਬੀਬੀਆਂ ਨੂੰ ਪੱਖਾ ਚੱਲਦੀਆਂ, ਲੱਤਾਂ ਘੁੱਟਦੀਆਂ, ਗੁਰੂ ਮਹਾਰਾਜ ਰਾਤ ਭਰ ਬਿਰਦਾਂ ਦੀ ਸੇਵਾ ਕਰਦੇ। ਉਸ ਵੇਲੇ ਬਾਬਾ ਬੁੱਢਾ ਜੀ ਨੇ ਕਿਹਾ ਪਾਤਸ਼ਾਹ, ਇੰਨੇ ਹਜ਼ਾਰਾਂ ਸਿੱਖ ਨੇ, ਉਹਨਾਂ ਦੇ ਹੁੰਦੇ ਆ ਹੋਏ ਆ, ਤੁਸੀਂ ਸੇਵਾ ਕਰਦੇ, ਤੁਸੀਂ ਤਾਂ ਇੱਕ ਹੁਕਮ ਕਰਨਾ ਸੀ, ਇਕੱਲੇ ਇਕੱਲੇ ਸਿੱਖ ਦੇ ਇੱਕ ਇੱਕ ਸੇਵਾਦਾਰ ਆ ਜਾਣਾ ਸੀ। ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਵੀ ਸੇਵਾ ਕਰਦੇ, ਭਾਈ ਗੁਰਦਾਸ ਜੀ ਤੁਸੀਂ ਵੀ ਸੇਵਾ ਕਰ, ਪਰ ਜਦੋਂ ਕਦੇ ਮੇਰੀ ਵਾਰੀ ਆ ਜੇ ਸੇਵਾ ਕਰਨ ਦੀ, ਤੁਸੀਂ ਮੈਨੂੰ ਸੇਵਾ ਨਹੀਂ ਕਰਨ ਦਿੰਦੇ, ਸੇਵਾ ਕਰਕੇ ਮੈਂ ਹੱਥ ਤੋਂ ਜ਼ਿਆਦਾ ਪ੍ਰਸੰਨ ਹੋ ਜਾਂਦਾ। ਹੁਣ
ਮੈਂ
ਅਸੀਂ ਸੇਵਾ ਕਰਦੇ ਹਾਂ ਉਸ ਵੇਲੇ ਤੁਸੀਂ ਸਾਨੂੰ ਰੋਕ ਦਿੰਦੇ। ਸੋ ਜਿਹੜਾ ਸ਼ੂਦਰ ਦਾ ਕਰਮ ਸੀ, ਭੁੱਲ ਕੇ ਵੀ ਬ੍ਰਾਹਮਣ ਸੇਵਾ ਨਹੀਂ ਸੀ ਕਰਦਾ, ਭੁੱਲ ਕੇ ਵੀ ਕਸ਼ਤਰੀ ਸੇਵਾ ਨਹੀਂ ਸੀ ਕਰਦਾ, ਨਾ ਕਦੇ ਵੈਸ ਸੇਵਾ ਕਰਦਾ ਸੀ। ਕਮੀ ਰੱਖੇ ਹੋਏ ਸੀ, ਉਹਨਾਂ ਕਮੀਆਂ ਨੂੰ ਕਹਿੰਦੇ ਸੀ ਆਹ ਬਰਤਨ ਮਾਂਜੋ, ਫਲਾਣਾ ਕਰੋ, ਤਿਨਕਾ ਕਰੋ, ਜੋੜਿਆਂ ਵਾਲਿਆਂ ਨੂੰ ਜੋੜੇ ਕਹਿੰਦੇ ਸੀ, ਘਰ ਦਾ ਕੂੜਾ ਕਰਕਟ ਸੁੱਟਣਾ ਉਹਨਾਂ ਨੂੰ ਕਹਿੰਦੇ ਵੀ ਸਾਡਾ ਕੂੜਾ ਕਰਕਟ ਬਾਹਰ ਸੁੱਟੋ। ਗੁਰੂ ਮਹਾਰਾਜ ਨੇ ਸੇਵਾ ਨੂੰ ਸਭ ਤੋਂ ਉੱਤਮ ਕਰ ਦਿੱਤਾ। ਸੇਵਾ ਕਰਦੇ ਨੇ ਚਾਅ ਦੇ ਨਾਲ ਸੇਵਾ ਕਰਦੇ। ਇੱਥੇ ਮੈਂ ਇੱਕ ਵਾਰੀ 70-80 ਟਰਾਲੀਆਂ ਦਾ ਢੇਰ ਲਵਾ ਲਿਆ। ਜਦ ਸੰਗਤ ਨੂੰ ਕਿਹਾ, ਵਧੀਆ ਵਧੀਆ ਕੱਪੜੇ ਬੀਬੀਆਂ ਦੇ ਪਾਏ ਹੋਏ, ਗੋਹਾ ਚੱਕ ਚੱਕ ਕੇ ਸਿੱਟ ਰਹੀਆਂ ਖੇਤਾਂ 'ਚ, ਮੇਰਾ ਯਾਦ ਆ ਗਿਆ ਮੈਂ, ਦੇਖੋ ਬਰਕਤ ਗੁਰੂ ਮਹਾਰਾਜ ਦੀ, ਕੋਈ ਨੇੜੇ ਨਹੀਂ ਇਹਨਾਂ ਕੰਮਾਂ ਦੇ ਲੱਗਦਾ, ਅੱਜ ਨੱਠ ਨੱਠ ਕੇ ਸੇਵਾ ਹੋ ਰਹੀ ਹੈ। ਸੋ ਮਹਾਰਾਜ ਨੇ ਇਨਕਲਾਬ ਲਿਆ ਤਾ, ਇੱਕ ਬੰਦੇ ਦੇ ਵਿੱਚ ਸੇਵਾ ਵੀ ਪਾ ਤੀ ਅਤੇ ਵੈਸ਼ ਬਣਾ ਕੇ ਨਾਲ ਮਹਾਰਾਜ ਨੇ ਕਿਹਾ, ਪਿਆਰਿਓ ਜੇ ਰੱਬ ਨੂੰ ਮਿਲਣਾ ਉਹ ਤਾਂ ਉਹਦਾ ਸਖਾਲਾ ਰਸਤਾ ਇਹ ਹੈ ਕਿ ਧਰਮ ਦੀ ਕਿਰਤ ਕਰੋ। ਕਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੀ, ਮਾਲਕ ਭਾਗੋ ਦੇ ਪੂੜੇ ਨਹੀਂ ਸੀ ਕਰਦੇ। ਭਾਈ ਲਾਲੋ ਦੀਆਂ ਰੁੱਖੀਆਂ ਕੋਧਰੇ ਨਾਲ ਬਾਜਰੇ ਦੀਆਂ ਰੋਟੀਆਂ ਖਾ ਕੇ ਮਹਾਰਾਜ ਪ੍ਰਸੰਨ ਰਹਿੰਦੇ ਸੀ। ਕਿਰਤ ਨੂੰ ਮਹਾਰਾਜ ਨੇ ਬਹੁਤ ਉੱਚਾ ਕਰਿਆ, ਕਿਰਤ ਛੋਟੀ ਨਹੀਂ ਰਹਿਣ ਦਿੱਤੀ। ਕਿਰਤ ਦੀ ਵੈਲਿਊ ਪਾਈ ਹੈ ਵੀ ਜਿਹੜਾ ਕਿਰਤੀ ਹੈ ਉਹ ਉੱਚਾ, ਸਾਰਿਆਂ ਨੂੰ ਅੰਨ ਦਿੰਦਾ, ਚੀਜ਼ਾਂ ਦਿੰਦਾ ਬਣਾ ਕੇ, ਮਹਾਰਾਜ ਨੇ ਛੋਟਾ ਰਹਿਣੇ ਨਹੀਂ ਦਿੱਤਾ। ਉਹਦੇ ਬਾਅਦ ਮਹਾਰਾਜ ਨੇ ਵੈਸ਼ ਤੋਂ ਉੱਪਰ ਖੱਤਰੀ ਬਣਾਤਾ, ਨਾਲੇ ਦੱਸਦਾ ਵੀ ਜਾਤ ਦਾ ਖੱਤਰੀ ਨਹੀਂ ਹੁੰਦਾ, ਜਿਹੜਾ ਖੱਤਰੀ ਦੇ ਕੰਮ ਕਰਦਾ ਉਹ ਦਰਗਾਹ 'ਚ ਪ੍ਰਮਾਣ ਹੁੰਦਾ, ਕਿਉਂਕਿ ਉਹਦਾ ਕੰਮ ਦੇਸ਼ ਦੀ ਰਾਖੀ ਕਰਨਾ ਹੁੰਦਾ, ਆਪਣੀ ਜਾਨ ਵਾਰ ਨਹੀਂ ਹੁੰਦੀ, ਪਰਿਵਾਰ ਨਾਲ ਮੋਹ ਨਹੀਂ ਹੁੰਦਾ। ਖੱਤਰੀ ਕਦੇ ਪਿੱਠ 'ਤੇ ਵਾਰ ਨਹੀਂ ਸੀ ਕਰਦਾ, ਜੇ ਪਿੱਠ 'ਤੇ ਵਾਰ ਕਰਕੇ ਨੱਠਣ ਹੁੰਦੇ ਤਾਂ ਮਹਾਂਭਾਰਤ ਦੇ 45 ਲੱਖ ਬੰਦੇ 'ਚੋਂ ਕਈ ਲੱਖ ਬਚ ਜਾਣੇ ਸੀ, ਉਹ ਤਾਂ ਸਿਰਫ 10 ਬਚੇ। ਦੇਖ ਲਓ 45 ਲੱਖ 'ਚੋਂ ਸਿਰਫ 10 ਬਚੇ, ਬਾਕੀ ਸਨਮੁਖ ਬਾਣ ਖਾਂਦੇ ਰਹੇ, ਜਦ ਤਾਈਂ ਜਿਉਂਦੇ ਸੀ, ਜ਼ਖਮੀ ਨਹੀਂ ਹੋਏ ਵੀ ਹਸਪਤਾਲ ਭਰ ਗਿਆ ਜ਼ਖਮੀਆਂ ਨਾਲ, ਨਾ ਅਜੀਬ ਤੱਕ ਲੜਦੇ। ਉਸ ਵੇਲੇ ਕਹਿਣ ਲੱਗੇ, ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਨਾਨਕਾ ਕਰੇ ਸਰੀਰ, ਖੇਤ ਪਛਾਣ ਬੀਜੈ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਉਹ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਜਿਹੜਾ ਕਰਮਾਂ ਦਾ ਸੂਰ ਹੈ। ਕਰਮ ਕੀ ਨੇ? ਦੇਸ਼ ਦੀ ਰਾਖੀ ਕਰਨੀ, ਸਰੀਰ ਨੂੰ ਮਜ਼ਬੂਤ ਬਣਾਉਣਾ, ਬੇਅਮਨੀ ਨਾ ਹੋਣ ਦੇਣੀ, ਦੇਸ਼ ਗੁਲਾਮ ਨਾ ਹੋਣ ਦੇਣਾ, ਆਪਣਾ ਸਭ ਕੁਛ ਬਾਹਰ ਦੇਣਾ ਇਸ ਚੀਜ਼ ਦੇ ਉੱਪਰ। ਉਹ ਗੁਰੂ ਮਹਾਰਾਜ ਨੇ ਉਸੇ ਮਨੁੱਖ ਦੇ ਵਿੱਚ ਉਹ ਭਾਰੀ ਨਾਲ ਕਹਿ ਦਿੱਤਾ, ਪ੍ਰੇਮੀਓ ਸ਼ਸਤਰ ਦਾ ਕਦੇ ਵੀ ਤਿਆਗ ਨਹੀਂ ਕਰਨਾ, ਸੌਂਦੇ ਜਾਗਦੇ ਨਹਾਉਂਦੇ ਹਰ ਵਾਰ ਸ਼ਸਤਰ ਪਹਿਨ ਕੇ ਰੱਖਣਾ। ਤੁਹਾਨੂੰ ਅਸੀਂ ਸ਼ੂਦਰ ਵੀ ਬਣਾਤਾ ਅਤੇ ਤੁਹਾਨੂੰ ਵੈਸ਼ ਵੀ ਬਣਾਤਾ ਅਤੇ ਹੁਣ ਅਸੀਂ ਤੁਹਾਨੂੰ ਖੱਤਰੀ ਵੀ ਬਣਾ ਲਏ। ਉਹ ਦਾਨ ਕਰਦਾ, ਪੁੰਨ ਦਾਨ ਕਾ ਕਰੇ ਸਰੀਰ। ਜਦੋਂ ਮਹਾਭਾਰਤ ਦੇ ਵਿੱਚ ਕਰਮ ਗਿਰ ਗਿਆ, ਉਸ ਵੇਲੇ ਕ੍ਰਿਸ਼ਨ ਮਹਾਰਾਜ ਨੇ ਕਿਹਾ, ਅੱਜ ਦਾਨ ਦਾ ਸੂਰਜ ਛਿਪ ਗਿਆ। ਅਰਜਨ ਨੇ ਬੁਰਾ ਮੰਨਿਆ, ਕਹਿੰਦੇ ਮਹਾਰਾਜ ਕਿਵੇਂ ਮੰਨੀਏ? ਕਹਿੰਦੇ ਆ ਤੈਨੂੰ ਦਿਖਾਓ ਭੇਸ ਬਦਲ ਲਏ। ਇੱਕ ਸਿੱਧੀ ਹੁੰਦੀ ਹੈ ਆਪਣਾ ਸਾਰਾ ਸਰੂਪ ਬਦਲ ਦੇਣਾ, ਬਿਰਧ ਬਣ ਗਏ। ਉੱਥੇ ਜਾ ਕੇ ਉਹ ਬਿਰਧ ਨੇ ਕਿਹਾ, ਇਹ ਕਰਨ ਤੂੰ ਤਾਂ ਪਿਆ ਮਦਾਨੇ ਜੰਗ, ਮੈਂ ਬੜੀ ਆਸ ਲੈ ਕੇ ਆਇਆ ਸੀ, ਮੇਰੀ ਲੜਕੀ ਦੀ ਸ਼ਾਦੀ ਹੈ, ਮੈਂ ਕੀ ਕਰਾਂ, ਮੈਂ ਬੜਾ ਦਲਿੱਦਰੀ ਹਾਂ, ਤੇਰਾ ਨਾਂ ਸੁਣ ਕੇ ਹੀ ਦਲਿੱਦਰ ਨੱਠ ਜਾਂਦਾ ਅਤੇ ਹੁਣ ਤੂੰ ਤਾਂ ਪਿਆ ਧਰਤੀ। ਕਰਨ ਕਹਿੰਦਾ, ਬਾਬਾ ਦੇਵਤਾ ਜੀ ਤੁਸੀਂ ਮੈਨੂੰ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ, ਮੈਂ ਇਸ ਵੇਲੇ ਪਿਆ ਜ਼ਖਮੀ, ਮੈਂ ਹਿੱਲ ਨਹੀਂ ਸਕਦਾ, ਖੂਨ ਮੇਰਾ ਨਿਕਲਦਾ ਜਾ ਰਿਹਾ, ਥੋੜ੍ਹੀ ਦੋ ਘੜੀਆਂ ਨੂੰ ਮੈਂ ਚੜ੍ਹਾਈ ਕਰ ਦੇਣੀ ਹੈ, ਮੇਰੀ ਹੱਡੀ ਲੈਣੀ ਹੈ ਕੋਈ ਲੈ ਜਾ, ਕੋਈ ਅੰਗ ਅੱਖ ਚਾਹੀਦੀ ਹੈ ਕੱਟ ਕੱਟ ਕੇ ਲੈ ਜਾ, ਹੋਰ ਕੋਈ ਚੀਜ਼ ਚਾਹੀਦੀ ਹੈ ਉਹ ਮੇਰਾ ਸਰੀਰ ਪਾੜ ਕੇ ਕੱਟ ਲੈ। ਕਹਿੰਦਾ ਮੈਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ, ਮੈਨੂੰ ਲੜਕੀ ਦੇ ਵਾਸਤੇ ਸ਼ਾਦੀ ਕਰਨ ਵਾਸਤੇ ਮਾਇਆ ਦੀ ਲੋੜ ਹੈ। ਕਹਿੰਦਾ ਹੁਣ ਮੇਰੇ ਕੋਲ ਤਾਂ ਹੈ ਨਹੀਂ ਹੈ, ਕਹਿੰਦਾ ਤੂੰ ਝੂਠ ਬੋਲਦਾ, ਤੇਰੇ ਦੰਦਾਂ ਦੇ ਉੱਤੇ ਸੋਨੇ ਦੀ ਪਲੇਟ ਲੱਗੀ ਹੋਈ ਹੈ। ਕਹਿੰਦਾ ਹਾਂ, ਤੈਂ ਮੈਨੂੰ ਯਾਦ ਕਰਾ, ਮੈਨੂੰ ਪੱਥਰ ਫੜਾ, ਮੈਂ ਦੰਦ ਤੋੜ ਕੇ ਤੈਨੂੰ ਉਹ ਦੇ ਦੂੰ, ਉਹਦੇ ਵਿੱਚੋਂ ਕੱਢ ਲਈ ਤੂੰ। ਕਹਿੰਦਾ ਮੈਂ ਨਹੀਂ ਬਣਾਉਂਦਾ ਪੱਥਰ। ਉਸ ਵੇਲੇ ਉਹ ਖਿਸਕ ਖਿਸਕ ਕੇ ਬਹੁਤ ਔਖੇ ਹੋ ਕੇ ਪੱਥਰ ਤੱਕ ਪਹੁੰਚ ਗਿਆ। ਜਦ ਉਹ ਮਾਰਨ ਲੱਗਿਆ, ਭਗਵਾਨ ਨੇ ਬਾਂਹ ਫੜ ਲਈ, ਕਹਿੰਦੇ ਬਸ ਚੱਲ ਫਿਰ ਤੈਨੂੰ ਬੈਕੁੰਠ ਚ ਲੈ ਚੱਲੀਏ। ਕਿਉਂਕਿ ਕਰਮਾਂ ਦਾ ਸੂਰ ਸੀ, ਖੱਤਰੀ ਸੋਧ, ਉਹ ਕਰਮਾਂ ਦਾ ਸੂਰ, ਪੁੰਨ ਦਾਨ ਕਾ ਕਰੇ ਸਰੀਰ। ਜਿਹਨੇ ਸਰੀਰ ਏ ਪੁੰਨ ਦਾਨ ਦਾ ਕਰਤਾ, ਹੁਣ ਸਿੰਘਾਂ ਨੇ ਕਿੰਨਾ ਕਰਿਆ, ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਹਰ ਵਕਤ ਕੁਰਬਾਨੀ ਤੇ ਰਹਿੰਦੇ ਪੁੰਨ ਦਾਨ ਦਾ ਸਰੀਰ ਕਰਕੇ ਦਿਨ ਰਾਤ ਤੁਰੇ ਫਿਰਦੇ ਨੇ, ਲੰਗਰ ਬਣਾਉਂਦੇ ਆ, ਸਿਖਾਉਂਦੇ ਆ। ਹਥੋੜੇ ਕਰਨੈਲ ਸਿੰਘ ਦੀ ਸੁਪਰਵਾਈਜ਼ਰ ਦੀ ਤਨਖਾਹ 15,000 ਹੈ, ਜਿਹਨੂੰ ਛੱਡ ਕੇ ਆਇਆ, ਹੁਣ ਮੈਨੇਜਰ ਹੋਣਾ ਸੀ ਇਹਨੇ। ਉਹ ਪੁੰਨਦਾਨ ਦਾ ਸਰੀਰ ਬਣਾ ਕੇ ਤੁਰਿਆ ਫਿਰਦਾ, ਜੁੱਤੀ ਵੀ ਨਹੀਂ ਪਾਉਂਦਾ, ਕੱਪੜੇ ਮੈਂ ਸਵਾ ਕੇ ਦਿੰਦਾ ਤਾਂ ਪਹਿਨ ਲੈਂਦਾ, ਨਹੀਂ ਉਹੀ ਭਾਈ ਫਿਰਦਾ। ਉਹ ਕਰਮਾਂ ਦਾ ਸੂਰ ਹੈ, ਸੂਰਮਾ ਜਿਹੜਾ ਕਰਮਾਂ ਦਾ ਸੂਰਮਾ, ਉਹ ਦਰਗਾਹ ਦੇ ਵਿੱਚ ਪ੍ਰਮਾਣ ਹੈ। ਖੇਤ ਪਛਾਣ ਬੀਜੇ ਦਾਨ, ਸੌ ਖੱਤਰੀ ਦਰ ਗਏ ਪ੍ਰਮਾਣ। ਇਹ ਤੇ ਬਾਅਦ ਉਸੇ ਬੰਦੇ ਨੂੰ ਬ੍ਰਾਹਮਣ ਬਣਾ ਤਾ, ਉਹਨੂੰ ਬ੍ਰਹਮ ਗਿਆਨ ਦੀ ਦਾਤ ਦੇ ਤੀ, ਬ੍ਰਾਹਮਣ ਬਣ ਗਿਆ। ਸੌ ਬ੍ਰਾਹਮਣ ਜੋ ਬਿੰਦੇ ਬ੍ਰਹਮ, ਜਪ ਤਪ ਸੰਜਮ ਕਮਾਵੇ ਕਰਮ, ਸੀਲ ਸੰਤੋਖ ਕਾ ਰੱਖੇ ਧਰਮ, ਬੰਧਨ ਤੋੜ ਹੋਵੇ ਮੁਕਤ, ਸੋ ਬ੍ਰਾਹਮਣ ਪੂਜਣ ਜੋਤ। ਬੰਦਗੀ ਕਰਦਾ, ਨਾਮ ਜਪਦਾ, ਕਿੱਦਾਂ ਬੜਾ ਗਿਆਨ ਹੈ ਖਾਲਸੇ ਨੂੰ। ਉਹ ਕਹਿੰਦੇ ਪੂਜਣ ਯੋਗ ਹੈ, ਨਮਸਕਾਰਾਂ ਗੁਰੂ ਨੂੰ। ਉਹਦੇ ਬਾਅਦ ਮਹਾਰਾਜ ਨੇ ਪੂਰਾ ਮਨੁੱਖ ਬਣਾਉਣ ਤੋਂ ਬਾਅਦ ਕਿਹਾ, ਨਹੀਂ ਅਜੇ ਪੂਰਾ ਨਹੀਂ, ਅਧੂਰਾ ਹੈ, ਇਹਨੂੰ ਰਿਸ਼ੀ ਮੁਨੀ ਬਣਾਉਣਾ। ਉਸ ਵੇਲੇ ਆਗਿਆ ਕਰੀ ਗੁਰ ਸਤਿਗੁਰ ਕਾ, ਜੋ ਸਿੱਖ ਖਾਏ ਸੋ ਪਲਕੇ ਉੱਠ, ਹਰ ਨਾਮ ਤਿਆਰ ਉਦਮ ਕਰੇ ਪਲਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ। ਸੋ ਉਹਨੂੰ ਰਿਸ਼ੀ ਮੁਨੀ ਬਣਾਤਾ, ਰਿਸ਼ੀ ਮੁਨੀ ਬਣਾ ਕੇ ਆਤਮ ਰਸੀਆ ਬਣਾਤਾ, ਆਤਮ ਰਸੀਆ ਬਣਾ ਕੇ ਕਹਿੰਦੇ ਲਓ ਸਾਧ ਸਿੰਘ ਜੀ, ਹੁਣ ਇਹ ਪੂਰਾ ਹੋ ਗਿਆ। ਕਹਿੰਦੇ ਕੀ ਪੂਰਾ ਹੋ ਗਿਆ? ਕਹਿੰਦੇ ਇਹ ਵਾਹਿਗੁਰੂ ਬਣ ਗਿਆ, ਆਤਮ ਰਸ ਜੇ ਜਾਣੀ, ਸੋਹ ਖਾਲਸ ਦੇ, ਪ੍ਰਭ ਹੈ ਮੋਹ ਹੈ ਤਾਸ ਮੈਂ ਰਸ ਨੇ। ਹੁਣ ਦੇਵਤੇ ਇਹਦੀ ਪ੍ਰਕਰਮਾ ਕਰਨਗੇ, ਇਸ ਦਰਸ਼ ਦੇ ਵਿੱਚ ਜਿਹੜਾ ਜੀਵਨ ਜਿਵੇਗਾ, ਦੇਵਤੇ ਉਹਦੇ ਚਰਨ ਧੂੜ ਲੈਣ ਵਾਸਤੇ ਟੋਲਦੇ ਫਿਰਨਗੇ, ਇਸ ਤਰ੍ਹਾਂ ਫਰਮਾਨ ਆਉਂਦਾ। ਸ਼ਿਵ ਜੀ ਖੋਜਦੇ ਫਿਰਦੇ ਮਰਨ ਗਿਆ, ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣਾਤਾ। ਕਿੰਨੀ ਬੜੀ ਕਰਾਮਾਤ ਗੁਰੂ ਦਸ਼ਮੇਸ਼ ਪਿਤਾ ਨੇ, ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕਰਕੇ 10 ਜਾਮਿਆਂ ਦੇ ਵਿੱਚ ਪੂਰੀ ਕਰਾਮਾਤ ਕਰ ਦਿੱਤੀ। ਹੋਰ ਤੁਸੀਂ ਵਿਸਥਾਰ ਨਾਲ ਪੜ੍ਹਨਾ, ਆਤਮ ਮਾਰਗ ਲੈ ਲਓ, ਉਹਦੇ ਵਿੱਚ ਬੈਠ ਕੇ 2-4 ਵਾਰੀ ਦਵਾਈ ਬਣੋਗੇ ਤਾਂ ਸਮਝ ਆਉਣਾ। ਕਿਉਂਕਿ ਇਤਿਹਾਸ ਦਾ ਜਾਣੂ ਤਾਂ ਛੇਤੀ ਸਮਝ ਜਾਂਦਾ, ਜਿਹਨੇ ਇਤਿਹਾਸ ਨਹੀਂ ਪੜ੍ਹੇ ਉਹਨੂੰ ਨਹੀਂ ਪਤਾ ਹੁੰਦਾ। ਸੋ ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ, ਪਿਆਰੋ ਇਹ ਜਿਹੜਾ ਖਾਲਸਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰਨ ਵਾਸ। ਇਹ ਪੂਰਾ ਸਤਿਗੁਰੂ ਹੈ, ਖਾਲਸਾ ਮੇਰੋ ਧਰਮ ਅਰ ਕਰਮ ਅਰ ਧਰਮ ਅਰ ਕਰਮ, ਖਾਲਸਾ ਮੇਰੋ ਭੇਦ ਨਿਜਮਰ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਬੁੱਧਰ ਗਿਆਨ, ਖਾਲਸੇ ਕਾ ਹਾਂ ਧਰਮ ਪਿਆਰ। ਉਪਮਾ ਖਾਲਸੇ ਜਾਤ ਨਾ ਕਹੀ, ਜੇਬਾ ਏਕ ਪਾਰ ਨਹੀਂ ਲਈ। ਇਹ ਜੋ ਖਾਲਸਾ ਦਰਸ਼ ਅਸੀਂ ਲਿਆਂਦਾ, ਇਸ ਦਰਸ਼ ਨੂੰ ਹੁਣ ਪੂਜੋ ਤੁਸੀਂ। ਸੇਵ ਕਰੀ ਨਹੀਂ ਕਿ ਭਾਵਤ ਆਓ ਕਿ ਸੇਵ ਸਾਥ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਭਲੇ, ਆਰਾਨ ਕੋ ਦਾਨ ਨਾ ਲਾਗਤ ਨੀ ਕੋ, ਅੱਗੇ ਫਲੇ ਇਨ ਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫਿਕੇ, ਮੋਗ ਰਹਿ ਮੈਂ ਤਨ ਤੇ ਮਨ ਹੈ ਤੇ ਸਿਰ ਸਿਰ ਲਾਉਤਾ ਹੈ ਸਭ ਹੀ ਇਹ ਨਹੀਂ। ਇੱਥੇ ਤੱਕ ਮਹਾਰਾਜ ਨੇ ਕਿਹਾ ਕਿ ਮੈਂ ਤਾਂ ਇਹਨਾਂ ਦਾ ਹੀ ਸਾਚਿਆ ਹੋਇਆ ਹੈ। ਪੜ੍ਹ ਲਓ ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ, ਅੱਗ ਓਗ ਟਰੇ ਇਨਹੀ ਕੇ ਪ੍ਰਸਾਦ, ਇਨਹੀ ਕਿਰਪਾ ਫੁਨ ਧਾਮ ਕਰੇ, ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀ ਕੀ ਕਿਰਪਾ ਸਭ ਸ਼ਤਰ ਮਰੇ, ਇਨਹੀ ਕੀ ਕਿਰਪਾ ਇਨਹੀ ਕੇ ਪ੍ਰਸਾਦ ਸਰੇ ਹਮੈ ਨਹੀਂ 200 ਗਰੀਬ ਕਰੋੜ ਬਣੇ। ਇਹ ਤੁਹਾਨੂੰ ਬਣਾਤਾ ਸਾਧਨ। ਅੱਜ ਵਿਸਾਖੀ ਵਾਲਾ ਦਿਨ ਸੰਸਾਰ ਦੇ ਵਿੱਚ ਸਦਾ ਹੀ ਯਾਦ ਰਹਿਣਾ। ਇਧਰਲੀਆਂ ਉਧਰੀਆਂ ਗੱਲਾਂ ਮਾਰ ਕੇ ਭੁਲਾ ਛੱਡੀਏ, ਉਹ ਗੱਲ ਵੱਖਰੀ ਹੈ। ਮਹਾਰਾਜ ਕਹਿੰਦੇ ਵਿਸਾਖ ਸੁਹਾਵਾ ਤਾਂ ਲੱਗਾ ਤਾਂ ਸੰਤ ਪੇਟਾ ਹਰ ਸੁਰ। ਸੰਤ ਬਣਾਤਾ ਖਾਲਸੇ ਨੂੰ, ਖਾਲਸਾ ਤੇ ਸੰਤ ਇੱਕੋ ਹੀ ਹੁੰਦਾ, ਰੱਬ ਦਾ ਰੂਪ ਹੁੰਦਾ, ਪਾਰ ਬ੍ਰਹਮ ਦਾ ਰੂਪ ਹੈ ਖਾਲਸਾ। ਮਮ ਸਰੂਪ ਤਮ ਅਬ ਭਲੋ ਭਲੇ ਹਾਂ ਭਾ ਤੁਮੇ ਸਰੂਪ। ਮਹਾਰਾਜ ਕਹਿੰਦੇ ਤੁਸੀਂ ਮੇਰੇ ਬਣ ਗਏ, ਮੈਂ ਤੁਹਾਡਾ ਬਣ ਗਿਆ। ਬ੍ਰਹਮ ਗਿਆਨ ਦ੍ਰਿੜ ਹਿਰਦੇ ਤੁਲ ਪਦ ਅਤ ਲੀਨ ਅਨੂਪ ਸਭਨ ਸੁਨਾਵਨ ਕਾਰਨੇ ਊਚ ਕੀਨ ਬਖਾਨ ਰੱਖਿਓ ਸਿੱਖੀ ਬੀਜ ਜਗ ਅੰਗਦ ਗੁਰੂ ਸਮਾਨ। ਜਿਵੇਂ ਗੁਰੂ ਅੰਗਦ ਸਾਹਿਬ ਨੇ ਰੱਖਤਾ ਸੀ ਬੀਜ, ਇਹਨਾਂ ਪੰਜਾਂ ਨੇ ਬੀਜ ਰੱਖ। ਸਭ ਸੰਗਤ ਕਹਿ ਤਾਰਵੇ ਸਮਰਥ ਪੇ ਪੰਚ ਜਾਨੋ ਮੋਹੇ ਸਮਾਨ ਤਿੰਨ ਮੇਰੇ ਬਰਾਬਰ ਜਾਣੇ ਨਾ ਭੇਦ ਰਹੇ ਹੋ ਨਾਰਾਇਣ। ਸੋ ਇਸ ਤਰ੍ਹਾਂ ਦੇ ਨਾਲ ਅੱਜ ਦੇ ਦਿਨ ਕਰਾਮਾਤ ਬਹੁਤ ਵੱਡੀ ਹੋਈ। ਹੁਣ ਸਮਾਂ ਜਾਪ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਸਾਰੇ ਪ੍ਰੇਮੀ ਨਾਮ ਸਾਹਿਬ ਵੱਲੋਂ ਭਾਈ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਦੱਸਣਾ। ਰਾਜ ਰਾਮ ਕਲੀ ਮਾਲਾ ਤੀਜਾ ਨੰਦ ਚੌਂਕਾ ਸਤਿਗੁਰ ਪ੍ਰਸਾਦ ਆਇਆ ਜੈ ਜੈ ਕਾਲ ਆਇਆ।